थैंक यू सर। और अगली कॉल से जान तो पहला मैं पहला सर नाल मुबारक जी इस वेले वेट कर रहे हैं काफ़ी देर दे, मैं पहला उन्होंने ले लवा फिर उस तो बाद लेना जी। हाँ जी मुबारक जी बहुत बहुत स्वागत है सर, वेलकम
जी। थैंक यू वेरी मच इधवीर जी, सब की हाल जी थोड़ा? ठीक ठाक जी,
बिल्कुल ठीक है सर, बिल्कुल ठीक है, बिल्कुल ठीक है। हाँ जी तो की स्पेशल ने सर जी?
इधवीर जी साढ़े को स्पेशल जिस तरह बिजनेस प्लान स्टिल चल रहा वा, जो कि मैं दो तीन वीक का अनाउंस कर रहा सर, जी कि अनलिमिटेड डाटा चार लाइन अगर लेंदे कस्टमर तो $44.75 के पर लाइन पै जी है, जिद अनलिमिटेड डाटा वा बिल का और कॉलिंग कैनेडा वाइड और फोन भी फ्री मिल रहा वा, तकरीबन $500 to $600 की वैल्यू का फोन फ्री मिल रहा वा। बहुत ही जबरदस्त ऑफर है स्टिल, मतलब साढ़े को है वा जे वीकेंड तक मेरा ख्याल चलेगी, उस तो बाद नहीं है, डे बाई डे एक्सटेंशन उन्होंने दी हुई है, कोई सू पता नहीं कि कदों तक चलेगा, लेकिन बहुत ही जबरदस्त प्लान है। बहुत सारे कस्टमर सू कॉल कर रहे हैं सुन के साड़ी रेडियो से कि यह प्लान किस तरह पॉसिबल है, तो रियल वेच प्लान है वा, बहुत ही जबरदस्त प्लान आ जरा कि मैं पहले भी मैनशन किया कि सब बैल के सारे स्टोर से नहीं, कुछ स्टोर से सिर्फ अवेलेबल है जिस तरह उन्होंने स्पैशल दिता हुआ वा, और ये एवरेज 44 पैंदा वा, जिस तरह ये फर्स्ट लाइन 75 की और ईच एडिशनल लाइन $50 की, ये तुम हर एक दे नाल फोन मिलता और $300 का बिल क्रेडिट मिलता, जी कि अगर कैलकुलेशन करते तो $44 पर मंथ अगर तुम चार लाइना लेंदे जी तो मिलता वा, अगर तुम दो लाइना लेंदे तो 50 की तकरीबन एवरेज पै जाती है, अगर फोर तो ज्यादा लेंदे तो होर प्राइस तारी घटती जाती है, और बहुत ही जबरदस्त आ हर लाइन से अपना 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 अनलिमिटेड प्लान है, वो कभी तुम्हारा डाटा ओवर नहीं जाता, तुम ओवर चार्ज जिस तरह बहुत सारे कंपनियां दे आ जाते हैं एक्सट्रा यूज दे, वो कभी नहीं आएंगे क्योंकि अनलिमिटेड ही है। बाकी अगर इस किसी को बिजनेस वगैरह नहीं है, बिजनेस तो बगैर लेना तो फिर भी साढ़े को सेम प्लान है, सिर्फ उस बिल क्रेडिट नहीं मिलता, बाकी तुम्हें फोन भी मिल जाता वा और डाटा भी अनलिमिटेड साढ़े को अवेलेबल है। यह सन साढ़े को जो अनलिमिटेड डाटा प्लान, और बाकी फोन की अगर कस्टमर की चॉइस आ कि तो बैटर फोन लेने ने, वह बहुत सारे फोन स्पैशल लगे हुए हैं, जिस तरह के अजकल फोन प्लान देंगे ने प्लस फोन फोन की प्राइस जी इंस्टॉलमेंट एड कर देंगे ने, फॉर एग्जाम्पल अगर फोन की वैल्यू $480 आ तो तकरीबन $20 एड कर देंगे ने, तो इस तरह जिस तरह फोन की वैल्यू बढ़ जाती उस हिसाब से फोन का प्लान प्लस इंस्टॉलमेंट एड कर देंगे ने, तो बहुत सारे फोन स्पैशल लगे हुए हैं, जिस तरह सैमसंग S25G जिसे नैटवर्क चल सकता वा वो लॉन्च होया वा, वह बहुत ही स्पैशल आ, जरा $75 इंस्टॉलमेंट से उन्होंने 40 से उन्होंने किया हुआ वा, बहुत ही जबरदस्त ऑफर है दोनों से 75 का, तो उन्होंने डिस्काउंट करके $40 एड कर सिर्फ कर सकते तुम अपने प्लान वाले प्लस भी और S20 दोनों ही तुम्हें 40 मिल सकते हैं इस टाइम, और ये बहुत सारिया चीज़ा ने जिद डिवाइस रिटर्न ऑप्शन अजकल एक आया हुआ वा कि अगर तुम फोन होर घट पे करने सिर्फ $14 पे करके फोन तुम 20 ले सकते S20 और फोन तुम दो साल बाद वापस करना पैंता वा, साढ़े को कस्टमर अगर आ जाए तो अं डिटेल उच्च उन्होंने दस सकते हैं। बाकी साढ़े को छोटे प्लान जिदवीर जी साढ़े को है नहीं, जिस तरह 35 2GB डाटा तुम फोन फ्री मिल सकता, जिस तरह थोड़ा यूजर जे बजुर्गों को घर छोटे बच्चों को फोन की जरूरत वा तो तुम 400-500 वैल्यू का फोन मिल सकता, सिर्फ $35 2GB डाटा, 45 6GB और 55 8GB, और बाकी बहुत सारे प्लान ने साढ़े को, कस्टमर अगर सू कॉल कर काफ़ी तू डिटेल दे सकते हैं। ये सैलफोन तो अभी बाकी प्रीपेड साढ़े को बहुत ही जबरदस्त ऑफर ने, 25 1GB फास्ट स्पीड उस तो बाद स्लो हो जाता वा, अनलिमिटेड ही इनू कॉल करते हैं, और 40 तू 4.5 और 50 तू 9GB, और अज 18 June 18 है, 18 to 22 June तक अगर ये प्रीपेड प्लान कोई लेंदा वा तुम $20 डिस्काउंट ईच मंथ तुम मिलता, यानी $60 का बिल क्रेडिट लाया अगर तुम प्रीपेड सर्विस लेंदे जी, तुम कोई क्रेडिट चैक नहीं करना पड़ता और ना ही तुम कोई आईडी की जरूरत होंगी, सिर्फ तुम सिम लेंदे जी, और तुम फोन अपना बाय करना पैंता या तुम्हारा अपना पुराना फोन चल जाता वा। बाकी सैलफोन के किसी भी सर्विस के वास्ते सा कॉन्टैक्ट कर सकते जे, बाकी इंटरनेट होम फोन टीवी की किसी भी सर्विस चाहिए है साढ़े को बैल दे, असं डीलर हाँ तकरीबन 12 साल तो असं इस लोकेशन से लोकेटड हाँ, सानू कॉन्टैक्ट करो किसी भी तरह की सर्विस, तुम सैलफोन की होम फोन की टीवी की तो जरूर सी कॉन्टैक्ट हैल्प करा, तो साढ़ा फोन नंबर है 9058404567 905-840-4, और साडा एड्रेस है 380 बोवेड ड्राइव ईस्ट यूनिट 6, जरा कि कैनेडी और बोवेड इंटरसैक्शन मेन बनता वा, अगर तुम ਵੈਸਟ ਨੂੰ ਟਰੈਵਲ ਕਰਦੇ ਹਾਂ, ਕੈਨੇਡੀ ਕ੍ਰਾਸ ਕਰਦੇ ਹਾਂ, ਅਤੇ ਫਰੈਸ਼ਕੋ ਵਾਲਾ ਪਲਾਜ਼ਾ ਕੋਨਸਟੋਗਾ ਪਲਾਜ਼ੇ ਦੇ ਨਾਲ ਕਾਫੀ ਪਾਪੂਲਰ ਆ, ਅਤੇ ਵਾਇਰਲੈਸ ਲੈਂਡ ਬਰੈਂਪਟਨ ਗੂਗਲ ਵੀ ਕਰੋਗੇ ਤੁਹਾਨੂੰ ਡਾਇਰੈਕਸ਼ਨ ਮਿਲ ਜਾਣੀ ਆ, ਅਤੇ ਅਸੀਂ 7 ਦਿਨ ਖੁੱਲ੍ਹੇ ਹੁੰਦੇ ਹਾਂ. ਮੈਂ ਨੰਬਰ ਇੱਕ ਦਫ਼ਾ ਫਿਰ ਅਨਾਊਂਸ ਕਰ ਦਿੰਦਾ, 8 4 5 6 7. ਥੈਂਕ ਯੂ ਵੈਰੀ ਮੱਚ ਯਦਵੀਰ ਜੀ,
ਬਹੁਤ ਬਹੁਤ ਸ਼ੁਕਰੀਆ ਜੀ. ਥੈਂਕ ਯੂ ਵਰਮਾ ਜੀ. ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇਸ ਸਮੇਂ ਗੱਲਬਾਤ ਕਰ ਰਹੇ ਨੇ 2 ਕੈਨੇਡੀਅਨ ਜਿਨ੍ਹਾਂ ਦੇ ਖਿਲਾਫ਼ ਜਾਸੂਸੀ ਦੇ ਐਲੀਗੇਸ਼ਨਸ ਚਾਈਨਾ ਦੇ ਵਿੱਚ ਲਗਾਏ ਗਏ ਨੇ. ਔਰ ਅਸੀਂ ਇੱਥੇ ਦੱਸ ਦਈਏ ਕਿ ਇਹਦੇ ਨਾਲ ਹੁਣ ਕਾਫ਼ੀ ਜ਼ਿਆਦਾ ਟੈਂਸ਼ਨਸ ਜਿਹੜੀਆਂ ਨੇ ਉਹ ਚਾਈਨਾ ਔਰ ਕੈਨੇਡਾ ਦੇ ਵਿੱਚ ਹੋਰ ਜ਼ਿਆਦਾ ਵੱਧ ਗਈਆਂ ਨੇ. ਸੋ ਉਹਦੀ ਵੀ ਮੈਂ ਅਪਡੇਟ ਜਿਹੜੀ ਆ, ਹੋਰ ਸਾਰੀ ਪ੍ਰਧਾਨ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਇਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ. ਵੈਸੇ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਰਹੇ ਨੇ ਕਿ ਜੀ ਉਹ ਐਕਸਪ੍ਰੈਸ ਕਰੀ ਜਾ ਰਹੇ ਨੇ ਕਿ ਆਪਣੀ ਗੱਲਬਾਤ ਚਾਈਨਾ ਨੂੰ, ਬਟ ਚਾਈਨਾ ਕਿਆ ਕੈਨੇਡਾ ਦੀ ਸੁਣੇਗਾ? ਚਾਈਨਾ ਇਸ ਵੇਲੇ ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਨਾਲ ਵੀ ਟ੍ਰਬਲਸ ਚੱਲ ਰਹੀਆਂ ਨੇ, ਅਮਰੀਕਾ ਔਰ ਚਾਈਨਾ ਦੀ ਟ੍ਰੇਡ ਵਾਰ ਵੀ ਚੱਲ ਰਹੀ ਹੈ. ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ੍ਹ ਕਿਹਾ ਹੈਗਾ ਕਿ ਜੀ 1 ਮਿਲੀਅਨ ਜਿਹੜੇ ਯੂਗਰ ਮੁਸਲਿਮਸ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਡਿਟੈਂਸ਼ਨ ਕੈਂਪਸ ਦੇ ਵਿੱਚ ਉੱਥੇ ਰੱਖਿਆ ਜਾ ਰਿਹਾ ਚਾਈਨਾ ਦੇ ਵਿੱਚ, ਸੋ ਉਹਦੇ ਬਾਰੇ ਸਵਾਲ ਕਈ ਅਮਰੀਕਾ ਨੇ ਖੜੇ ਕਰ ਦਿੱਤੇ ਨੇ. ਹਿਊਮਨ ਰਾਈਟਸ ਦੇ ਇਸ਼ੂਜ਼ ਔਰ ਮੁਸਲਿਮ ਕਮਿਊਨਿਟੀ ਨੂੰ ਉਹਨਾਂ ਨੂੰ ਉਹ ਕਹਿੰਦੇ ਜੀ ਡਿਟੈਂਸ਼ਨ ਕੈਂਪਸ ਦੇ ਵਿੱਚ ਉਹਨਾਂ ਨੂੰ ਦੁਬਾਰਾ ਤੋਂ ਚਾਈਨੀਜ਼ ਬਣਾਇਆ ਜਾ ਰਿਹਾ, ਐਸਾ ਕਹਿ ਰਹੇ ਨੇ ਉਹ ਕਿ ਡਿਟੈਂਸ਼ਨ ਕੈਂਪਸ ਦੇ ਵਿੱਚ ਜੀ ਅਸੀਂ ਇਹਨਾਂ ਨੂੰ ਦੁਬਾਰਾ ਤੋਂ ਇਹਨਾਂ ਦਾ ਉਹਨਾਂ ਨੂੰ ਉੱਥੇ ਟੋਰਚਰ ਕੀਤਾ ਜਾਂਦਾ ਹੈ, ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈ. 1 ਮਿਲੀਅਨ ਮੁਸਲਿਮਸ ਨੂੰ ਜੋ ਕੁਛ ਉੱਥੇ ਹੋ ਰਿਹਾ ਇਹਦੇ 'ਤੇ ਅਮਰੀਕਾ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਔਰ ਇਹਦੇ ਨਾਲ ਚਾਈਨਾ ਹੋਰ ਜ਼ਿਆਦਾ ਨਾਰਾਜ਼ ਹੋ ਗਿਆ. ਇਹ ਪਿਛਲੇ 2-3 ਦਿਨਾਂ ਤੋਂ ਇਹ ਚੱਲ ਹੀ ਰਿਹਾ ਚਾਈਨਾ ਔਰ ਅਮਰੀਕਾ ਦਾ ਸਿਲਸਿਲਾ, ਇੰਡੀਆ ਦੇ ਨਾਲ ਵੀ ਸਿਲਸਿਲਾ, ਬਾਰਡਰ ਇਸ਼ੂ ਨੂੰ ਲੈ ਕੇ ਲੜਾਈ ਉੱਥੇ ਵੀ ਚੱਲ ਰਹੀ ਹੈ ਔਰ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਚਾਈਨਾ ਹੈ ਸਟੈਪਡ ਅਪ ਦ ਗੇਮ ਅਗੇਂਸਟ ਕੈਨੇਡਾ ਐਸ ਵੈਲ. ਸੋ ਦੋ ਜਿਹੜੇ ਕੈਨੇਡੀਅਨਸ ਨੇ, ਮਾਈਕਲ ਕੋਬਰਿਕ, ਮਾਈਕਲ ਸਪੈਵੋਰ, 18 ਮਹੀਨਿਆਂ ਤੋਂ ਪਹਿਲਾਂ ਹੀ ਜੇਲ੍ਹ 'ਚ ਹੈਗਾ, ਟੋਰਚਰ ਕੀਤਾ ਜਾ ਰਿਹਾ ਉਹਨਾਂ ਨੂੰ ਜੇਲ੍ਹ ਦੇ ਵਿੱਚ, 2 ਕੈਨੇਡੀਅਨਸ ਨੂੰ, ਔਰ ਹੁਣ ਹੋਰ ਐਲੀਗੇਸ਼ਨ ਕਿ ਜੀ ਹੋਰ ਵੱਡੇ ਚਾਰਜਿਸ ਉਹਨਾਂ ਦੇ ਖਿਲਾਫ਼ ਜਾਸੂਸੀ ਦੇ ਲਗਾ ਦਿੱਤੇ ਗਏ ਨੇ. ਇਹ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਤਾਂ ਅਕਸਰ ਅਸੀਂ ਦੇਖਦੇ ਸੀਗੇ ਕਿ ਜੀ ਇੰਡੀਅਨ ਸਾਈਡ ਵੀ ਇੱਦਾਂ ਹੀ ਕਰਦੀ ਸੀ, ਕੋਈ 2 ਬੰਦੇ ਪਾਕਿਸਤਾਨ ਦੇ ਉਹਨਾਂ ਨੂੰ ਪਕੜ ਲਿਆ, ਉਹਨਾਂ ਨੂੰ ਕਹਿਤਾ ਜੀ ਕਿ ਜੀ ਇਹ ਜਾਸੂਸੀ ਕਰਦੇ ਸੀਗੇ ਇੱਥੇ, ਅਤੇ ਉਹਨਾਂ ਨੂੰ ਫਿਰ ਪਾਕਿਸਤਾਨ ਭੇਜ ਦਿੱਤਾ. ਪਾਕਿਸਤਾਨ ਨੇ 2 ਬੰਦੇ ਆ, ਹੁਣੇ ਹੀ ਪਾਕਿਸਤਾਨ ਨੇ ਵੀ ਟਿਟ ਫੋਰ ਟੈਟ ਚੱਲਦਾ ਰਹਿੰਦਾ ਉੱਥੇ, ਪਾਕਿਸਤਾਨ ਨੇ ਵੀ 2 ਬੰਦੇ ਹੁਣੇ ਇੰਡੀਆ ਦੇ ਉੱਥੇ ਕੌਂਸਲੇਟ ਆਫਿਸ ਦੇ ਉਹਨਾਂ ਨੇ ਪਕੜੇ, ਗ੍ਰਿਫਤਾਰ ਕੀਤੇ, ਉਹਨਾਂ ਨੂੰ ਫਿਰ ਕਹਿਤਾ ਜੀ ਇਹ ਬੰਦੇ ਜਾਸੂਸ ਨੇ, ਇਹਨਾਂ ਨੂੰ ਵਾਪਸ ਇੰਡੀਆ ਡਿਪੋਰਟ ਕਰ ਦਿੱਤਾ. ਇੰਡੀਆ ਔਰ ਪਾਕਿਸਤਾਨ ਤੇ ਘੱਟੋ ਘੱਟ ਇੰਨੀ ਕਟਸੀ ਹੁੰਦੀ ਹੈ ਕਿ ਪਕੜ ਕੇ ਜਾਸੂਸੀ ਦੇ ਐਲੀਗੇਸ਼ਨ ਲਗਾ ਤੇ ਅਤੇ ਚੱਕ ਕੇ ਡਿਪੋਰਟ ਕਰ ਦਿੰਦੇ ਉਹਨਾਂ ਨੂੰ ਦੀ ਕੰਟਰੀ. ਚਾਈਨਾ ਇੰਟਰਸਟਿੰਗਲੀ ਉਹਨਾਂ ਨੂੰ ਛੱਡ ਨਹੀਂ ਰਿਹਾ, ਦੋਨੋਂ ਕੈਨੇਡੀਅਨਸ ਨੂੰ ਉੱਥੇ ਟੋਰਚਰ ਕਰ ਰਿਹਾ ਔਰ ਦੋਨੋਂ ਜਿਹੜੇ ਕੈਨੇਡੀਅਨਸ ਨੇ, ਇੱਕ ਤਾਂ ਫਾਰਮਰ ਡਿਪਲੋਮੈਟ ਹੈ, ਫਾਰਮਰ ਡਿਪਲੋਮੈਟ ਆ, ਤੁਸੀਂ ਅੰਦਾਜ਼ਾ ਲਗਾਓ ਕਿ ਕਿਹੜੀ ਪੋਜੀਸ਼ਨ ਦੇ ਬਿਜ਼ਨਸ ਪਰਸਨਸ ਨੇ, ਕਿੰਨੀ ਹਾਈ ਰੈਂਕਿੰਗ ਬੰਦੇ ਨੇ ਦੋਨੋਂ, 2 ਕੈਨੇਡੀਅਨ ਸਿਟੀਜ਼ਨਸ, ਦੋਨੋਂ ਹੀ ਮਾਈਕਲ ਦਾ ਦੋਨਾਂ ਦੇ ਫਸਟ ਨੇਮ. ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਸਮਝ ਮੇਰੇ ਖਿਆਲ ਦੇ ਨਾਲ ਨਹੀਂ ਆ ਰਿਹਾ ਹੁਣ ਉਹ ਕੀ ਕਰਨ, ਸ਼ਰੀਫ ਆਦਮੀ ਹੈ. ਸੋ ਚਾਈਨਾ ਦੀ ਬੁਲਿੰਗ ਸਹਿ ਰਿਹਾ ਇਸ ਵੇਲੇ ਕੈਨੇਡਾ. ਸੋ ਇਹ ਵੀ ਇਸ ਵੇਲੇ ਇੱਕ ਵੱਡਾ ਇਸ਼ੂ ਕੈਨੇਡਾ ਵਾਸਤੇ ਜਿਹੜਾ ਉਹ ਖੜਾ ਹੋਇਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਚਾਈਨਾ ਜਿਹੜਾ ਬੁਲੀ ਕਰ ਰਿਹਾ. ਬਾਕੀ ਹੁਣ ਅਮਰੀਕਾ ਔਰ ਇੰਡੀਆ ਤਾਂ ਖੈਰ ਪਾਵਰਫੁਲ ਕੰਟਰੀਜ਼ ਹੈਗੇ ਨੇ, ਨੋਟ ਦੈਟ ਕੈਨੇਡਾ ਇਜ਼ ਨੋਟ ਪਾਵਰਫੁਲ, ਕੈਨੇਡਾ ਵੀ ਬੜਾ, ਕੈਨੇਡਾ ਦੀ ਆਪਣੀ ਇੱਕ ਤਾਕਤ ਹੈ, ਬਟ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਲਈ ਬਹੁਤ ਚੈਲੇਂਜਿੰਗ ਟਾਈਮ ਹੈ ਕਿ ਕਿੱਦਾਂ ਚਾਈਨਾ ਜਿਹੜਾ ਕਿ ਐਡੀ ਬੁਲੀ ਕਰ ਰਿਹਾ, ਸਾਰਿਆਂ ਨੂੰ ਬੁਲੀ ਕਰ ਰਿਹਾ, ਕਿਸ ਤਰੀਕੇ ਦੇ ਨਾਲ ਉਹਨੂੰ ਸੋਲਵ ਕੀਤਾ ਜਾਏ. ਸੋ ਇਹ ਵੀ ਹੁਣ ਮੇਰੇ ਖਿਆਲ ਨਾਲ ਇੱਕ ਵੱਡਾ ਚੈਲੇਂਜ ਡੈਫੀਨੇਟਲੀ ਹੋਏਗਾ. ਸੋ ਇਹਦੇ ਬਾਰੇ ਵੀ ਗੱਲਬਾਤ ਜਿਹੜੀ ਅਸੀਂ ਜਾਰੀ ਰੱਖਦੇ ਹੈਗੇ ਹਾਂ. ਸਾਡੇ ਨਾਲ ਅਵਤਾਰ ਚੀਮਾ ਜੀ, ਤੁਹਾਡੀ ਕਾਲ ਵੀ ਲਵਾਂਗਾ, ਔਰ ਗਿਰੀਸ਼ ਜੀ ਤੁਹਾਡੀ ਕਾਲ ਵੀ ਡੈਫੀਨੇਟਲੀ ਅਸੀਂ ਆਉਂਦੇ ਕਰਨ ਜਾ ਰਹੇ ਹਾਂ. ਲੇਕਿਨ ਉਸ ਤੋਂ ਪਹਿਲਾਂ ਕਮਲ ਚੌਹਾਨ ਜੀ ਸਾਡੇ ਨਾਲ ਜੁੜੇ ਨੇ. ਕਮਲ ਜੀ ਵੈਲਕਮ ਸਰ, ਬਹੁਤ ਬਹੁਤ ਸਵਾਗਤ ਹੈ.
ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਔਨ ਦਾ ਏਅਰ. ਤੁਹਾਡੇ ਸਾਰੇ ਲਿਸਨਰਸ ਨੂੰ, ਕਮਲ ਚੌਹਾਨ ਤੇ ਮੇਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ.
ਅਸੀਂ ਦੱਸ ਦਈਏ ਕਿ ਕਮਲ ਚੌਹਾਨ ਸਾਹਿਬ ਜ਼ਬਰਦਸਤ ਪ੍ਰੋਜੈਕਟ ਜਿਹੜੇ ਲੈ ਕੇ ਆਉਂਦੇ ਨੇ, ਖਾਸ ਕਰ ਜਿਹੜੇ ਕਮਰਸ਼ੀਅਲ ਇਹਨਾਂ ਦੇ ਪ੍ਰੋਜੈਕਟਸ ਹੁੰਦੇ ਨੇ ਉਹ ਇਹਨਾਂ ਦੇ ਬਹੁਤ ਵਧੀਆ ਹੁੰਦੇ ਨੇ. ਪਹਿਲਾਂ ਵੀ ਜਿਹੜੀ ਟੀਮ ਕਮਲ ਚੌਹਾਨ ਹੈਗੀ ਆ, ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਕਮਰਸ਼ੀਅਲ ਪ੍ਰੋਜੈਕਟਸ ਕੀਤੇ ਨੇ, ਹੁਣ ਦੁਬਾਰਾ ਤੋਂ ਇੱਕ ਵੱਡੀ ਓਪਰਚੁਨਿਟੀ ਜਿਹੜੀ ਲੈ ਕੇ ਆਏ ਨੇ. ਕਮਲ ਸਾਹਿਬ ਮੈਂ ਚਾਹਾਂਗਾ ਤੁਸੀਂ ਡਿਟੇਲ ਦੇ ਵਿੱਚ ਦੱਸੋ ਸਰ, ਕੀ ਇਹਦੀਆਂ ਅਪਡੇਟਸ ਨੇ ਇਸ ਪ੍ਰੋਜੈਕਟ ਦੀਆਂ?
ਹਾਂਜੀ, ਸ਼ੋਰ ਸਰ, ਸ਼ੋਰ. ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੱਸਣਾ ਚਾਹੂੰਗਾ ਕਿ ਤੁਹਾਡਾ ਅਤੇ ਤੁਹਾਡੇ ਸਾਰੇ ਲਿਸਨਰਸ ਦਾ ਥੈਂਕ ਯੂ ਕਰਨਾ ਚਾਹੂੰਗਾ. ਫੋਰ ਦਾ ਲਾਸਟ ਆਲਮੋਸਟ ਆਈ ਵੁੱਡ ਸੇ ਮੋਰ ਦੈਨ 10 ਈਅਰਸ ਵੀ ਆਰ ਔਨ ਦਿਸ ਪਲੈਟਫਾਰਮ, ਅਤੇ ਆਹੜਾ ਪਲੈਟਫਾਰਮ ਹੈਗਾ ਸਾਨੂੰ ਇੰਨਾ ਕੁ ਸੂਟ ਕਰਦਾ, ਅਤੇ ਅਸੀਂ ਕਿਤੇ ਵੀ ਹੋਰ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਈ ਮੀਡੀਆ ਨੂੰ ਚੂਜ਼ ਕਰਦੇ ਹਾਂ, ਕਿਉਂਕਿ ਜਦੋਂ ਵੀ ਆਪਾਂ ਇੱਥੇ ਆ ਕੇ ਆਪਣਾ ਪ੍ਰੋਜੈਕਟ ਕੋਈ ਲਾਂਚ ਕਰਦੇ ਹਾਂ ਸਾਨੂੰ ਇੰਨਾ ਵਧੀਆ ਹੁੰਗਾਰਾ ਮਿਲਦਾ, ਐਂਡ ਵੀ ਟੋਟਲੀ ਟੋਟਲੀ ਵੀ ਆਰ ਲਾਈਕ ਯੂ ਨੋ ਸੋ ਗ੍ਰੇਟਫੁਲ ਟੂ ਯੂ.
ਥੈਂਕ ਯੂ ਸਰ, ਥੈਂਕ ਯੂ ਫੋਰ ਦਾ ਕਾਇੰਡ ਵਰਡਸ. ਕਮਲ ਚੌਹਾਨ ਸਾਹਿਬ, ਸਾਨੂੰ ਵੀ ਇਹ ਹੁੰਦਾ ਹੈ ਕਿ ਜਿੰਨੇ ਵੀ ਸਾਡੇ ਸਪੋਂਸਰਸ ਨੇ, ਅਸੀਂ ਬਸ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਜਿਹੜੇ ਕੋਈ ਵੀ ਕਾਲਰ ਤੁਹਾਨੂੰ ਕਾਲ ਕਰਨ, ਤੁਸੀਂ ਉਹਨਾਂ ਨੂੰ ਸੋ ਵਾਈ ਮੀਡੀਆ ਵੀ ਤੁਹਾਡਾ ਵੀ ਸ਼ੁਕਰਗੁਜ਼ਾਰ ਆ ਫੋਰ ਆਲ ਦਾ ਸਪੋਰਟ ਕਿ ਤੁਸੀਂ ਹਮੇਸ਼ਾ ਵਾਈ ਮੀਡੀਆ ਨੂੰ ਆਪਣੀ ਨੰਬਰ ਵਨ ਚੋਇਸ ਬਣਾਇਆ ਸੋ ਇਹਦੇ ਲਈ ਅਸੀਂ ਵੀ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਕਮਲ ਜੀ ਮੈਂ ਚਾਹਾਂਗਾ ਕਿ ਪ੍ਰੋਜੈਕਟ ਦੇ ਬਾਰੇ ਜਿਹੜਾ ਡਿਟੇਲ ਸਾਡੇ ਨਾਲ ਸਾਂਝਾ ਕਰੋ
ਸ਼ੋਰ ਸ਼ੋਰ ਥੈਂਕ ਯੂ ਸੋ ਮਚ ਅੱਛਾ ਜਦਵੀਰ ਜੀ ਜਿੱਦਾਂ ਆਪਾਂ ਪਿੱਛੇ ਪਹਿਲਾਂ ਇੱਕ ਪ੍ਰੋਜੈਕਟ ਨਵਾਂ ਲਾਂਚ ਕੀਤਾ ਸੀ ਜਿਹੜਾ ਸਟੀਲ ਅਤੇ ਹੈਰੀਟੇਜ ਦੇ ਕਾਰਨਰ 'ਤੇ ਸੀਗਾ ਉਹਨੂੰ ਕਹਿੰਦੇ ਸੀਗੇ ਉਹਦਾ ਨਾਂ ਸੀਗਾ ਲਾਈਟ ਬੀਮ ਟੈਰਿਸ ਕੌਂਡੋਜ ਉਹ ਇੰਡਸਟਰੀਅਲ ਪ੍ਰੋਜੈਕਟ ਸੀਗਾ ਰਾਈਟ ਅਕਰੋਸ ਐਮਾਜ਼ੋਨ ਉਹ ਇਟ ਵਾਸ ਸੋਲਡ ਆਊਟ ਵਿਦ ਇਨ 6 ਮੰਥ 80% ਔਰ 90% ਸੋਲਡ ਆਊਟ ਵਿਦ ਇਨ 6 ਮੰਥ ਅਤੇ ਉਹ ਫੁੱਲੀ ਹੁਣ ਸੋਲਡ ਆਊਟ ਹੋ ਚੁੱਕਿਆ ਦੈਟ ਵਾਜ਼ ਅ ਵੈਰੀ ਗੁੱਡ ਪ੍ਰੋਜੈਕਟ ਉਹਦੇ ਵਿੱਚ ਮੇਰੇ ਕੋਲ 3 ਯੂਨਿਟਸ ਹੈਗੇ ਨੇ ਜਿਹੜੇ ਇਨਵੈਸਟਰ ਨੇ ਲਏ ਸੀਗੇ ਓਨਲੀ 3 ਯੂਨਿਟਸ ਵੇਅਰ ਵੀ ਹੈਵ ਆਪਸ਼ਨ ਟੂ ਲੀਜ ਇੱਕ ਡਰਾਈਵ ਇਨ ਡੋਰ ਹੈਗਾ ਅਤੇ 2 ਯੂਨਿਟਸ ਹੈਗੇ ਆ ਵਿਦ ਟਰੱਕ ਲੈਵਲ ਡੋਰ ਅਤੇ ਜੇ ਕਿਸੇ ਨੇ ਉੱਥੇ ਕਿਸੇ ਨੇ ਲੀਜ਼ ਕਰਨੀ ਆ ਯੂਨਿਟਸ ਫੇਸਿੰਗ ਸਟੀਲ ਵਿਦ 24 ਕਲੀਅਰ ਹਾਈਟ ਕੋਈ ਵੀ ਕੰਮ ਕਰਨਾ ਵਿਦ ਸ਼ੋਰੂਮ ਫਰੰਟ ਵਿਦ ਵੇਅਰ ਹਾਊਸਿੰਗ ਆਪਸ਼ਨ ਐਟ ਦ ਬੈਕ ਉਹ ਪਲੀਜ਼ ਮੈਨੂੰ ਕਾਲ ਕਰਨ ਇਹਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਅਸੀਂ ਤਕਰੀਬਨ 5-6 ਹੋਰ ਪ੍ਰੋਜੈਕਟਸ ਲਾਂਚ ਕੀਤੇ ਹੋਏ ਆ ਮੈਂ ਬਰੀਫਲੀ ਉਹਦੇ ਬਾਰੇ ਵੀ ਦੱਸਣਾ ਚਾਹੂੰਗਾ ਜਿਹੜਾ ਆਹ ਪ੍ਰੋਜੈਕਟ ਹੈਗਾ ਜੀ ਇਹਦੇ ਵਿੱਚ ਤਾਂ ਬੇਸਿਕਲੀ ਕਿਉਂਕਿ ਇਸ ਚੀਜ਼ ਦੀ ਲੋਕੇਸ਼ਨ ਸੀਗੀ ਅਤੇ ਇੱਥੇ ਤੁਹਾਡਾ ਆਪਣਾ ਐਕਸਪੋਜਰ ਬਹੁਤ ਵਧੀਆ ਹੈਗਾ ਸੋ ਲੀਜ਼ ਦੀ ਆਪਸ਼ਨ ਮੇਰੇ ਕੋਲ ਜ਼ਿਆਦਾ ਨਹੀਂ ਹੈਗੀਆਂ ਇਕੱਲੇ ਇਸ ਪ੍ਰੋਜੈਕਟ ਦੇ ਵਿੱਚ ਲੀਜ਼ ਕਰ ਸਕਦੇ ਆ ਥੋੜ੍ਹਾ ਜਿਹਾ ਮੈਂ ਤੁਹਾਨੂੰ ਇੱਥੇ ਇੱਕ ਹੋਰ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਵੀ ਜਿਹੜੇ ਆਪਣਾ ਕਮਰਸ਼ੀਅਲ ਸੈਕਟਰ ਹੈ ਕਮਰਸ਼ੀਅਲ ਸੈਕਟਰ ਦੇ ਵਿੱਚ ਇੰਡਸਟਰੀਅਲ ਸੈਕਟਰ ਬਿਕੋਜ਼ ਆਫ ਕੋਵਿਡ ਲੋਟਸ ਆਫ ਥਿੰਗਸ ਆਰ ਚੇਂਜਿੰਗ ਕੋਵਿਡ ਨਾਲ ਕੀ ਹੋ ਰਿਹਾ ਸਰ ਜਿਹੜੀ ਕਮਰਸ਼ੀਅਲ ਮਾਰਕੀਟ ਹੈ ਇਟ ਇਜ਼ ਟ੍ਰਾਂਸਫਾਰਮਿੰਗ ਰੈਪਿਡਲੀ ਉਹਦਾ ਮਤਲਬ ਇਹ ਹੈ ਕਿ ਜਿਹੜਾ ਹੁਣ ਤੁਹਾਡਾ ਜਿਹੜਾ ਰੀਟੇਲ ਸੈਕਟਰ ਸੀਗਾ ਉਹ ਥੋੜ੍ਹਾ ਜਿਹਾ ਚੇਂਜ ਹੋ ਕੇ ਸ਼ਿਫਟ ਹੋ ਕੇ ਇੰਡਸਟਰੀਅਲ ਵੱਲ ਜਾ ਰਿਹਾ ਕਿਉਂਕਿ ਰੀਟੇਲ ਦੇ ਵਿੱਚ ਇੰਨੀ ਕੁ ਜ਼ਿਆਦਾ ਡਿਵੈਲਪਮੈਂਟ ਹੋ ਚੁੱਕੀ ਸੀ ਹੋ ਵੀ ਰਹੀ ਆ ਜਿੱਥੇ ਬਿਗ ਬਾਕਸ ਸਟੋਰ ਸੀਗੇ ਵੱਡੇ ਵੱਡੇ ਜਿਹੜੇ ਪਲਾਜ਼ੇ ਸੀਗੇ ਉਹ ਬਿਗ ਬਾਕਸ ਸਟੋਰ ਜਿਹੜੇ ਹੈਗੇ ਆ ਸੂਨਰ ਔਰ ਲੇਟਰ ਦੇ ਗਾ ਕਲੋਜ਼ ਕਿਉਂਕਿ ਉਹਨਾਂ ਦੀ ਡਿਮਾਂਡ ਆ ਉਹ ਆਨਲਾਈਨ ਜਾ ਰਹੀ ਹੈ ਉੱਥੇ ਵੀ ਜਿਹੜੇ ਉਹ ਸਟੋਰਸ ਹੈਗੇ ਆ ਹੌਲੀ ਹੌਲੀ ਦੇ ਵਿਲ ਬੀ ਟਰਨ ਡਾਊਨ ਟੂ ਸਮਾਲਰ ਸਟੋਰਸ ਅਤੇ ਜਿਹੜੇ ਸਮਾਲਰ ਸਟੋਰਸ ਆਲਰੇਡੀ ਕੰਮ ਕਰ ਰਹੇ ਸੀਗੇ ਨਾਓ ਦੇ ਆਰ ਮੂਵਿੰਗ ਟੂ ਵੇਅਰ ਹਾਊਸਿੰਗ ਦੇ ਆਲ ਦੇ ਨੀਡ ਇਜ਼ ਸ਼ੋਰੂਮ ਸਪੇਸ ਔਰ ਆਫਿਸ ਸਪੇਸ ਔਰ ਰੀਟੇਲ ਸਪੇਸ ਐਟ ਦਾ ਫਰੰਟ ਐਂਡ ਵੇਅਰ ਹਾਊਸਿੰਗ ਐਟ ਦਾ ਬੈਕ ਅਤੇ ਸਾਡੇ ਜਿੰਨੇ ਵੀ ਪ੍ਰੋਜੈਕਟਸ ਹੈਗੇ ਆ ਦੇ ਆਰ ਆਲ ਇੰਡਸਟਰੀਅਲ ਵੇਅਰ ਹਾਊਸਿੰਗ ਵਿਦ ਸ਼ੋਰੂਮ ਸਪੇਸ ਐਟ ਦਾ ਫਰੰਟ ਹੁਣ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਜਿਹੜਾ ਪ੍ਰੋਜੈਕਟ ਅਸੀਂ ਲਾਂਚ ਕੀਤਾ ਉਹ ਹੈਗਾ ਜੀ ਮੈਡੋਵੇਲ ਰੋਡ ਦੇ ਉੱਤੇ ਹੈਰੀਟੇਜ ਰੋਡ ਬਿਕਮਸ ਮੈਡੋਵੇਲ ਦ ਮੂਮੈਂਟ ਵੀ ਐਂਟਰ ਮਿਸਿਸ ਸਾਗਾ ਫਰੋਮ ਸਟੀਲ ਉੱਥੇ ਇੱਕ ਪ੍ਰੋਜੈਕਟ ਹੈਗਾ ਜੀ ਉਹ ਫੇਸਿੰਗ ਮੈਡੋਵੇਲ ਆਫਿਸ ਯੂਨਿਟਸ ਵੀ ਹੈਗੇ ਆ ਬੈਕ ਤੇ ਵੇਅਰ ਹਾਊਸ ਯੂਨਿਟਸ ਵੀ ਹੈਗੇ ਆ ਅਤੇ ਇਹਦੇ ਨਾਲ ਇੱਕ ਯੂਨਿਟ ਆਪਾਂ ਇੱਕ ਪ੍ਰੋਜੈਕਟ ਲਾਂਚ ਕੀਤਾ ਜੀ ਵੌਨ ਦੇ ਵਿੱਚ ਉੱਥੇ 20 feet ਕਲੀਅਰ ਹਾਈਟ ਵੈਰੀ ਗੁੱਡ ਪ੍ਰਾਈਸਿੰਗ 225 ਪਰ ਸਕੁਅਰ ਫੀਟ 10,000 to 60,000 ਸਕੁਅਰ ਫੀਟ ਯੂਨਿਟਸ ਅਵੇਲੇਬਲ ਓਵਰ ਦੇਅਰ ਅਗੇਨ ਮਿਸਿਸਾਗਾ ਇੱਕ ਹੋਰ ਲਾਂਚ ਕੀਤਾ ਉਹਦੇ ਵਿੱਚ ਵੀ 6,000 to 20,000 ਸਕੁਅਰ ਫੀਟ ਯੂਨਿਟਸ ਅਵੇਲੇਬਲ ਓਵਰ ਦੇਅਰ ਇੱਕ ਪ੍ਰੋਜੈਕਟ ਲਾਂਚ ਕੀਤਾ ਵੈਰੀ ਕਲੋਜ਼ ਟੂ ਕੋਸਕੋ ਸਟੀਲਸ ਐਂਡ ਰਦਰਫੋਰਡ ਦਾ ਏਰੀਆ ਹੇਲ ਐਂਡ ਗਲਿਡਨ ਉੱਥੇ ਮੇਰੇ ਕੋਲ 3,000 to 32,000 ਸਕੁਅਰ ਫੀਟ ਦੇ ਯੂਨਿਟਸ ਅਵੇਲੇਬਲ ਹੈਗੇ ਨੇ ਵੈਰੀ ਗੁੱਡ ਰੇਟਸ ਵੈਰੀ ਗੁੱਡ ਫੀਚਰਸ ਆਫ ਆਲ ਦੀਸ ਪ੍ਰੋਜੈਕਟ ਜੇ ਕਿਸੇ ਨੇ ਕੋਈ ਵੀ ਡਿਟੇਲ ਲੈਣੀ ਹੈ ਪਲੀਜ਼ ਕਾਲ ਮੀ ਕਮਲ ਚੌਹਾਨ 416-8-7-1-6-4-9-1 Once again, my number is 416-8-7-1-6-4-9-1 or visit my website ontariocommercial.ca. Thank you, Yudhvi ji.
ਬਹੁਤ ਸ਼ੁਕਰੀਆ ਜੀ ਮੈਂ ਇੱਕ ਵਾਰੀ ਫਿਰ ਦੱਸਾਂ ਕਿ ਜਦੋਂ ਸ਼ਹਿਰ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਚਾਹੇ ਵੌਨ 'ਚ ਚਾਹੇ ਬ੍ਰੈਂਪਟਨ ਮਿਲਟਨ ਕਿਤੇ ਵੀ ਜਦੋਂ ਸ਼ਹਿਰ ਦੇ ਵਿੱਚ ਆਫਿਸ ਸਪੇਸ ਲੈਣੀ ਹੋਵੇ ਤੁਸੀਂ ਚਾਹੁੰਦੇ ਹੋ ਕਿ ਜੀ ਅਸੀਂ ਕੋਈ ਇਨਵੈਸਟਮੈਂਟ ਕਰਨੀ ਹੈ ਜਾਂ ਆਪਣਾ ਕੋਈ ਬਿਜ਼ਨਸ ਖੋਲ੍ਹਣਾ ਹੈ ਕੋਈ ਰਿਟੇਲ ਦੀ ਸਪੇਸ ਤੁਹਾਨੂੰ ਚਾਹੀਦੀ ਹੈ ਆਫਿਸ ਸਪੇਸ ਚਾਹੀਦੀ ਹੈ ਕੋਈ ਮੈਨੂਫੈਕਚਰਿੰਗ ਦੇ ਕੰਮ ਵਾਸਤੇ ਤੁਹਾਨੂੰ ਕੋਈ ਜਗ੍ਹਾ ਚਾਹੀਦੀ ਹੈ ਕੋਈ ਇੰਡਸਟਰੀਅਲ ਕੰਮ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਤਾਂ ਤੁਸੀਂ ਕਮਲ ਚੌਹਾਨ ਜੀ ਨੂੰ ਯਾਦ ਰੱਖਣਾ ਹੈ ਫੋਨ ਨੰਬਰ ਨੋਟ ਕਰੋ ਜੀ ਇਹਨਾਂ ਦਾ 416-8-7-1-6-4-9-1 ਸੋ ਕਦੇ ਵੀ ਕੋਈ ਇਸ ਤਰ੍ਹਾਂ ਦੀ ਸਪੇਸ ਚਾਹੀਦੀ ਹੈ ਕਾਲ ਕਰ ਲਓ ਤੁਹਾਨੂੰ ਵਧੀਆ ਸਪੇਸ ਜਿਹੜੀ ਹੈ ਉਹ ਮਿਲ ਜਾਏਗੀ 416-8-7-1-6-4-9-1 ਬਿਜ਼ਨਸ ਸ਼ੁਰੂ ਕਰਨ ਵਾਸਤੇ ਜਾਂ ਇਨਵੈਸਟਮੈਂਟ ਕਰਨ ਵਾਸਤੇ ਵੀ 416-871-6-4-9-1 ਕਮਲ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ
ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ
ਥੈਂਕ ਯੂ ਗੱਲਬਾਤ ਸਾਡੀ ਜਾਰੀ ਰਹੇਗੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਜੀ ਸਰ ਤੁਸੀਂ ਆਉਂਦੇ ਰਹੋ ਜੀ ਹਾਂਜੀ ਹਾਂਜੀ ਸਰ ਸਤਵੰਤ ਸਿੰਘ ਜੀ ਤੁਹਾਡੀ ਕਾਲ ਆਉਂਦੀ ਹੈ ਸਤਵੰਤ ਸਿੰਘ ਜੀ ਗੋ ਹੈਡ ਹਾਂਜੀ ਸਤਵੰਤ ਸਿੰਘ ਜੀ ਤੁਹਾਡੀ ਕਾਲ ਆਉਂਦੀ ਹੈ ਗੋ ਹੈਡ
ਹਾਂਜੀ ਹਾਂਜੀ ਸੋਰੀ ਆਪਣੇ ਜਦਵੀ ਜੀ ਧੰਨਵਾਦ ਤੁਹਾਡਾ
ਵੈਲਕਮ ਜੀ ਤੁਹਾਡੀ ਆਵਾਜ਼ ਥੋੜੀ ਕਲੀਅਰ ਨਹੀਂ ਆ ਰਹੀ ਫੋਨ ਦੇ ਕਰੀਬ ਆ ਜਾਓ ਤੁਸੀਂ
ਹਾਂਜੀ ਹੁਣ ਆ ਰਹੀ ਜੀ
ਥੋੜੀ ਜੀ ਬੈਟਰ ਆ ਹਾਂਜੀ ਹਾਂਜੀ ਹਾਂਜੀ
ਹੋਲਡ ਤੇ ਪਿਆ
ਹਾਂਜੀ ਗੋ ਅਹੈਡ ਜੀ। ਹਾਂਜੀ ਸਤਵੰਤ ਜੀ ਤੁਸੀਂ ਆਪਣੀ ਗੱਲ ਫਿਨਿਸ਼ ਕਰ ਲਓ ਜੀ ਕੁਇਕਲੀ।
ਓਕੇ ਮੈਂ ਕਿਹਾ ਵਿੱਚ ਦੂਜੀ ਹਾਲੀ ਸੀ ਕੋਈ ਲੈਣ ਤਾਂ ਉਹ ਮੈਂ ਤਾਂ ਤੁਸੀਂ ਹੁਣੇ ਸੁਣਿਆ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਚਾਈਨਾ ਵਾਲਾ ਜਿਹੜਾ ਮਸਲਾ ਹੈ ਆਪਣੇ ਇੰਡੀਆ ਅਤੇ ਚਾਈਨਾ ਦਾ ਉਹ ਪਰ ਵਾਰ ਤਾਂ ਕਿਸੇ ਵੀ ਚੀਜ਼ ਦਾ ਹੱਲ ਨਹੀਂ ਅਤੇ ਆਪ ਜੀ ਨੇ ਦੱਸ ਹੀ ਦਿੱਤਾ ਵੀ ਇਹ ਲੋਕ ਬੜਾ ਮੰਦਭਾਗਾ ਜਿਹੜਾ ਉੱਥੇ ਟੈਨਸ਼ਨ ਵਧੀ ਹੋਈ ਆ ਪਰ ਇੱਕ ਚੀਜ਼ ਦੀ ਜੋਤਵੀ ਜੀ ਮੈਨੂੰ ਸਮਝ ਨਹੀਂ ਲੱਗੀ ਕਿਉਂਕਿ ਪਿਛੋਕੜ ਮੇਰੇ ਵੀ ਕਾਫੀ ਰਿਲੇਟਿਵ ਫਾਦਰ ਸਾਹਿਬ ਮਿਲਟਰੀ 'ਚ ਰਹੇ ਆ ਵੀ ਉੱਥੇ ਗੋਰਖਾ ਰੈਜੀਮੈਂਟ ਲੱਗੀ ਸੀ ਅਤੇ ਗੋਰਖਾ ਰੈਜੀਮੈਂਟ ਦੇ ਵਿੱਚ ਜਿਹੜੇ ਚਾਰ ਆਪਣੇ ਸਿੱਖ ਮੁੰਡੇ ਪੰਜਾਬੀ ਸ਼ਹੀਦ ਹੋਏ ਆ ਉੱਥੇ ਉਹ ਕਿਵੇਂ ਗੋਰਖਾ ਰੈਜੀਮੈਂਟ ਦੇ ਸੀ ਜਾਂ ਉੱਥੇ ਕੋਈ ਸਿੱਖ ਰੈਜੀਮੈਂਟ ਲੱਗੀ ਸੀ ਜਾਂ ਨਹੀਂ ਸੀ ਇੱਕ ਮੇਰਾ ਇਹ ਕੁਐਸਚਨ ਆ। ਦੂਜਾ ਮੇਰਾ ਕੁਐਸਚਨ ਇਹ ਆ ਕਿ ਜਿਹੜਾ ਇਹਨੂੰ ਹੁਣ ਬੜਾ ਵੱਡਾ ਇਸ਼ੂ ਬਣਾਇਆ ਜਾ ਰਿਹਾ ਆਪ ਜੀ ਨੇ ਵੀ ਦੱਸਿਆ ਪਰ ਇਹਦੇ ਵਿੱਚ ਹੁਣ 56 ਇੰਚ ਤਾਂ 16 ਇੰਚ ਦਾ ਹੀ ਸੀਨੇ ਸੂਨੇ ਰਹਿ ਗਏ ਜਿਹੜੇ ਉਹਦੇ ਵਿੱਚ ਕੁਛ ਹੱਲ ਨਹੀਂ ਹੋ ਰਿਹਾ। ਅਤੇ ਨੰਬਰ ਦੋ ਇੱਕ ਮਹਾਰਾਸ਼ਟਰ ਦੇ ਵਿੱਚ 2 ਸਾਲ ਪਹਿਲਾਂ ਆਪਣੇ ਇੱਕ ਪੰਜਾਬੀ ਮੁੰਡਿਆਂ ਦਾ ਕੋਈ ਗਏ ਸੀ ਇਕੱਠੇ ਮੋਟਰਸਾਈਕਲਾਂ 'ਤੇ ਤਾਂ ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਮੋਟਰਸਾਈਕਲਾਂ ਦੇ ਡੰਡਿਆਂ ਦੇ ਨਾਲ ਬੋਰੇ ਬੰਨੇ ਸੀ ਤਾਂ ਉਹ ਹਜ਼ੂਰ ਸਾਹਿਬ ਨੂੰ ਗਏ ਸੀ ਤਾਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਸੀ ਅਤੇ ਉਹਨਾਂ ਦੇ ਉਹ ਝੰਡੇ ਉਹਨਾਂ ਨੇ ਜਿਹੜੇ ਨਿਸ਼ਾਨ ਸਾਹਿਬ ਸੀ ਉਹ ਉੱਥੇ ਦੀ ਸਿਕਿਉਰਿਟੀ ਵਾਲੇ ਲਹਾ ਕੇ ਰੱਖ ਲਿਆ ਸੀ ਤੁਸੀਂ ਇਹ ਨਹੀਂ ਲਾ ਕੇ ਜਾ ਸਕਦੇ। ਪਰ ਹੁਣ ਉਹ ਕੁਛ ਵੀਡੀਓ ਆ ਰਹੀਆਂ ਜਿਹੜੀਆਂ ਚਾਈਨਾ ਦੇ ਬਾਰਡਰ ਦੇ ਨਾਲ ਫੋਰਸਾਂ ਲਾਈ ਜਾ ਰਹੀ ਕੋਈ ਸਿੱਖ ਰੈਜੀਮੈਂਟ ਲਾਈ ਜਾ ਰਹੀ ਉੱਥੇ ਇੰਡੀਆ ਦਾ ਝੰਡਾ ਨਹੀਂ ਉਹਨਾਂ ਦੇ ਉੱਤੇ ਸਾਰਿਆਂ ਤੇ ਕੇਸਰੀ ਨਿਸ਼ਾਨ ਸਾਹਿਬ ਇਹ ਦੋਗਲੀ ਨੀਤੀ ਕਿੱਦਾਂ ਹੋ ਗਈ ਵੀ ਇੱਕ ਪਾਸੇ ਤਾਂ ਤੁਸੀਂ ਮੋਟਰਸਾਈਕਲ 'ਤੇ ਕੋਈ ਜਾਂਦਾ ਤਾਂ ਉਹਦਾ ਝੰਡਾ ਤੁਸੀਂ ਨਿਸ਼ਾਨ ਸਾਹਿਬ ਲਾ ਕੇ ਰੱਖ ਦਿੰਦੇ ਆ ਅਤੇ ਹੁਣ ਜਿਹੜੀ ਆਰਮੀ ਉੱਥੇ ਫਲੈਗ ਮਾਰਚ ਕਰ ਰਹੀ ਹੈ ਜੋ ਉਹਨਾਂ ਦੀਆਂ ਗੱਡੀਆਂ ਆ ਉਹਨਾਂ 'ਤੇ ਇੰਡੀਆ ਦਾ ਝੰਡਾ ਨਹੀਂ ਉੱਥੇ ਕੇਸਰੀ ਨਿਸ਼ਾਨ ਸਾਹਿਬ ਆ ਇਹ ਇਹਦਾ ਦੱਸਿਓ ਜੀ ਆਪ ਜੀ ਮੈਂ ਆਪਦੀ ਸੁਣਦੇ।
ਹਾਂਜੀ ਸਤਵੰਤ ਸਿੰਘ ਜੀ ਤੁਸੀਂ 3-4 ਪੁਆਇੰਟਸ ਜਿਹੜੇ ਨੇ ਉਹ ਟੱਚ ਕੀਤੇ ਨੇ। ਪਹਿਲੀ ਚੀਜ਼ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ, ਬਿਲਕੁਲ ਠੀਕ ਹੈ। 3 ਚੀਜ਼ਾਂ ਸਾਨੂੰ ਬਹੁਤ ਧਿਆਨ ਦੇ ਨਾਲ ਸਮਝਣੀਆਂ ਪੈਣੀਆਂ। ਪਹਿਲੀ ਚੀਜ਼ ਤੇ ਹੈਗੀ ਹੈ ਕਿ ਚਾਈਨੀਜ਼ ਰਿਜੀਮ ਔਰ ਚਾਈਨਾ ਦੇ ਜਿਹੜੇ ਲੋਕ ਨੇ ਉਹ ਬਿਲਕੁਲ 2 ਅਲੱਗ ਅਲੱਗ ਚੀਜ਼ਾਂ ਨੇ। ਮੈਂ ਅਸਲ ਦੇ ਵਿੱਚ ਦੇਖਾਂ ਤਾਂ ਚਾਈਨਾ ਦੇ ਜਿਹੜੇ ਲੋਕ ਨੇ ਉਹ ਤੇ ਖੁਦ ਪਰੇਸ਼ਾਨ ਹੋਣਗੇ ਚਾਈਨੀਜ਼ ਰਿਜੀਮ ਤੋਂ। ਆ ਕੋਰੋਨਾ ਵਾਇਰਸ ਤੋਂ ਬਾਅਦ ਵੀ ਪ੍ਰੋਟੈਸਟ ਹੋਏ ਨੇ, ਪਹਿਲਾਂ ਵੀ ਬੜੇ ਸਾਰੇ ਪ੍ਰੋਟੈਸਟ ਚਾਈਨਾ ਦੀ ਰਿਜੀਮ ਦੇ ਖਿਲਾਫ ਹੁੰਦੇ ਰਹੇ ਨੇ ਕਿਉਂਕਿ ਉੱਥੇ ਡਿਕਟੇਟਰਸ਼ਿਪ ਵਾਲਾ ਰਵੱਈਆ ਹੈਗਾ ਚਾਈਨਾ ਦੀ ਗਵਰਨਮੈਂਟ ਦਾ। ਦੂਸਰਾ ਸਾਨੂੰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਕਿ ਜੰਗ ਤੇ ਕਿਸੇ ਮਸਲੇ ਦਾ ਹੱਲ ਹੀ ਨਹੀਂ ਹੈ। ਲੜਾਈ ਤੇ ਬਿਲਕੁਲ ਉਹ ਤੇ ਆਫ ਦਾ ਟੇਬਲ ਹੀ ਕਰ ਦਿਓ ਨਾ, ਵਾਇਲੈਂਸ ਤੇ ਬਿਲਕੁਲ ਹੀ ਨਹੀਂ ਹੈ। ਤੀਸਰਾ ਇੱਕ ਹੋਰ ਪੁਆਇੰਟ ਜਿਹੜਾ ਸਾਨੂੰ ਸਮਝਣ ਵਾਲਾ ਹੈ ਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜੇ ਟੀਵੀ ਤੋੜ ਦਿਓ, ਵਪਾਰ ਬੰਦ ਕਰ ਦਿਓ, ਰਾਈਟ ਵੇ ਤੁਸੀਂ ਟ੍ਰੇਡ ਨਹੀਂ ਬੰਦ ਕਰ ਸਕਦੇ। ਹਾਲਾਂਕਿ ਕੱਲ੍ਹ ਅਮੈਰੀਕਾ ਨੇ ਕਿਹਾ ਹੈਗਾ, ਕੱਲ੍ਹ ਅਮੈਰੀਕਾ ਨੇ ਕਿਹਾ ਹੈ ਕਿ ਕੰਪਲੀਟ ਡੀਕਪਲਿੰਗ ਆਫ ਟਾਈਜ਼ ਵਿਦ ਚਾਈਨਾ ਇਜ਼ ਔਨ ਦਾ ਟੇਬਲ, ਬਟ ਉਹ ਟਰੰਪ ਸਾਹਿਬ ਕਹਿ ਦਿੰਦੇ ਨੇ ਇਸ ਤਰ੍ਹਾਂ ਕਰਨਾ ਬੜਾ ਮੁਸ਼ਕਿਲ ਹੈ ਰਾਈਟ ਵੇ। ਸੋ ਵਪਾਰ ਵੀ ਜਿਹੜਾ ਹੈ ਜੀ ਉਹ ਥੋੜ੍ਹਾ ਬਹੁਤਾ ਜਾਰੀ ਰਹੇਗਾ। ਹਾਂ, ਹਰ ਕੰਟਰੀ ਆਪਣਾ ਫਾਇਦਾ ਜ਼ਰੂਰ ਦੇਖੇ ਕਿਉਂਕਿ ਇਫ ਦਾ ਟ੍ਰੇਡ ਬੈਲੈਂਸ ਇਜ਼ ਹੈਵਲੀ ਸਕਿਊਡ ਇਨ ਫੇਵਰ ਆਫ ਚਾਈਨਾ ਤੇ ਟ੍ਰੇਡ ਬੈਲੈਂਸ ਨੂੰ ਕਿੱਦਾਂ ਠੀਕ ਕਰਨਾ ਹੈ, ਟ੍ਰੇਡ ਬੈਲੈਂਸ ਕਿੱਦਾਂ ਫੇਵਰ 'ਚ ਲੈ ਕੇ ਆਉਣਾ ਉਹ ਕਰ ਸਕਦੇ। ਇਹ ਤਾਂ ਹੋ ਗਿਆ 3 ਚੀਜ਼ਾਂ ਜਿਹਦੇ ਬਾਰੇ ਤੁਸੀਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਪਰ ਤੁਸੀਂ ਕਹਿ ਦੋਗੇ ਕਿ ਬਹੁਤ ਜ਼ਿਆਦਾ ਕੁਛ ਨਹੀਂ ਕੀਤਾ ਜਾ ਸਕਦਾ। ਕਰਨਾ ਕੀ ਚਾਹੀਦਾ ਹੈ ਸਰ? ਜੇ ਤੁਸੀਂ ਚੈਨਲ ਵਾਈ ਦੇਖਦੇ ਹੋ ਜਾਂ ਤੁਸੀਂ ਰੇਡੀਓ ਸਾਡਾ ਸੁਣਦੇ ਹੋ ਤਾਂ ਮੈਂ ਤਕਰੀਬਨ 20 ਦਿਨ ਪਹਿਲਾਂ ਇੱਕ ਗੱਲ ਕਹੀ ਸੀ, 20 ਦਿਨ ਪਹਿਲਾਂ, ਕਿ 2 ਕੰਟਰੀਜ਼ ਦੇ ਜਿਹੜੇ ਲੀਡਰਸ ਨੇ ਉਹ ਉਹਨਾਂ ਦੇ ਜਿਹੜਾ ਚਾਈਨਾ ਲਈ ਜਿਹੜੀ ਗੱਲਬਾਤ ਹੈ ਉਹ ਮੈਂ ਉਹਦੇ ਨਾਲ ਅਸਹਿਮਤ ਹਾਂ। ਇੱਕ ਮੈਂ ਸਖ਼ਤ ਅਲਫਾਜ਼ ਇਸਤੇਮਾਲ ਕੀਤਾ ਸੀ ਥੋੜ੍ਹਾ, ਵੈਸੇ ਮੇਰੇ ਮਿਜ਼ਾਜ ਵਿੱਚ ਨਹੀਂ ਹੈ, ਮੈਂ ਸਖ਼ਤ ਅਲਫਾਜ਼ ਬਹੁਤ ਘੱਟ ਇਸਤੇਮਾਲ ਕਰਦਾ। ਮੈਂ ਮੋਦੀ ਸਾਹਿਬ ਲਈ ਔਰ ਇੰਡੀਆ ਲਈ ਸਖ਼ਤ ਅਲਫਾਜ਼ ਇਸਤੇਮਾਲ ਕੀਤਾ ਸੀਗਾ ਕਿ ਉਹ ਡਰਦੇ ਨੇ ਚਾਈਨਾ ਤੋਂ। ਕੁਛ ਲੋਕ ਥੋੜ੍ਹਾ ਅਪਸੈਟ ਹੋ ਗਏ ਕਿ ਜੀ ਇਹ ਗੱਲ ਤੁਸੀਂ ਕਿੱਦਾਂ ਕਹਿਤੀ, ਚਾਈਨਾ ਤੋਂ ਨਹੀਂ ਡਰਦੇ। ਮੈਂ 20 ਦਿਨ ਪਹਿਲਾਂ ਕਿਹਾ ਸੀਗਾ, ਆ ਤੁਹਾਡੇ ਸਾਹਮਣੇ ਦੇਖ ਲਓ ਚਾਈਨਾ ਨੇ ਕੀ ਕੀਤਾ ਹੈ ਅਤੇ ਇੰਡੀਆ ਹੁਣ ਕੀ ਕਰੇਗਾ ਉਹ ਤੁਸੀਂ ਦੇਖ ਲੈਣਾ। ਮੈਂ ਇਸ ਲਈ ਵਰਡ ਯੂਜ਼ ਕੀਤਾ ਸੀਗਾ ਕਿ ਮੋਦੀ ਸਾਹਿਬ ਔਰ ਇੰਡੀਆ ਡਰਦੇ ਨੇ ਚਾਈਨਾ ਤੋਂ। ਮੈਂ ਡਰਦੇ ਇਸ ਲਈ ਕਿਹਾ ਤਾਂ ਅਸੀਂ ਡਰਦੇ ਹਾਂ, ਮੈਂ ਅੱਜ ਵੀ ਕਹਿੰਦਾ ਡਰਦੇ ਉਹਦੇ ਤੋਂ। ਪਾਕਿਸਤਾਨ ਵੇਲੇ ਤਾਂ ਬਾਲਾਕੋਟ ਸਟ੍ਰਾਈਕ ਹੋ ਜਾਂਦੀ ਹੈ ਔਰ ਮੈਂ ਫਿਰ ਦੁਬਾਰਾ ਕਹਾਂ ਕੋਈ ਸਟ੍ਰਾਈਕ ਕਰਨ ਦੀ ਲੋੜ ਨਹੀਂ ਹੈ, ਮੈਂ ਤੁਹਾਨੂੰ ਉਹਨੇ ਸੋਲੂਸ਼ਨ ਵੀ ਦੇਵਾਂਗਾ। ਦੂਸਰਾ ਮੈਂ ਕਿਹਾ ਸੀਗਾ ਕਿ ਕੈਨੇਡਾ ਦਾ ਰਿਸਪੌਂਸ ਬੜਾ ਦੱਬਿਆ, 20 ਦਿਨ ਪਹਿਲਾਂ ਕਿਹਾ ਸੀਗਾ। ਅੱਜ ਤੁਸੀਂ ਹਾਲਤ ਦੇਖ ਲਓ, ਅੱਜ ਪ੍ਰਧਾਨ ਮੰਤਰੀ ਸਾਹਿਬ ਉੱਥੇ ਕੈਫੇ ਖੜੇ ਆ, ਸਵਾਲ ਤੇ ਵੇਜ ਸਬਸਿਡੀ ਦੇ ਹੋਣੇ ਸੀਗੇ, ਸਵਾਲ ਤੇ ਕੈਨੇਡਾ ਦੀ ਇਕਨੋਮੀ ਦੇ ਹੋਣੇ ਸੀਗੇ, ਤੇ ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਕਿ ਜਿਹੜੇ 2 ਕੈਨੇਡੀਅਨ ਭਾਈ ਸਾਹਿਬ ਉੱਥੇ ਮਾਈਕਲ ਕੋਵਰਿਕ ਤੇ ਮਾਈਕਲ ਸਪੈਵੋਰ, ਉਹਨਾਂ ਨੂੰ 2018 ਦਸੰਬਰ ਦਾ ਟੋਰਚਰ ਹੋ ਰਿਹਾ ਉਹਨਾਂ ਨੂੰ, ਤੇ ਜਨਵਰੀ ਤੋਂ ਬਾਅਦ ਕਿਸੇ ਕੈਨੇਡੀਅਨ ਅਫੀਸ਼ੀਅਲ ਨੂੰ ਮਿਲਣ ਹੀ ਨਹੀਂ ਦਿੱਤਾ ਗਿਆ ਉਹਨਾਂ ਨੂੰ। ਕੋਈ ਵਕੀਲ ਦੇਣ ਦੀ ਤਾਂ ਗੱਲ ਦੂਰ ਹੈ, ਵਕੀਲ ਔਰ ਜਾਸੂਸੀ ਦੇ ਐਲੀਗੇਸ਼ਨ ਲਗਾਤੇ ਨੇ। ਮੈਂ ਕਹਿੰਦਾ ਵੀ ਇੰਨਾ ਮਾੜਾ ਸਲੂਕ ਤੇ ਇੰਡੀਆ ਔਰ ਪਾਕਿਸਤਾਨ ਵਾਲੇ ਨਹੀਂ ਇੱਕ ਦੂਸਰੇ ਨਾਲ ਕਰਦੇ ਜਿੰਨਾ ਚਾਈਨਾ ਨੇ ਕੈਨੇਡਾ ਦੇ ਨਾਲ ਕੀਤਾ ਹੋਇਆ। ਇੰਡੀਆ ਪਾਕਿਸਤਾਨ ਦੇ ਵਿੱਚ ਵੀ ਉਹ ਡਿਪਲੋਮੈਟਸ ਨੂੰ ਨਾ ਇਲਜ਼ਾਮ ਲਾ ਦਿੰਦੇ ਕਿ ਇਹ ਬੰਦਾ ਜੀ ਇੰਡੀਆ ਦਾ ਜਸੂਸ ਹੈ, 2 ਬੰਦੇ ਜਸੂਸ ਨੇ, ਚਲੋ ਜੀ ਇਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਭੇਜ ਦਿਓ। ਅਤੇ ਇੰਡੀਆ ਵੀ ਇਹੀ ਕੰਮ ਕਰਦਾ, ਦੋਨੋਂ ਇੱਕ ਦੂਸਰੇ ਨਾਲ ਇੱਦਾਂ ਹੀ ਕਰਦੇ ਰਹਿੰਦੇ ਆ। ਲੇਕਿਨ ਇੱਥੇ ਤੇ ਜੀ ਉਹ ਚਲੋ ਜੇ ਜਸੂਸ ਨੇ ਤੁਸੀਂ ਪ੍ਰੋਪਰ ਵਕੀਲ ਦਿਓ, ਟਰਾਇਲ ਕਰੋ ਔਰ ਟਰਾਇਲ ਕਰਕੇ ਫਿਰ ਉਹਨਾਂ ਨੂੰ ਦੱਸੋ। ਜੇਲ੍ਹ 'ਚ ਪਾਇਆ ਹੋਇਆ ਉਹਨਾਂ ਨੂੰ 24 ਘੰਟੇ ਲਾਈਟਸ ਔਨ ਕਰਕੇ ਬੁਰੀ ਹਾਲਤ ਉਹਨਾਂ ਦੀ ਵਿਚਾਰਿਆਂ ਦੀ ਕੀਤੀ ਹੋਈ ਹੈ। ਔਰ ਇਹ ਉਹ ਸਮਝਦਾ ਚਾਈਨਾ ਇਹ ਸੋਚ ਰਿਹਾ ਕਿ ਜੀ ਜੋ ਚਾਈਨਾ ਖੁਦ ਕਰਦਾ ਬੁਲੀ ਕਰਦਾ ਜਾਂ ਜੋ ਕਿਸੇ ਚੀਜ਼ ਦੀ ਰਿਸਪੈਕਟ ਨਹੀਂ ਕਰਦਾ ਚਾਈਨਾ, ਉਹ ਚਾਹੁੰਦਾ ਚਾਈਨਾ ਕਿ ਜੀ ਬਾਕੀ ਵੀ ਇਸੇ ਤਰ੍ਹਾਂ ਕਰਨ। ਸੋ ਸਾਡੇ ਨੂੰ ਹੁਣ ਐਕਸ਼ਨ ਕੀ ਲੈਣਾ ਪਏਗਾ, ਐਕਸ਼ਨ ਇਹ ਲੈਣਾ ਪਏਗਾ ਕਿ ਇਹਦੇ ਵਾਸਤੇ ਪ੍ਰੋਪਰ ਅਲਾਇੰਸ ਬਣਾ ਕੇ ਚਾਈਨਾ ਨੂੰ ਅਕਾਊਂਟੇਬਲ ਠਹਿਰਾਇਆ ਜਾਏ ਕਿ ਤੁਸੀਂ ਭਾਈ ਸਾਹਿਬ ਆਪਣੇ ਬੁਲੀ ਟੈਕਟਿਕ ਸਾਰੀ ਦੁਨੀਆ ਨਾਲ, ਵੀਅਤਨਾਮ ਦੇ ਨਾਲ ਸਾਊਥ ਚਾਈਨਾ ਸੀ ਦੇ ਮਸਲੇ ਨੂੰ ਲੈ ਕੇ ਉਹਨਾਂ ਦੀ ਪਣਡੁੱਬੀ ਡਬੋ ਦਿੱਤੀ ਇਸ ਬੰਦੇ ਨੇ, ਇਸ ਕੰਟਰੀ ਨੇ, ਕੰਟਰੀ ਦੇ ਰਿਜੀਮ ਨੇ। ਮੈਂ ਰਿਜੀਮ ਦੀ ਗੱਲ ਕਰ ਰਿਹਾ, ਲੋਕ ਤਾਂ ਬਹੁਤ ਵਧੀਆ ਨੇ ਉੱਥੇ ਦੇ, ਚਾਈਨੀਜ਼ ਪੀਪਲ ਆਰ ਵਨ ਆਫ ਦਾ ਬੈਸਟ ਪੀਪਲ ਇਨ ਦਾ ਵਰਲਡ। ਇਹ ਜਿਹੜੀ ਰਜੀਮ ਹੈ, ਕਮਿਊਨਿਸਟ ਰਜੀਮ ਹੈ, ਇਹਨਾਂ ਨੇ ਉਹਨਾਂ ਦੀ ਉਹ ਕਰਤੀ, ਫਿਰ ਫਿਲੀਪੀਨਸ ਨਾਲ ਅਲੱਗ ਲੜਾਈ ਹੈ, ਜਪਾਨ ਨਾਲ ਅਲੱਗ ਲੜਾਈ ਚੱਲ ਰਹੀ ਹੈਗੀ ਹੈ, ਇੰਡੀਆ ਦੇ ਨਾਲ ਅਲੱਗ ਲੜਾਈ ਚੱਲ ਰਹੀ ਹੈਗੀ ਹੈ, ਕੈਨੇਡਾ ਨੂੰ ਅਲੱਗ ਬੁਲੀ ਕਰ ਰਿਹਾ, ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਜਵਾਬ ਨਹੀਂ ਆ ਰਿਹਾ, ਸ਼ਰੀਫ ਆਦਮੀਆਂ ਹੁਣ ਵਿਚਾਰ ਕੀ ਜਵਾਬ ਦੇਣ ਉਹ ਵਿਚਾਰੇ ਇਹ ਬੁਲਿੰਗ ਟੈਕਟਿਕਸ ਨੂੰ ਕਿੱਦਾਂ ਵਿਚਾਰੇ ਇਹਨੂੰ ਟੈਕਲ ਕਰਨ। ਇਹ ਤਾਂ ਟਰੰਪ ਹੀ ਹੈ, ਹਾਂ ਟਰੰਪ ਸਾਹਿਬ ਦੀ ਪ੍ਰੋਬਲਮ ਇਹ ਹੈ ਕਿ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨਗੇ ਕੀ ਨਹੀਂ ਕਰਨਗੇ, ਕੋਈ ਕਿੱਥੋਂ ਉਹਨਾਂ ਨੇ ਕਿਹੜੇ ਕਿਹੜੇ ਬੰਦੇ ਨਾਲ ਕੀ ਗੱਲ ਕਰ ਦੇਣੀ ਹੈ। ਟਰੰਪ ਸਾਹਿਬ ਦਾ ਤਾਂ ਇਹ ਆਲਮ ਹੈ ਨਾ, ਮੋਦੀ ਸਾਹਿਬ ਨੂੰ ਕਹਿੰਦੇ ਜੀ ਉਹ ਤੁਹਾਡਾ ਬਾਰਡਰ 'ਤੇ ਚਲੋ ਚਾਈਨਾ ਦੇ ਨਾਲ ਨਹੀਂ ਲੱਗਦਾ, ਟਰੰਪ ਸਾਹਿਬ ਉੱਥੇ ਇੰਡੀਆ 'ਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਅਤੇ ਉਹਨਾਂ ਨੂੂੰ ਪਤਾ ਹੀ ਨਹੀਂ ਸੀਗਾ ਵੀ 3,500 ਕਿਲੋਮੀਟਰ ਦਾ ਬਾਰਡਰ ਹੈ। ਉਹ ਕਹਿੰਦੇ ਗੱਲਾਂ ਗੱਲਾਂ 'ਚ ਉਹਨਾਂ ਕਿਹਾ ਐਜ਼ ਇਫ ਯੂ ਹੈਵ ਅ ਬਾਰਡਰ ਵਿਦ ਚਾਈਨਾ। ਉਹ ਅੱਛਾ ਫਿਰ ਉਹਨਾਂ ਨੇ ਉੱਥੇ ਨੇਪਾਲ ਨਕਸ਼ਾ ਜਦੋਂ ਦੇਖ ਰਹੇ ਸੀ ਨਾ, ਤਾਂ ਉਹਨਾਂ ਨੇ ਨਕਸ਼ਾ ਦੇਖ ਰਹੇ ਸੀ ਸਾਰਾ, ਗੱਲਬਾਤ ਦੇਖੀ, ਅਤੇ ਉਹਨਾਂ ਨੇ ਕਿਹਾ ਜੀ ਆਹ ਤੁਹਾਡਾ ਆਹ ਨਿੱਪਲ ਔਰ ਬਟਨ ਆ, ਇਹ ਕਿਹੜੀਆਂ ਜਗ੍ਹਾਵਾਂ ਹੋਈਆਂ। ਉਹਨਾਂ ਨੂੰ ਬੜਾ ਇੰਟਰਸਟਿੰਗ ਲੱਗਾ ਵੀ ਇੰਡੀਆ ਦੇ ਵਿੱਚ ਕਿਸੇ ਜਗ੍ਹਾ ਦਾ ਨਾਮ ਨਿੱਪਲ ਅਤੇ ਬਟਨ ਵੀ ਹੋ ਸਕਦਾ। ਉਹਨਾਂ ਕਿਹਾ ਜੀ ਨਹੀਂ, ਇਹ ਇੰਡੀਆ ਦੇ ਵਿੱਚ ਜਗ੍ਹਾ ਨਹੀਂ ਹੈ। ਫਿਰ ਉਹ ਕਿਸੇ ਨਾਲ ਦੇ ਨੇ ਸਮਝਾਇਆ ਕਿ ਜਨਾਬ ਇਹ ਤਾਂ ਨੇਪਾਲ ਅਤੇ ਭੂਟਾਨ ਕੰਟਰੀਜ਼ ਹੈਗੀਆਂ ਨੇ। ਟਰੰਪ ਸਾਹਿਬ ਦਾ ਤਾਂ ਇਹ ਆਲਮ ਹੈ ਨਾ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਜੀ ਫਿਨਲੈਂਡ ਰਸ਼ੀਆ ਦਾ ਹਿੱਸਾ ਕਿ ਨਹੀਂ। ਉਹਨਾਂ ਨੇ ਆਪਣੇ ਕਿਸੇ ਸਟਾਫਰ ਨੂੰ ਇਹੀ ਪੁੱਛ ਲਿਆ, ਕਹਿੰਦੇ ਜੀ ਉਹ ਜਿਹੜਾ ਫਿਨਲੈਂਡ ਹੈਗਾ ਉਹ ਤਾਂ ਰਸ਼ੀਆ ਦਾ ਹਿੱਸਾ ਹੈਗਾ ਨਾ। ਉਹਨਾਂ ਨੇ ਸਮਝਾਇਆ ਨਹੀਂ ਸਾਹਿਬ ਤੁਸੀਂ ਇਹ ਮੈਨੂੰ ਕਹਿ ਤਾ, ਉਹ ਗੱਲ ਫਿਰ ਬਾਹਰ ਲੀਕ ਹੋ ਗਈ। ਸੋ ਇਸ ਤਰ੍ਹਾਂ ਦੇ ਟਰੰਪ ਸਾਹਿਬ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇੱਕ ਦਿਨ ਉਹਦੇ ਨਾਲ ਬੈਠੇ ਪੈਗ ਲਾ ਰਹੇ ਹੁੰਦੇ ਆ, ਉਹ ਕਹਿੰਦੇ ਜੀ ਅੱਜ ਅਸੀਂ ਸਟ੍ਰਾਈਕ ਕਰ ਦਿੱਤੀ ਉੱਥੇ ਸੀਰੀਆ ਦੇ ਵਿੱਚ। ਉਹ ਜਦੋਂ ਸੀਰੀਆ ਸਟ੍ਰਾਈਕਸ ਨਹੀਂ ਕੀਤੀਆਂ, ਉਹ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਸਵੀਡਿਸ਼ ਮੰਗਾਈ ਅਤੇ ਉਹ ਕਿਹਾ ਜੀ ਜਦੋਂ ਸਵੀਡਿਸ਼ ਸ਼ੇਅਰ ਕਰ ਰਹੇ ਸੀਗੇ ਉਹ ਚਾਈਨੀਜ਼ ਪ੍ਰੈਜੀਡੈਂਟ ਦੇ ਨਾਲ, ਅਤੇ ਉਦੋਂ ਦੱਸਿਆ ਉਹਨਾਂ ਨੂੰ ਕਹਿੰਦੇ ਜੀ ਅਸੀਂ ਉੱਥੇ ਸੀਰੀਆ ਦੇ ਵਿੱਚ ਸਟ੍ਰਾਈਕ ਕਰ ਦਿੱਤੀਆਂ ਮਿਜ਼ਾਈਲ ਠੋਕ ਕੇ। ਉਹ ਕਹਿੰਦੇ ਚਲੋ ਉਸ ਵੇਲੇ ਦੋਸਤੀ ਸੀ ਦੋਹਾਂ ਦੀ, ਬੈਠੇ ਸੀਗੇ, ਟ੍ਰੇਡ ਡੀਲ ਹੋ ਰਹੀ ਸੀ, ਸਭ ਕੁਝ ਵਧੀਆ ਸੀਗਾ। ਅਤੇ ਇਹਨਾਂ ਦੇ ਆਪਣੇ ਹੀ ਫਾਰਮਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਿਸਟਰ ਜੌਨ ਬੋਲਟਨ, ਉਹਨਾਂ ਨੇ ਜੋ ਕਿਤਾਬ ਲਿਖੀ ਹੈ ਵੇਅਰ ਇਟ ਆਲ ਹੈਪਨਡ, ਉਹਨਾਂ ਨੇ ਵਾਈਟ ਹਾਊਸ 'ਤੇ ਜਿਹੜੀ ਕਿਤਾਬ ਲਿਖੀ ਹੈ ਉਹ ਮੇਰੇ ਖਿਆਲ ਨਾਲ ਇਸ ਵੀਕਐਂਡ ਅੱਗੇ ਆ ਜਾਣੀ, ਬਾਹਰ ਵਾਸ਼ਿੰਗਟਨ ਟਾਈਮ ਸਭ ਜਗ੍ਹਾ ਉਹਨਾਂ 'ਤੇ ਆ ਚੁੱਕੇ ਆ। ਅਤੇ ਉਹਨਾਂ ਨੂੰ ਉਹ ਕਹਿੰਦਾ ਜੀ ਮੈਂ 1 ਮਿਲੀਅਨ ਮੁਸਲਿਮਸ ਵਾਸਤੇ ਨਾ ਇਹਨਾਂ ਨੂੰ ਠੀਕ ਕਰਨਾ ਹੈ, ਜਿਹੜੇ ਮੁਸਲਿਮਸ ਹੈਗੇ ਨੇ 1 ਮਿਲੀਅਨ ਲੋਕਾਂ ਲਈ ਮੈਂ ਉੱਥੇ ਕੈਂਪ ਬਣਾਏ ਨੇ, ਇਹਨਾਂ ਨੂੰ ਸਾਰਾ ਧਰਮ ਵਗੈਰਾ ਇਹਨਾਂ ਤੋਂ ਕੱਢ ਕੇ ਅਤੇ ਇਹਨਾਂ ਨੂੰ ਅਸੀਂ ਚਾਈਨੀਜ਼ ਬਣਾ ਰਿਹਾ। ਉਹ ਕਹਿੰਦਾ ਕੋਈ ਨਹੀਂ ਕਰੀ ਜਾਓ, ਜੋ ਤੁਸੀਂ ਕਰਨਾ ਕਰੀ ਜਾਓ। ਟਰੰਪ ਸਾਹਿਬ ਕਹਿੰਦੇ ਠੀਕ ਆ, ਆਈ ਡੋਂਟ ਕੇਅਰ, ਅਤੇ ਠੀਕ ਆ ਵਧੀਆ ਕੰਮ। ਇਹ ਬੁੱਕ ਦੇ ਵਿੱਚ ਉਹਨਾਂ ਨੇ ਲਿਖਿਆ ਐਲੀਗੇਸ਼ਨ ਨੇ ਹੁਣ ਕਿ ਸਦ ਤੱਕ ਸਹੀ ਹੈ ਗਲਤ ਹੈ, ਅਤੇ ਟਰੰਪ ਸਾਹਿਬ ਇਹਨੂੰ ਡਿਫੈਂਡ ਕਰ ਰਹੇ ਨੇ, ਰਿਸਟ੍ਰੇਨਿੰਗ ਆਰਡਰਸ ਵੀ ਲੈ ਰਹੇ ਨੇ। ਹੁਣ ਬਿਲਕੁਲ ਯੂ ਟਰਨ ਉਸੇ ਮਾਮ ਅੱਛਾ ਉਹ ਕਹਿੰਦੇ ਜੀ ਮੇਰੀ ਅਗਲੀ ਇਲੈਕਸ਼ਨ ਆ ਰਹੀ ਹੈ, ਤੁਸੀਂ ਉਹਦੇ 'ਚ ਮਦਦ ਕਰੋ ਮੇਰੀ, ਬਾਕੀ ਗੱਲਾਂ ਛੱਡੋ, ਜੋ ਕਰਨਾ ਇਹਨਾਂ ਦਾ 1 ਮਿਲੀਅਨ ਮੁਸਲਿਮਸ ਦਾ ਤੁਸੀਂ ਕਰੀ ਜਾਓ। ਉਹ ਕਹਿੰਦੇ ਠੀਕ ਹੈ। ਅੱਛਾ ਹੁਣ ਬਿਲਕੁਲ ਯੂ ਟਰਨ ਮਾਰਿਆ ਟਰੰਪ ਸਾਹਿਬ ਨੇ, 180 ਡਿਗਰੀ ਯੂ ਟਰਨ। ਹੁਣ ਉਹ ਉਹਨਾਂ ਨੇ ਕਾਂਗਰਸ ਵਿੱਚ ਪਾਸ ਕਰਾਇਆ, ਉਹ ਕਹਿੰਦੇ ਜੀ ਉਹ 1 ਮਿਲੀਅਨ ਮੁਸਲਿਮਸ ਦਾ ਜਨਾਬ, ਇਹ ਤਾਂ ਯੂਨਾਈਟਡ ਨੇਸ਼ਨਸ ਬੜਾ ਓਬਜੈਕਟ ਕਰ ਰਿਹਾ ਇਹਦੇ 'ਤੇ। ਯੂਨਾਈਟਡ ਨੇਸ਼ਨ 'ਚ ਹਾਹਾਕਾਰ ਮਚੀ ਹੋਈ ਹੈ, 1 ਮਿਲੀਅਨ ਮੁਸਲਿਮਸ ਦਾ ਬੜਾ ਬੁਰਾ ਹਾਲ ਕੀਤਾ ਇਹਨਾਂ ਨੇ ਚਾਈਨਾ 'ਚ, ਇਹ ਤਾਂ ਹਿਊਮਨ ਰਾਈਟ ਦਾ ਇਸ਼ੂ ਹੈ। ਚਾਈਨਾ ਨੇ ਫਿਰ ਕੱਲ੍ਹ ਧਮਕੀ ਲਗਾਈ, ਕੱਲ੍ਹ ਦੀ ਇਹ ਸਾਰੀ ਕਾਰਵਾਈ ਚੱਲ ਰਹੀ ਹੈ ਕਿ ਜਨਾਬ ਸਾਡਾ ਇੰਟਰਨਲ ਮਾਮਲਾ, ਤੁਸੀਂ ਵਿੱਚ ਦਖਲਅੰਦਾਜ਼ੀ ਕੀਤੀ ਅਤੇ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ, ਠੀਕ ਹੈ। ਇਹ ਕੱਲ੍ਹ ਉਹਨਾਂ ਨੇ ਫਿਰ ਉਹ ਖੈਰ ਉਹਨਾਂ ਦੀ ਧਮਕੀਆਂ ਇੱਕ ਦੂਸਰੇ ਨੂੰ ਚੱਲਦੀਆਂ ਰਹਿੰਦੀਆਂ। ਸੋ ਉੱਧਰ ਵੀ ਚੱਲ ਰਿਹਾ ਮਾਮਲਾ, ਇੱਧਰ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਵੀ ਵਕਤ ਪਾ ਦਿੱਤਾ ਇਹਨਾਂ ਨੇ। ਔਰ ਉਹ ਇਹ ਚਾਹੁੰਦੇ ਨੇ ਕਿ ਜਿੱਦਾਂ ਉਹ ਹੁੰਦਾ ਨਾ, ਉਹ ਚਾਈਨਾ 'ਚ ਤਾਂ ਇੱਦਾਂ ਹੀ ਕੰਮ ਚੱਲਦਾ ਨਾ, ਉਹ ਤਾਂ ਚਾਹੁੰਦੇ ਨੇ ਵੀ ਲੈ ਪ੍ਰਾਈਮ ਮਿਨਿਸਟਰ ਲਈ ਕੀ ਮੁਸ਼ਕਿਲ ਕੰਮ ਆ, ਟਰੂਡੋ ਸਾਹਿਬ ਫੋਨ ਚੱਕਣ, ਚੱਕ ਕੇ ਉੱਥੇ ਜੱਜ ਨੂੰ ਕਹਿਣ ਜੀ ਰਿਹਾ ਕਰ ਦਿਓ, ਖਤਮ ਹੋ ਗਈ ਗੱਲ। ਜਾਂ ਉਹ ਕਹਿੰਦੇ ਜੀ ਕੈਬਨਿਟ ਮਿਨਿਸਟਰੀਆਂ ਦਾ ਆਪਣਾ ਅਟੋਰਨੀ ਕੈਨੇਡਾ 'ਚ ਸੇਮ ਸਿਸਟਮ ਆ, ਜਿੱਦਾਂ ਇੰਡੀਆ 'ਚ ਜਿਹੜਾ ਲਾਅ ਮਿਨਿਸਟਰ ਅਲੱਗ ਹੁੰਦਾ, ਜੋ ਰਵੀਸ਼ ਕੁਮਾਰ ਹੈਗੇ ਨੇ ਇਸ ਵੇਲੇ, ਅਤੇ ਇੰਡੀਆ 'ਚ ਲਾਅ ਮਿਨਿਸਟਰ ਅਲੱਗ ਹੁੰਦਾ ਅਤੇ ਅਟੋਰਨੀ ਜਨਰਲ ਅਲੱਗ ਹੁੰਦਾ। ਕੈਨੇਡਾ 'ਚ ਉਹ ਕਹਿੰਦੇ ਆਪਣਾ ਉਹੀ ਲਾਅ ਮਿਨਿਸਟਰ ਆ, ਉਹੀ ਅਟੋਰਨੀ ਜਨਰਲ ਹੈਗੇ ਆ, ਉਹਨੂੰ ਕਹਿ ਦੇਣ ਬਸ, ਠੀਕ ਆ, ਗੱਲ ਖਤਮ ਹੋਈ ਕਿ ਸਾਡੀ ਜਿਹੜੀ ਅਫੀਸ਼ੀਅਲ ਆ ਉਹਨੂੰ ਰਿਹਾਅ ਕਰ ਦੇਣ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਭਾਈ ਅਦਾਲਤਾਂ ਹੈਗਾ, ਕਾਨੂੰਨ ਆ, ਕੋਈ ਡੈਮੋਕ੍ਰੇਸੀ ਆ, ਕੋਈ ਸਿਸਟਮ ਹੈ, ਉਹਦੇ ਮੁਤਾਬਿਕ ਸਾਰਾ ਸਿਲਸਿਲਾ ਚੱਲੇਗਾ। ਟਰੂਡੋ ਸਾਹਿਬ ਇਹ ਥੋੜ੍ਹੀ ਇਹਨਾਂ ਨੂੰ ਫਟਾਫਟ ਫਲਾਈ ਕਰਕੇ ਵਾਪਸ ਚਾਈਨਾ ਲੈ ਕੇ ਜਾਂਦਾ ਜਾਵੇ। ਉਹ ਫਿਰ ਜੋ ਹੁਣ ਉੱਥੇ ਦਾ ਕਾਨੂੰਨੀ ਕਾਰਵਾਈ ਹੋਣੀ ਹੈ ਨਾ, ਜੋ ਚੱਲ ਰਹੀ ਹੈਗੀ ਉਹਨਾਂ ਦੀ ਐਕਸਟ੍ਰੈਡੀਸ਼ਨ ਦੀ, ਔਰ ਹਜੇ ਕੁਛ ਮਹੀਨੇ ਹੋਰ ਚੱਲਣੀ ਹੈ। ਸੋ ਟਰੂਡੋ ਸਾਹਿਬ ਲਈ ਮੁਸ਼ਕਲਾਂ ਵੱਧ ਸਕਦੀਆਂ ਨੇ। ਸੋ ਐਨੀਵੇਜ਼ ਦੇਖਦੇ ਹਾਂ ਜੀ ਹੁਣ ਕੀ ਕਰਦੇ ਨੇ ਟਰੂਡੋ ਸਾਹਿਬ। ਜੇ ਬਸ ਚੱਲੇ ਸਾਡੀ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਦਾ, ਉਹ ਲੇਡੀ ਬੜੀ ਦਲੇਰ ਹੈ, ਉਹ ਉਹਨਾਂ ਦਾ ਬਸ ਚੱਲੇ ਤਾਂ ਉਹ ਫਿਰ ਕੁਛ ਨਾ ਕੁਛ ਕਰ ਸਕਦੇ ਨੇ। ਹਾਂਜੀ ਅਗਲੀ ਕਾਲ, ਅਵਤਾਰ ਚੀਮਾ ਜੀ ਤੁਹਾਡੀ ਕਾਲ ਵੀ ਲੈਂਦੇ ਹਾਂ, ਗਰੀਸ਼ ਜੀ ਤੁਹਾਡੀ ਕਾਲ ਵੀ ਲੈਂਦੇ ਹਾਂ, ਔਰ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਸਾਡੇ ਸਪੋਂਸਰ ਵੀ ਵੇਟ ਕਰ ਰਹੇ ਨੇ। ਹਾਂਜੀ ਕੌਣ ਹੈ? ਸੁਰਿੰਦਰਪਾਲ ਜੀ, ਓਕੇ ਜੀ ਸੁਰਿੰਦਰਪਾਲ ਜੀ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ ਨੇ, ਔਰ ਇਕਨੋਮਿਕ ਸਨੈਪਸ਼ਾਟ ਸਾਰੇ ਹਫਤੇ ਦੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦੇ। ਹਾਂਜੀ ਜੀ ਸੁਰਿੰਦਰਪਾਲ ਜੀ, ਕੀ ਕਹਿਣਾ ਚਾਹੋਗੇ?
ਯੁਧਵੀਰ ਜੀ, ਅੱਜ ਤੁਸੀਂ ਸੁਣਿਆ ਹੋਣਾ ਕਿ ਰਿਟੇਲ ਸੇਲਸ ਹੈਜ਼ ਕਮ ਡਾਊਨ ਫਾਰ ਦੀ ਮੰਥ ਆਫ ਅਪ੍ਰੈਲ। ਇਨ ਫੈਕਟ ਇਟ ਵਾਸ ਬਿਗਰ ਲਾਸ ਜਿਹੜਾ ਕਿ ਅਸੀਂ ਐਕਸਪੈਕਟ ਕਰਦੇ ਸੀ, 26% ਲਾਸ ਸੀ ਐਕਸਪੈਕਟਡ, 12-13% ਸੀਗਾ। ਬਟ ਯੂ ਨੋ ਲਾਈਕ ਇਟਸ ਵੈਰੀ ਹਾਰਡ ਟੂ ਪ੍ਰੈਡਿਕਟ ਇਨ ਦਿਸ ਕਾਈਂਡ ਆਫ ਪੈਂਡੈਮਿਕ ਕੀ ਹੋਣਾ ਕੀ ਨਹੀਂ ਹੋਣਾ। Having said this thing, is very is hafte jehdi hai sade Bank of Canada de jehde deputy governor hai, ohna ne do jehde shak jataye hai economy bare. Pehla ta eh hai ka ki jehda eh Canada emergency response benefits, tonu pata hai jehda 2 mahine layi hor vada ditta gaya, yani 8000 to vadh ke 12000 kar ditta gaya. Ohna da kehna hai ka ki eh filhal te theek hai, lekin real cheez jehdi hai economy ta pata lagegi jadon eh sarkar di ਵਿਸਾਖੀਆਂ, ਯਾਨੀ ਸਰਕਾਰ ਦਾ ਇਹ ਜਿਹੜਾ ਬੈਨੀਫਿਟ ਸਰਕਾਰ ਦੇ ਰਹੀ ਆ ਇਹ ਹਟਣਗੇ, ਉਸ ਤੋਂ ਬਾਅਦ ਪਤਾ ਲੱਗੇਗਾ, ਨੰਬਰ ਇੱਕ। ਨੰਬਰ ਦੋ, ਕੁਛ ਬਿਜ਼ਨਸਿਸ ਵੱਲੋਂ ਇਹ ਵੀ ਅੰਦੇਸ਼ਾ ਜਤਾਇਆ ਜਾ ਰਿਹਾ ਕਿ ਕੁਛ ਇੰਪਲੋਈਜ਼ ਇਹਨੂੰ ਮਿਸਯੂਜ਼ ਕਰ ਰਹੇ ਨੇ, ਯਾਨੀ ਕਹਿਣ ਦਾ ਭਾਵ ਹੈ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਹੈਗੇ ਆ, ਯਾਨੀ ਇਟ ਇਜ਼ ਮੇਕਿੰਗ ਦੀ ਲੇਬਰ ਮੋਰ ਕੰਪਲਸੈਂਟ। ਇਨਫੈਕਟ ਲੋਕਾਂ ਨੂੰ ਹੈਲਪ ਹੋਣੀ ਚਾਹੀਦੀ ਸੀ, ਹੈਲਪ ਹੋਈ ਆ, ਲੇਕਿਨ ਉਸ ਹੈਲਪ ਨੂੰ ਨੈਗੇਟਿਵਲੀ ਜਿਹੜਾ ਹੈ ਕਈ ਇੰਪਲੋਈਜ਼ ਲੈ ਰਹੇ ਨੇ। ਖਾਸ ਤੌਰ 'ਤੇ ਤੁਸੀਂ ਦੇਖੋ ਵੀ ਜੇ ਤੁਸੀਂ ਤੁਹਾਨੂੰ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਮਿਲਦਾ ਆ, ਔਰ ਜੇ ਤੁਸੀਂ $1,000 ਤੱਕ ਦੀ ਇਨਕਮ ਹੋਰ ਕਰਦੇ ਹੈ ਤਾਂ ਵੀ ਤੁਹਾਨੂੰ $2,000 ਮਿਲਦਾ ਰਹਿੰਦਾ, ਯਾਨੀ ਜੇ ਤੁਸੀਂ $1 ਵੀ ਵੱਧ ਕਮਾ ਲਿਆ ਨਾ, $1,001 ਕਮਾ ਲਿਆ, ਤੇ ਤੁਹਾਨੂੰ ਪੂਰੇ $2,000 ਦੇ ਉੱਤੇ ਜਿਹੜਾ ਹੈ, $2,000 ਉਹ ਤੇ $1,000 ਉਹ, ਯਾਨੀ ਕਿ $3,000 ਤੇ ਤੁਹਾਨੂੰ ਜਿਹੜਾ ਹੈ ਉਹ ਟੈਕਸ ਦੇਣਾ ਪੈਣਾ ਆ। ਸੋ ਇਨ ਦਿਸ ਕੇਸ ਦਿਸ ਇਜ਼ ਇਨਫੈਕਟ ਡਿਸਕਰੇਜਿੰਗ, ਔਰ ਇਹ ਪ੍ਰੋਡਕਟੀਵਿਟੀ ਨੂੰ ਜਿਹੜਾ ਹੈ ਥੱਲੇ ਲੈ ਕੇ ਆ ਰਿਹਾ। ਦੂਸਰਾ ਅੰਦੇਸ਼ਾ ਜਿਹੜਾ ਹੈ ਸਾਡੇ ਡਿਪਟੀ ਗਵਰਨਰ ਵੱਲੋਂ ਦੱਸਿਆ ਗਿਆ ਹੈ ਉਹ ਹੈ ਇਮੀਗ੍ਰੇਸ਼ਨ ਬਾਰੇ। ਇਮੀਗ੍ਰੇਸ਼ਨ ਜਿਹੜੀ ਹੈ ਤੁਹਾਨੂੰ ਪਤਾ ਕੈਨੇਡਾ ਦੀ ਜਿਹੜੀ ਗਰੋਥ ਹੈ ਟੋਟਲੀ ਡਿਪੈਂਡੈਂਟ ਔਨ ਇਮੀਗ੍ਰੇਸ਼ਨ ਹੈਗੀ ਆ। ਫੋਰ ਦੀ ਮੰਥ ਆਫ ਅਪ੍ਰੈਲ ਓਨਲੀ 4100 ਪੀਪਲ ਨੂੰ ਜਿਹੜਾ ਹੈ ਇਹ ਪਰਮਾਨੈਂਟ ਰੈਜੀਡੈਂਸੀ ਮਿਲੀ ਹੈ, ਜਿਹੜੀ ਕਿ ਪਿਛਲੇ ਸਾਲ ਦੇ ਅਪ੍ਰੈਲ ਤੋਂ 85% ਘੱਟ ਹੈਗੀ ਹੈ। ਹਾਲਾਂਕਿ ਕੈਨੇਡਾ ਦੇ ਬਾਰਡਰ ਸੀਲ ਹੈਗੇ ਨੇ, ਲੇਕਿਨ ਇਹ ਜਿਹੜੇ 4100 ਪੀਪਲ ਨੂੰ ਜਿਹੜੀ ਇਹ ਇਮੀਗ੍ਰੇਸ਼ਨ ਮਿਲੀ ਹੈ, ਪਰਮਾਨੈਂਟ ਰੈਜੀਡੈਂਸੀ ਮਿਲੀ ਹੈ, ਮੋਸਟਲੀ ਉਹੀ ਲੋਕ ਨੇ ਜਿਹੜੇ ਕਿ ਆਲਰੇਡੀ ਇੱਥੇ ਰਹਿ ਰਹੇ ਸੀਗੇ। ਲੇਕਿਨ ਜੋ ਕੈਨੇਡਾ ਦਾ ਟਾਰਗੇਟ ਹੁੰਦਾ, ਯਾਨੀ ਕਿ ਪਿਛਲੇ ਸਾਲ ਤੁਹਾਨੂੰ ਪਤਾ 341,000 ਬੰਦੇ ਜਿਹੜੇ ਕੈਨੇਡਾ 'ਚ ਨਵੇਂ ਆਏ ਸੀ, ਔਰ ਇਸ ਸਾਲ ਦਾ ਟਾਰਗੇਟ ਸੀ 360,000 ਦਾ, ਉਹ ਟਾਰਗੇਟ ਇਹ ਕਿਹਾ ਜਾ ਰਿਹਾ ਹੈ ਕਿ ਅੱਧਾ ਰਹਿ ਜਾਏਗਾ, ਯਾਨੀ ਕਿ 50% ਡਰੋਪ ਹੁੰਦਾ ਆ। ਸੋ ਦੈਟ ਵਿਲ ਡੈਫੀਨੇਟਲੀ ਇਫੈਕਟ ਦੀ ਹਾਊਸਿੰਗ ਮਾਰਕੀਟ ਇਨ ਅ ਬਿਗ ਵੇ, ਔਰ ਹਾਊਸਿੰਗ ਮਾਰਕੀਟ ਕਿੱਥੇ ਇਫੈਕਟ ਕਰੇਗੀ? ਖਾਸ ਤੌਰ 'ਤੇ GTA ਦੇ ਅੰਦਰ ਔਰ ਵੈਨਕੂਵਰ ਦੇ ਅੰਦਰ, ਕਿਉਂਕਿ ਮੋਸਟਲੀ ਤੁਹਾਨੂੰ ਪਤਾ ਇਮੀਗ੍ਰੈਂਟ ਇੱਥੇ ਆਉਂਦੇ ਨੇ। ਸੈਕਿੰਡ, ਕਿੱਥੇ ਇਫੈਕਟ ਕਰੇਗੀ? ਉਹ ਇੰਡਸਟਰੀਜ਼ ਜਿਹੜੀਆਂ ਕਿ ਸਟੂਡੈਂਟ 'ਤੇ ਡਿਪੈਂਡੈਂਟ ਹੈਗੀਆਂ ਨੇ। ਜੇ ਸਟੂਡੈਂਟਸ ਦਾ ਨੰਬਰ ਤੁਸੀਂ ਦੇਖੋ, ਜਿਹਨੂੰ ਅਸੀਂ ਟੈਂਪਰੇਰੀ ਰੈਜੀਡੈਂਟਸ ਕਹਿ ਦਿੰਦੇ ਹਾਂ, ਨੋਨ ਪਰਮਨੈਂਟ ਰੈਜੀਡੈਂਟਸ ਜਿਹੜੇ ਫਸਟ ਕੁਆਟਰ 'ਚ ਜਿਹੜੇ ਆਏ ਨੇ, 80% ਡਾਊਨ ਨੇ, ਪਿਛਲੇ ਸਾਲ ਨਾਲੋਂ 80% ਡਾਊਨ ਹੈਗੇ ਨੇ। ਹੁਣ ਤਾਂ ਤਕਰੀਬਨ ਬਾਰਡਰ ਜਿਹੜੇ ਉਹਨਾਂ ਲਈ ਬੰਦ ਕੀਤੇ ਗਏ ਨੇ, ਅਤੇ ਕਹਿਣ ਦਾ ਭਾਵ ਹੈ ਕਿ ਇਹਦੇ ਜਿਹੜੇ ਕੈਨੇਡਾ ਦੀ ਜਿਹੜੀ ਰਿਕਵਰੀ ਹੈ, ਕੈਨੇਡਾ ਦੀ ਸਾਡੀ ਜਿਹੜੀ GDP ਦੀ ਰਿਕਵਰੀ ਹੈ, ਇਕਾਨਮੀ ਦੀ ਰਿਕਵਰੀ ਹੈ, ਬਹੁਤ ਹੱਦ ਤੱਕ ਇਮੀਗ੍ਰੇਸ਼ਨ 'ਤੇ ਵੀ ਡਿਪੈਂਡੈਂਟ ਹੈਗੀ ਆ। ਔਰ ਇਮੀਗ੍ਰੇਸ਼ਨ ਦਾ ਜਿਹੜਾ ਇਹ ਮਸਲਾ ਇਹੋ ਜਿਹਾ ਹੋ ਜਾਣਾ ਸਰਕਾਰ ਲਈ ਕਿ ਇਟ ਵੀ ਲਾਈਕ ਏ ਹੋਟ ਪੋਟੈਟੋ, ਕਿਉਂਕਿ ਵਾਈ? ਕਿਉਂਕਿ ਜਦੋਂ ਇਹ CRB ਖਤਮ ਹੋਣਾ ਹੈ, ਵੇਜ ਸਬਸਿਡੀ ਖਤਮ ਹੋਣੀ ਹੈ, ਅਤੇ ਕੰਪਨੀਆਂ ਨੇ ਥੜਾਥੜ ਜਿਹੜੀਆਂ ਲੇਆਫ ਦੇਣੀਆਂ ਨੇ, ਔਰ ਅਨਇੰਪਲਾਇਮੈਂਟ ਰੇਟ ਕਾਫੀ ਹਾਈ ਚਲਾ ਜਾਣਾ ਹੈ। ਐਂਡ ਦੈਟ ਟਾਈਮ ਜੇ ਸਟਿਲ ਤੁਸੀਂ ਇਮੀਗ੍ਰੈਂਟਸ ਲੈ ਕੇ ਆਉਂਦੇ ਹੈ, ਸੋ ਇਟ ਵਿਲ ਬੀ ਯੂ ਨੋ ਲਾਈਕ ਡੀਲਿੰਗ ਵਿਦ ਅ ਵੈਰੀ ਡਾਈਸੀ ਇਸ਼ੂ ਫੋਰ ਦੀ ਗਵਰਨਮੈਂਟ, ਕਿਸੇ ਕੋਈ ਵੀ ਸਰਕਾਰ ਹੋਵੇ। ਬਈ ਇੱਕ ਪਾਸੇ ਤੁਹਾਡੇ 18-20% ਇੱਥੇ ਅਨਇੰਪਲਾਇਮੈਂਟ ਰੇਟ ਹੈ, ਦੂਸਰੇ ਪਾਸੇ ਤੁਸੀਂ ਜਿਹੜੇ ਹੈ ਉਹ ਬਾਹਰੋਂ ਇਮੀਗ੍ਰੈਂਟ ਲੈ ਕੇ ਆ ਰਹੇ ਹੈ। ਇਸ ਕਰਕੇ ਜਿਹੜੀ ਕੈਨੇਡੀਅਨ ਇਕਾਨਮੀ ਹੈ, ਇਟ ਕੁਡ ਬੀ ਇਹਦੀ ਰਿਕਵਰੀ ਜਿਹੜੀ ਹੈ ਹਾਰਡ ਹੋਏਗੀ ਔਰ ਸਲੋ ਹੋਏਗੀ। ਔਰ ਤੀਸਰੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ, ਕੱਲ੍ਹ ਫਿਰ ਟਰੰਪ ਸਾਹਿਬ ਜਿਸ ਨੇ ਗੱਲ ਕਰ ਰਹੇ ਸੀ, ਟਰੰਪ ਸਾਹਿਬ ਨੇ ਫਿਰ ਦੁਹਰਾਇਆ ਕਿ ਉਹ ਕੈਨੇਡੀਅਨ ਸਟੀਲ ਔਰ ਐਲੂਮੀਨੀਅਮ 'ਤੇ ਦੁਬਾਰਾ ਟੈਰਿਫ ਲਗਾਉਣ ਬਾਰੇ ਸੋਚ ਰਹੇ ਨੇ। ਹਾਲਾਂਕਿ ਇਸ ਬਾਰੇ ਹਲੇ ਕੋਈ ਪੱਕਾ ਫੈਸਲਾ ਨਹੀਂ ਆਇਆ, ਲੇਕਿਨ ਇੱਕ ਸਟੇਟਮੈਂਟ ਆਈ ਹੈ ਕਿ ਦੁਬਾਰਾ ਇਸ 'ਤੇ ਉਹ ਟੈਰਿਫ ਲਗਾਉਣ ਬਾਰੇ ਸੋਚ ਰਹੇ ਨੇ। ਕਿਉਂ ਸੋਚ ਰਹੇ ਨੇ? ਕਿਉਂਕਿ ਜਿਹੜੇ ਅਮੈਰੀਕਨ ਐਲੂਮੀਨੀਅਮ ਔਰ ਅਮੈਰੀਕਨ ਸਟੀਲ ਮੈਨੂਫੈਕਚਰਰ ਨੇ, ਉਹਨਾਂ ਵੱਲੋਂ ਅਮੈਰੀਕਨ ਲੌਬੀ ਵੱਲੋਂ ਅਮੈਰੀਕਨ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਡਿਮਾਂਡ ਜਿਹੜੀ ਬਹੁਤ ਘੱਟ ਗਈ ਹੈ। ਜਦਕਿ ਸਾਡੇ ਇੱਥੋਂ ਦੇ ਕੈਨੇਡੀਅਨ ਸਟੀਲ ਜਿਹੜੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਗਲੋਬਲ ਡਿਮਾਂਡ ਘਟੀ ਹੈ ਬਿਕੋਜ਼ ਆਫ ਪੈਂਡੈਮਿਕ, ਇਟਸ ਨਾਟ ਬਿਕੋਜ਼ ਆਫ ਦੀ ਜੇ ਕੈਨੇਡੀਅਨ ਦੀ ਸਪਲਾਈ ਜਿਹੜੀ ਹੈ, ਕਹਿ ਲਓ ਕਿ ਅਮੈਰੀਕਾ 'ਚ ਵੱਧ ਗਈ ਹੈ ਤਾਂ ਜਿਹੜੀ ਹੈ ਉਹਨਾਂ ਦੀ ਡਿਮਾਂਡ ਘਟੀ ਹੈ। ਸੈਕਿੰਡ ਜਿਹੜਾ ਹੈ ਕਿ ਜਿਹੜਾ ਜਿਹੜਾ ਇਸ ਟਾਈਮ ਐਲੂਮੀਨੀਅਮ ਜਿਹੜਾ ਹੈ ਉਹ ਅਲੋਏ ਦੇ ਸ਼ੇਪ ਦੇ ਅੰਦਰ ਡੈਫੀਨੇਟਲੀ ਜਿਹੜਾ ਹੈ ਕੈਨੇਡਾ ਨੇ ਸਪਲਾਈ ਕੀਤਾ ਹੈਗਾ। ਔਰ ਤੀਸਰੀ ਗੱਲ ਜਿਹੜੀ ਹੈ, ਕਿਉਂਕਿ ਚਾਈਨਾ ਨੇ ਬਹੁਤ ਜ਼ਿਆਦਾ ਫਲੱਡ ਜਿਹੜਾ ਹੈ ਆਪਣਾ ਐਲੂਮੀਨੀਅਮ ਮਾਰਕੀਟਸ ਕੀਤਾ ਹੈ, ਤਾਂ ਉਹਦੇ ਨਾਲ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਸਟੀਲ ਔਰ ਐਲੂਮੀਨੀਅਮ ਦਾ ਪ੍ਰਾਈਸਿਸ ਘਟੇ ਨੇ। ਜਦਕਿ ਕੈਨੇਡਾ ਦਾ ਅਮੈਰੀਕਾ ਨੂੰ ਐਕਸਪੋਰਟ ਕਰਨਾ ਆਇਲ, ਕੈਨੇਡਾ ਦਾ ਅਮੈਰੀਕਾ ਨੂੰ ਸਟੀਲ ਐਕਸਪੋਰਟ ਕਰਨਾ, ਇਹਦੇ ਨਾਲ ਕੋਈ ਵੀ ਤਾਲੁਕ ਨਹੀਂ ਹੈਗਾ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਤੁਹਾਨੂੰ ਪਤਾ ਟਰੰਪ ਸਾਹਿਬ ਜਦੋਂ ਮਰਜ਼ੀ ਚਾਹਣ ਆਪਣੀ ਤਲਵਾਰ ਚਲਾ ਲੈਂਦੇ ਨੇ। ਔਰ ਇਸ ਕਰਕੇ ਜਿਹੜੀ ਤੁਸੀਂ ਦੇਖ ਰਹੇ ਹੋ, ਜੇ ਸਾਡੇ ਇੱਥੇ ਸਟੀਲ ਔਰ ਐਲੂਮੀਨੀਅਮ ਦਾ ਦੁਬਾਰਾ ਟੈਰਿਫ ਲੱਗ ਜਾਂਦਾ ਆ, ਇਹ ਟੈਰਿਫ ਤੁਹਾਨੂੰ ਪਤਾ ਪਹਿਲਾਂ 2017 'ਚ ਲੱਗਿਆ ਸੀ, ਔਰ ਪਿਛਲੇ ਸਾਲ ਟਰੰਪ ਸਾਹਿਬ ਨੇ ਇਹ ਕਹਿ ਕੇ ਹਟਾਇਆ ਸੀ ਵੀ ਚਲੋ ਜੀ ਹੁਣ USMCA ਜਿਹੜਾ ਸਾਈਨ ਹੋ ਜਾਏਗਾ, ਹਾਲੇ ਸਾਈਨ ਹਾਲੇ ਤੱਕ ਵੀ ਨਹੀਂ ਹੋਇਆ ਵੀ ਇਹ ਸਾਈਨ ਹੋ ਜਾਏਗਾ, ਅਤੇ ਇਸਨੂੰ ਹਟਾ ਦਿੱਤਾ ਗਿਆ ਸੀਗਾ। ਸੋ ਦਿਸ ਕਾਇੰਡ ਆਫ ਅਨਸਰਟਨਟੀ ਯੂ ਨੋ ਇਜ਼ ਹੈਪਨਿੰਗ ਅਰਾਊਂਡ ਔਨ ਕੈਨੇਡੀਅਨ ਇਕਾਨਮੀ। ਇੱਕ ਪਾਸੇ US ਦਾ ਟੈਰਿਫ ਐਲੂਮੀਨੀਅਮ ਸਟੀਲ ਹੈਗਾ, ਸੈਕਿੰਡ ਜਿਹੜੀ ਹੈ ਇਮੀਗ੍ਰੇਸ਼ਨ ਦੀ ਜਿਹੜੀ ਟੋਟਲੀ ਅਨਸਰਟਨਟੀ ਹੈਗੀ ਆ, ਤੀਸਰਾ ਜਿਹੜਾ ਹੈ ਸਾਡੇ ਜਿਹੜੀ ACRB ਔਰ ਜਿਹੜੇ ਵੇਜ ਸਬਸਿਡੀ ਹੈ ਜਦੋਂ ਇਹ ਹਟਣਗੇ ਉਸ ਤੋਂ ਬਾਅਦ ਇਕਨੋਮਿਕ ਰਿਕਵਰੀ ਕਿਸ ਤਰ੍ਹਾਂ ਹੋਏਗੀ, ਇਸ ਕਰਕੇ ਜਿਹੜੀ ਹੈ ਚਿੰਤਾ ਲੋਕਾਂ 'ਚ ਹੈਗੀ ਆ। ਬਟ ਹੈਵਿੰਗ ਸੈਡ ਦਿਸ ਥਿੰਗ, ਦ ਸਟਾਕ ਮਾਰਕੀਟ ਦਿਸ ਵੀਕ ਹੈਜ਼ ਡਿਫਾਈਡ ਆਲ ਦ ਆਡਸ, ਔਰ ਇਟ ਇਜ਼ ਬਿਯੋਂਡ ਐਨੀਬੋਡੀਜ਼ ਰੀਚ ਔਰ ਬਿਯੋਂਡ ਐਨੀਬੋਡੀਜ਼ ਬਿਲੀਵ ਵਾਈ ਦ ਸਟਾਕ ਮਾਰਕੀਟ ਇਜ਼ ਪਰਫਾਰਮਿੰਗ ਐਜ਼ ਇਫ ਨਥਿੰਗ ਹੈਜ਼ ਹੈਪਨਡ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ ਮੈਂ ਦੇਖ ਸਮਝਦਾ ਹਾਂ ਸਟਾਕ ਮਾਰਕੀਟ 'ਚ ਓਵਰ ਇਨਵੈਸਟਮੈਂਟ ਕਰ ਰਹੇ ਨੇ, ਜਿਹੜੇ ਇਹਨਾਂ ਨੂੰ ਇਹ ਫੀਅਰ ਹੈਗਾ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਔਰ ਕਈ ਨਵੇਂ ਜਿਹੜੀ ਹੈ ਨਿਊ ਮਨੀ ਇਜ਼ ਕਮਿੰਗ ਇਨ ਦੀ ਸਟਾਕ ਮਾਰਕੀਟ, ਵੇਰਸ ਜਿਹੜੇ ਕਿ ਜਿਹੜੇ ਲੋਕ ਪੁਰਾਣੇ ਨੇ ਜਿਹੜੇ ਸਮਝਦਾਰ ਨੇ ਉਹ ਆਪਣਾ ਕੁਛ ਕੈਸ਼ ਸਾਈਡ 'ਤੇ ਰੱਖ ਕੇ ਬੈਠੇ ਨੇ। ਦੇ ਆਰ ਵੇਟਿੰਗ ਆਫਟਰ ਜੂਨ ਦੇ ਜਦੋਂ ਸੈਕਿੰਡ ਕੁਆਟਰ ਦੇ ਰਿਜ਼ਲਟਸ ਆਉਣਗੇ, ਤਾਂ ਕੁਆਟਰ ਦੋਜ਼ ਰਿਜ਼ਲਟਸ ਵਿਲ ਨਾਟ ਬੀ ਗੁੱਡ, ਐਂਡ ਗੋਇੰਗ ਫੋਰਵਰਡ ਆਲਸੋ ਇਹਦੀ ਜਿਹੜੀ ਰਿਕਵਰੀ ਹੈ ਵਿਲ ਬੀ ਸਲੋ ਅਨਲੈਸ ਵੀ ਗੈਟ ਦੀ ਵੈਕਸੀਨ ਵੈਰੀ ਫਾਸਟ। ਤੋ ਇਸ ਕਰਕੇ ਮੈਂ ਜ਼ਰੂਰ ਕਹਾਂਗਾ ਸਰੋਤਿਆਂ ਨੂੰ ਕਿ ਜੇ ਤੁਸੀਂ ਵੀ ਇਨਵੈਸਟਮੈਂਟ ਕੀਤੀ ਹੋਈ ਹੈ, ਬੀ ਕੌਸ਼ੀਅਸ ਐਂਡ ਟੇਕ ਏ ਵੈਰੀ ਬੈਲੈਂਸਡ ਅਪਰੋਚ, ਡੂ ਨਾਟ ਗੈਟ ਯੂ ਨੋ ਬੋਇਡ ਕਿ ਬੜੀ ਇਹ ਸਟਾਕ ਮਾਰਕੀਟ ਦੇ ਅੰਦਰ ਜਿਹੜੀ ਹੈ ਹੁਣ ਜਿਹੜੀ ਰੈਲੀ ਚੱਲ ਰਹੀ ਹੈ, ਲੈਟ ਮੀ ਜੰਪ ਇਨ ਟੂ ਦਿਸ। ਸੋ ਬੀ ਕੌਸ਼ੀਅਸ, ਇਹਦੇ ਜਿਹੜੇ ਰੀਅਲ ਇਫੈਕਟ ਨੇ ਉਹ ਆਉਣੇ ਨੇ। ਔਰ ਜੇਕਰ ਤੁਸੀਂ ਵੀ ਇਨਵੈਸਟਮੈਂਟ ਕੀਤੇ ਹੋਏ ਹੈ ਜਾਂ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੈ, ਔਰ ਜਾਂ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹੋ, ਤੁਹਾਡੀ ਇੰਸ਼ੋਰੈਂਸ ਪਾਲਿਸੀ ਰੇਟਿਡ ਹੋਈ ਹੈ, ਜਾਂ ਤੁਹਾਨੂੰ ਲੱਗਦਾ ਤੁਸੀਂ ਕਿਸ਼ਤ ਬਹੁਤ ਜ਼ਿਆਦਾ ਪੇ ਕਰ ਰਹੇ ਹੈ, ਜਾਂ ਤੁਹਾਨੂੰ ਕਿਸੇ ਕਲੇਮ ਦੇ ਅੰਦਰ, ਬਹੁਤ ਸਾਰੇ ਲੋਕਾਂ ਨੂੰ ਡਿਸੇਬਿਲਿਟੀ ਇੰਸ਼ੋਰੈਂਸ ਦੇ ਅੰਦਰ ਕਲੇਮ ਦੇ ਅੰਦਰ ਦਿੱਕਤ ਆਉਂਦੀ ਹੈ, ਕਿਉਂਕਿ ਕਲੇਮ ਦੀ ਪ੍ਰੈਜੈਂਟੇਸ਼ਨ ਸਹੀ ਨਹੀਂ ਹੁੰਦੀ। ਬੇਸ਼ੱਕ ਤੁਸੀਂ ਇੰਸ਼ੋਰੈਂਸ ਸਾਡੇ ਤੋਂ ਨਹੀਂ ਲਈ ਹੈ, ਜੇ ਤੁਸੀਂ ਆਪਣਾ ਕਲੇਮ ਪ੍ਰੋਸੈਸ ਕਰਵਾਉਣਾ ਹੈ ਯੂ ਕੈਨ ਗਿਵ ਅਸ ਏ ਕਾਲ, ਔਰ ਦੇਰ ਇਜ਼ ਨੋ ਆਬਲੀਗੇਸ਼ਨ। ਔਰ ਮੇਰਾ ਨੰਬਰ ਹੈ ਜੀ 416-573-4798, 416-573-4798।
ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਸੁਰਿੰਦਰਪਾਲ ਜੀ, ਐਂਡ ਵੀ ਵਿਸ਼ ਯੂ ਆਲ ਦ ਬੈਸਟ।
ਥੈਂਕ ਯੂ।
ਅਗਲੀ ਕਾਲਰ ਵੱਧਦੇ ਹਾਂ ਜੀ। ਹਾਂਜੀ ਅਵਤਾਰ ਚੀਮਾ ਜੀ, ਤੁਸੀਂ ਆਉਂਦੇ ਰਹੋ। ਅਵਤਾਰ ਚੀਮਾ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹੈਲੋ, ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਜੀ। ਜਿਹੜਾ ਮੈਂ ਕਹਿਣਾ ਸੀ, ਕਾਫੀ ਕੁਛ ਤਾਂ ਤੁਸੀਂ ਕਹਿ ਦਿੰਦੇ ਹੋ। ਮੈਂ ਤਾਂ ਕਹਿਣਾ ਸੀਗਾ ਵੀ ਕੱਲ੍ਹ ਜਿਹੜਾ ਐਕਸੀਡੈਂਟ ਹੋਇਆ ਜੀ, ਬਹੁਤ ਹੀ ਆਪਣਾ ਦੁਖਦਾਈ ਹੈ। ਉਹ ਬਹੁਤ ਜ਼ਿਆਦਾ ਆਪਾਂ ਨੂੰ ਜਿਹੜੇ ਯੰਗ ਬੱਚੇ ਨੇ ਕਿਸ ਤਰ੍ਹਾਂ ਫਾਸਟ ਚਲਾਉਂਦੇ ਨੇ, ਇੱਕ ਬੰਦੇ ਦੀਆਂ ਚਾਰ ਫੈਮਿਲੀ ਦੀਆਂ ਜਾਨਾਂ ਚਲੀ ਗਈਆਂ, ਬਹੁਤ ਜ਼ਿਆਦਾ ਇਹ ਤੇ ਸੋਚਣ ਦੀ ਲੋੜ ਹੈ ਜੀ ਸਾਨੂੰ। ਬਾਕੀ ਜਿਹੜਾ ਚਾਈਨਾ ਦੇ ਆਪਣੇ ਸ਼ਹੀਦ ਜਵਾਨ ਹੋਏ ਆ ਜੀ, ਉਹਨਾਂ ਦੀਆਂ ਵੀ ਅੱਜ ਤੁਹਾਡੇ ਚੈਨਲ 'ਤੇ ਫੋਟੋਆਂ ਦੇਖੀਆਂ ਸੀ। ਬਹੁਤ ਮਨ ਨੂੰ ਦੁੱਖ ਹੁੰਦਾ ਕਿ ਸਾਡੇ ਸਿਆਸਤਦਾਨ ਕਿਉਂ ਇਹਨਾਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਨੇ, ਕਿਉਂ ਇੰਨੀਆਂ ਕਰਦੇ ਨੇ। ਇਹਨਾਂ ਨੂੰ ਕੁਛ ਜ਼ਰੂਰ ਸੋਚ ਕੇ ਕਰਨਾ ਚਾਹੀਦਾ। ਲੜਾਈ ਦਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਜੀ। ਕਦੇ ਵੀ ਦੇਖੋ, ਜਦੋਂ ਵੀ ਹੁੰਦਾ ਆਖਿਰ ਮੇਜ਼ 'ਤੇ ਬਹਿ ਕੇ ਹੀ ਆਪਾਂ ਨੂੰ ਉਹਦਾ ਹੱਲ ਕਰਨਾ ਚਾਹੀਦਾ ਜੀ। ਇੰਨੀ ਦੁਨੀਆਂ ਦੇ ਵਿੱਚ ਇੰਨਾ ਕਰੋਨਾ ਦਾ ਕਹਿਰ ਵਗਿਆ, ਉਲਟਾ ਬਾਅਦ 'ਚ ਇਹ ਲੜਾਈਆਂ ਦਾ ਚੱਕਰ ਚੱਲ ਰਿਹਾ ਜੀ, ਜਿਵੇਂ ਹੁਣ ਚਾਈਨਾ ਦੇ ਕੈਨੇਡਾ ਦਾ ਵੀ ਚੱਲ ਰਿਹਾ। ਇਹ ਬਹੁਤ ਦੁਖਦਾਈ ਹੈ ਜੀ ਇਹਦੇ ਵਾਸਤੇ। ਬਾਕੀ ਉਹ ਜਿਹੜਾ ਤੁਸੀਂ ਆਪਣਾ ਭੇਜਣਾ ਸੀਗਾ, ਆਪਾਂ ਡੋਨੇਸ਼ਨ ਕਰਨਾ ਸੀ, ਉਹ ਕੱਲ੍ਹ ਨਹੀਂ ਭੇਜਿਆ। ਫਿਰ ਮੈਂ ਤੁਹਾਡੇ ਉਹ ਆਪਣੇ ਗੁਰਪ੍ਰੀਤ ਨੂੰ ਫੋਨ ਕੀਤਾ, ਉਹਨੇ ਮੈਨੂੰ ਭੇਜਿਆ, ਅਤੇ ਉਹ ਮੈਂ ਪੈਸੇ ਉਹਨਾਂ ਨੂੰ ਕਰਤੇ ਜੀ, ਈਮੇਲ ਆ ਗਿਆ ਜੀ ਸਾਨੂੰ ਜੀ। ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਜੀ, ਮੈਂ ਕਹਿੰਦਾ ਬਹੁਤ ਵਧੀਆ ਹੁੰਦਾ ਜੀ, ਜਿੰਨਾ ਕਹਿ ਦਈਏ ਉਨਾ ਥੋੜ੍ਹਾ ਜੀ। ਹਮੇਸ਼ਾ ਤੁਸੀਂ ਸਾਰੀਆਂ ਗੱਲਾਂ ਉਹ ਕਰ ਦਿੰਦੇ ਹੋ, ਔਰ ਬਹੁਤ ਬਹੁਤ ਵਧੀਆ ਤਰ੍ਹਾਂ ਉਹਨਾਂ ਦਾ ਆਨਸਰ ਦਿੰਦੇ ਹੋ ਜੀ। ਸਾਡੀ ਨੌਲੇਜ ਬਹੁਤ ਵੱਧਦੀ ਆ ਪਰਮਾਤਮਾ ਮੈਂ ਤਾਂ ਕਹਿੰਦਾ ਤੁਹਾਡਾ ਬਹੁਤ ਹੀ ਚੈਨਲ ਸਾਰੇ ਵਰਲਡ ਦੇ ਵਿੱਚੋਂ ਇੱਕ ਨੰਬਰ ਹੋਵੇ ਹਮੇਸ਼ਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਚੜ੍ਹਦੀਆਂ ਗੱਲਾਂ ਵਿੱਚ ਰਹੋ ਥੈਂਕ ਯੂ ਜੋਧਵੀਰ ਜੀ
ਥੈਂਕ ਯੂ ਫੋਰ ਆਲ ਦਾ ਕਾਇੰਡ ਵਰਡ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਔਰ ਅਸੀਂ ਬਸ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੋ ਤੁਹਾਡੇ ਵੱਲੋਂ ਹੱਥ ਜੋੜ ਕੇ ਅਸੀਂ ਸ਼ੁਕਰਗੁਜ਼ਾਰ ਹਾਂ ਤੁਸੀਂ ਬਹੁਤ ਬਹੁਤ ਸਾਨੂੰ ਸਪੋਰਟ ਦਿੰਦੇ ਹੋ ਔਰ ਇਸ ਕੋਵਿਡ ਦੇ ਟਾਈਮ ਦੇ ਵਿੱਚ ਵੀ ਪਿਛਲੇ 3-4 ਮਹੀਨੇ ਤੋਂ ਤੁਹਾਡੇ ਸਾਰਿਆਂ ਵੱਲੋਂ ਸਾਨੂੰ ਬਹੁਤ ਵਧੀਆ ਇਨਕਰੇਜਮੈਂਟ ਮਿਲੀ ਹੈ ਹੌਸਲਾ ਮਿਲਿਆ ਸਪੋਰਟ ਮਿਲੀ ਹੈ ਇਹਦੇ ਲਈ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਔਰ ਮੈਂ ਸੋਨੂ ਸੂਦ ਜੀ ਦੀ ਜਿਹੜੀ ਸਰ ਉਹਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਕਿ ਜੇ ਕਿਸੇ ਨੂੰ ਅਸੀਂ ਨਹੀਂ ਸੰਪਰਕ ਹੋ ਸਕਿਆ ਸਾਡਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਭੇਜ ਦਈਏ ਲਿੰਕ ਕਿ ਕਈਆਂ ਨੂੰ ਅਸੀਂ ਈਮੇਲ ਦੇ ਰਾਹੀਂ ਭੇਜ ਰਹੇ ਹਾਂ ਕਈਆਂ ਨੂੰ ਅਸੀਂ ਟੈਕਸ ਰਾਹੀਂ ਭੇਜ ਰਹੇ ਹਾਂ ਕਈਆਂ ਦੇ ਟੈਕਸ ਰਾਹੀਂ ਲਿੰਕ ਨਹੀਂ ਖੁੱਲ ਰਹੇ ਨੇ ਸੋ ਅਸੀਂ ਤੁਹਾਨੂੰ ਜੋ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਅਸੀਂ ਵੀਕਐਂਡ 'ਤੇ ਵੀ ਅਵੇਲੇਬਲ ਹੈ 400-475-4000 6472728182 ਤੁਹਾਡੇ ਵਿੱਚੋਂ ਕਈ ਲੋਕਾਂ ਨੇ ਆਲਰੇਡੀ ਸੋਨੂ ਸੂਦ ਜੀ ਨੂੰ ਪੈਸੇ ਭੇਜ ਦਿੱਤੇ ਨੇ ਵਧੀਆ ਕੰਮ ਕਰ ਰਹੇ ਨੇ ਸਰ ਸੋਨੂ ਸੂਦ ਜੀ ਔਰ ਮੇਰੇ ਖਿਆਲ ਦੇ ਨਾਲ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਔਰ ਮੈਂ ਪਹਿਲਾਂ ਵੀ ਬੜੀ ਵਾਰੀ ਕਿਹਾ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਵੀ ਕੰਮ ਦੁਨੀਆ 'ਚ ਕਿਤੇ ਵੀ ਕੋਈ ਚੰਗਾ ਕੰਮ ਹੋ ਰਿਹਾ ਅਤੇ ਅਸੀਂ ਇਨਕਰੇਜ ਕਰਾਂਗੇ ਜਿਹੜਾ ਸਾਡਾ ਸਲੋਗਨ ਹੈ ਵਾਈ ਮੀਡੀਆ ਦਾ ਯੈਸ ਵੀ ਸਪੋਰਟ ਉਹਦੇ ਵਿੱਚ 3 ਵਰਡ ਨੇ ਸਿਰਫ ਯੈਸ ਦਾ ਮਤਲਬ ਅਸੀਂ ਹਾਂ ਕਹਿਣੀ ਹੈ ਪੋਜ਼ਿਟਿਵ ਰਹਿਣਾ ਵੀ ਦਾ ਮਤਲਬ ਅਸੀਂ ਇਕੱਠੇ ਹਾਂ ਔਰ ਸਪੋਰਟ ਦਾ ਮਤਲਬ ਅਸੀਂ ਸਪੋਰਟ ਕਰਨੀ ਹੈ ਇਸ ਸਲੋਗਨ ਦੇ ਵਿੱਚ ਹੋਰ ਕੁਛ ਨਹੀਂ ਇਹਦੇ 'ਚ ਕੋਈ ਇਹ ਨਹੀਂ ਤੁਹਾਨੂੰ ਕਿ ਅਫਰੀਕਾ ਦੇ ਵਿੱਚ ਕੋਈ ਪਾਣੀ ਵਧੀਆ ਪੀਣ ਦਾ ਕੋਈ ਕੰਮ ਕਰ ਰਿਹਾ ਤੁਹਾਨੂੰ ਲੱਗਦਾ ਤੁਸੀਂ ਕਨਵਿੰਸਡ ਹੋ ਕੇ ਚੰਗਾ ਕੰਮ ਹੈ ਤੁਸੀਂ ਉਹਦੇ 'ਚ ਆਪਣੇ ਪੈਸੇ ਦੇ ਰਾਹੀਂ ਕਿਸੇ ਵੀ ਤਰ੍ਹਾਂ ਵਾਲੰਟੀਅਰ ਵਰਕ ਕਰਕੇ ਕੋਈ ਕੰਟਰੀਬਿਊਸ਼ਨ ਕਰੋ ਬਹੁਤ ਚੰਗੀ ਗੱਲ ਹੈ ਅਫਰੀਕਾ 'ਚ ਲੋੜ ਹੈ ਤੁਸੀਂ ਇੰਡੀਆ 'ਚ ਕਰੋ ਤੁਸੀਂ ਪਾਕਿਸਤਾਨ 'ਚ ਕਰੋ ਚਾਈਨਾ 'ਚ ਕਰੋ ਕਿਤੇ ਵੀ ਤੁਸੀਂ ਕਰਨਾ ਚਾਹੋ ਯੈਸ ਵੀ ਸਪੋਰਟ ਕਹਿ ਕੇ ਆਪਾਂ ਕਰੀਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਵਧੀਆ ਕੰਮ ਕੀਤਾ ਮੈਂ ਹੈਰਾਨ ਹੀ ਹੁੰਦਾ ਚਲਾ ਜਾਂਦਾ ਰੋਜ਼ ਕੱਲ੍ਹ ਵੀ ਸਾਡੇ ਕੋਲ ਮੈਸੇਜ ਆਏ ਨੇ ਵੀਕਐਂਡ 'ਤੇ ਵੀ ਆਏ ਨੇ ਇੰਨੀਆਂ ਚੰਗੀਆਂ ਕੰਮ ਇੱਥੇ ਕੈਨੇਡਾ 'ਚ ਵੀ ਹੋ ਰਹੇ ਨੇ ਇੱਥੇ ਤੁਸੀਂ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ ਅਤੇ ਇੱਥੇ ਪਾਓ ਤੁਸੀਂ ਪੰਜਾਬ ਦੇ ਵਿੱਚ ਕਈ ਸਾਡੇ ਗਰੁੱਪ ਮੈਂਬਰਸ ਹੈਗੇ ਨੇ ਉਹ ਗਰੀਬ ਲੜਕੀਆਂ ਦੀ ਮੈਰਿਜ ਕਰਦੇ ਨੇ ਹਰ ਸਾਲ ਉਹਨਾਂ ਨੇ ਇੱਕ ਸਿਸਟਮ ਰੱਖਿਆ ਹੋਇਆ ਕਿ ਇੰਨੇ ਬਰਤਨ ਦੇਣੇ ਆ ਇੰਨੇ ਕੱਪੜੇ ਦੇਣੇ ਆ ਕਿੰਨਾ ਸੋਹਣਾ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਉਹ ਹਰ ਸਾਲ ਜਾਂਦੇ ਉੱਥੇ ਪੰਜਾਬ 'ਚ ਔਰ ਐਕਸ ਅਮਾਊਂਟ ਆਫ ਜਿਹੜੀਆਂ ਸਾਡੀਆਂ ਬੱਚੀਆਂ ਹੁੰਦੀਆਂ ਨੇ ਸਾਡੀਆਂ ਲੜਕੀਆਂ ਨੇ ਉਹਨਾਂ ਦੇ ਹੀ ਉਹ ਕਿਉਂਕਿ ਥੋੜ੍ਹਾ ਫਾਈਨੈਂਸ਼ੀਅਲੀ ਥੋੜ੍ਹਾ ਠੀਕ ਇੰਨੇ ਪਰਿਵਾਰ ਤੋਂ ਨਹੀਂ ਹੁੰਦੀਆਂ ਉਹ ਜਾ ਕੇ ਉਹ ਕਰਦੇ ਨੇ ਸੋ ਕੁਛ ਵੀ ਤੁਹਾਨੂੰ ਲੱਗਦਾ ਇਰਿਸਪੈਕਟਿਵ ਕਿ ਤੁਹਾਨੂੰ ਚਾਈਨਾ 'ਚ ਲੱਗਦਾ ਇੰਡੀਆ 'ਚ ਪਾਕਿਸਤਾਨ ਬੰਗਲਾਦੇਸ਼ ਅਫਰੀਕਾ ਦੇ ਵਿੱਚ ਬੜੀ ਜ਼ਰੂਰਤ ਹੈ ਕੈਨੇਡਾ 'ਚ ਇੱਥੇ ਵੀ ਲੋੜ ਹੈ ਇੱਥੇ ਵੀ ਬੜੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ ਸੋ ਯੈਸ ਵੀ ਸਪੋਰਟ ਦੇ ਤਹਿਤ ਉਹ ਕਰ ਲਿਓ ਔਰ ਇਹ ਜਿਹੜਾ ਸੋਨੂ ਸੂਦ ਹੋਣਾਂ ਦੇ ਅਸੀਂ ਕੀਤੀ ਸੀਗੀ ਫੰਡਰੇਜ਼ਿੰਗ ਕੀਤੀ ਸੀਗੀ ਤੁਹਾਡੇ ਵੱਲੋਂ ਸੋ ਉਹਨਾਂ ਨੂੰ ਜ਼ਰੂਰ ਜਿਨ੍ਹਾਂ ਨੂੰ ਕੋਈ ਨਹੀਂ ਲਿੰਕ ਮਿਲਿਆ ਸਾਨੂੰ ਟੈਕਸਟ ਕਰ ਦੇਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਲਿੰਕ ਭੇਜਣ ਦੀ ਸੋ ਸੋਨੂ ਸੂਦ ਉਹਨਾਂ ਦੀ ਜ਼ਰੂਰ ਜੋ ਵੀ ਮਦਦ ਤੁਸੀਂ ਕਰ ਸਕਦੇ ਹੋ ਜ਼ਰੂਰ ਕਰ ਦਿਓ ਮਨਜੀਤ ਪਰਮਾਰ ਸਾਹਿਬ ਨੇ ਮੈਸੇਜ ਭੇਜਿਆ ਹੈਗਾ ਮਨਜੀਤ ਪਰਮਾਰ ਸਾਹਿਬ ਦਾ ਮੈਸੇਜ ਹੈ ਕਿ ਐਟ ਦਿਸ ਪੋਸਚਰਿੰਗ ਅਰਾਊਂਡ ਦ ਵਰਲਡ ਦੈਟ ਚਾਈਨਾ ਇਜ਼ ਇੰਡਲਜਿੰਗ ਇਜ਼ ਨਥਿੰਗ ਬਟ ਪਾਰਟ ਆਫ ਦ ਨਿਊ ਗਲੋਬਲ ਵਾਰਫੇਅਰ ਦੈਟ ਇਜ਼ ਵੇਸਟ ਵਿਦਆਊਟ ਫਾਇਰਿੰਗ ਅ ਬੁਲਟ ਹੋਪ ਦ ਵਰਲਡ ਇਜ਼ ਪ੍ਰਿਪੇਅਰਡ ਫਾਰ ਦ ਟ੍ਰੇਡ ਵਾਰਸ ਵਿਚ ਇਜ਼ ਦ ਨਿਊ ਵੈਪਨ ਆਫ ਚੋਇਸ ਬਾਈ ਕੰਟਰੀਜ਼ ਫਾਈਟਿੰਗ ਵਿਦ ਵੈਪਨਸ ਇਜ਼ ਫਾਰ ਲੈਸਰ ਇੰਪੋਰਟੈਂਟ ਕੰਟਰੀਜ਼ ਟੂ ਯੂਜ਼ ਦ ਵੈਪਨ ਇੰਡਸਟਰੀ ਆਫ ਦ ਵੈਸਟ ਐਂਡ ਦ US weapons is a big industry and won't be used to harm themselves but to benefit from its sales manji ji good fair comment manji sahab as usual toda comment bada fair hega aur bilkul unna di policy ehi hai china di ki without firing a bullet oh kuch na kuch action karde rehnge tejinder ji tusi on de ro tejinder ji go ahead
hello han sasikal ji
sasikal ji
ਮੈਂ ਬਾਰ ਬਾਰ ਆਉਂਦੀ ਗੱਲ ਵੀ ਹਾਂ ਵੀ ਟੇਬਲ 'ਤੇ ਮਸਲਾ ਸੁਲਝਣਾ ਵੀ ਵਾਇਲੈਂਸ ਨਹੀਂ ਚਾਹੀਦੀ ਹੈਗੀ ਪਰ ਉਹ ਟੇਬਲ ਦੇ ਮਸਲੇ ਤਾਂ ਉਹਨਾਂ ਨਾਲ ਸੁਲਝਦੇ ਆ ਨਾ ਜੀ ਜਿਹੜੇ ਕੋਈ ਐਗਰੀਮੈਂਟ ਦੀ ਨੂੰ ਬਾਅਦ 'ਚ ਉਹਨੂੰ ਜੋ ਵੀ ਐਗਰੀਮੈਂਟ ਹੁੰਦਾ ਹੈਗਾ ਉਹਨੂੰ ਉਹ ਕਹਿ ਲਓ ਮੰਨਣ ਵੀ ਜਿਨ੍ਹਾਂ ਨੇ ਐਗਰੀਮੈਂਟ ਮੰਨਣਾ ਹੀ ਨਹੀਂ ਅਤੇ ਫਿਰ ਉੱਥੇ ਕੀ ਕਰੋਗੇ ਤੁਸੀਂ ਜੀ ਅਲਟੀਮੇਟਲੀ ਓਕੇ ਫਿਰ ਇਹ ਤਾਂ ਇਹੀ ਹੈ ਨਾ ਜੀ ਉਹ ਕਹਿਣਗੇ ਹੁਣ ਜਿੱਦਾਂ ਹੁਣ ਗਲਵਾਨ ਵੈਲੀ ਦੇ ਹਾਂ ਜੀ ਕਹਿੰਦੇ ਹਾਂ ਜੀ ਗਲਵਾਨ ਵੈਲੀ ਸਾਡੀ ਆ ਜੀ ਅੱਛਾ ਐਗਰੀਮੈਂਟ ਕੀ ਕਰ ਲਓ ਫਿਰ ਨਾ ਗੋਲੀ ਚਲਾਓ ਹਾਂਜੀ ਐਗਰੀਮੈਂਟ ਕਰ ਦਿਓ ਉਹਨਾਂ ਨਾਲ ਵੀ ਠੀਕ ਹੈ ਲੈ ਲਓ ਜੀ ਤੁਸੀਂ ਫਿਰ ਆ ਜਾਵਾਂਗੇ ਇੱਦਾਂ ਨਾਲ ਫਿਰ ਆ ਜਾਣਗੇ ਹੁਣ ਸਾਡੇ ਬਾਅਦ ਅਗਲਾ ਜਿਹੜਾ ਨੈਕਸਟ ਹੈਗਾ ਦੌਲਤ ਬੇਗ ਜਿਹੜਾ ਹੈਗਾ ਉਹ ਸਾਡਾ ਹੈਗਾ ਜੀ ਉਹ ਸਾਨੂੰ ਦੇ ਦਿਓ ਫਿਰ ਅੱਛਾ ਫਿਰ ਹੁਣ ਐਗਰੀਮੈਂਟ ਟੇਬਲ 'ਤੇ ਬਹਿ ਜਾਂਦੇ ਜੀ ਸੋ ਅਲਟੀਮੇਟਲੀ ਐਗਰੀਮੈਂਟ ਤਾਂ ਉਹਦੇ ਨਾਲ ਹੁੰਦਾ ਨਾ ਜੀ ਜਿਹੜਾ ਉਸਨੂੰ ਮੰਨੇ ਵੀ ਔਰ ਉਸਨੂੰ ਉਹ 'ਤੇ ਫੁੱਲ ਵੀ ਚੜਾਏ ਜਿਹਨੇ ਮੰਨਣਾ ਹੀ ਨਹੀਂ ਹੈਗਾ ਜਿਹਨੇ ਉਸਨੂੰ ਕਰਾ ਕੇ ਸਲਾਈਸਿੰਗ ਕਰਨੀ ਹੈ ਜਾਂ ਸਲਾਮੀਆਂ ਬਣਾਉਣੀ ਹੈ ਜਿੱਦਾਂ ਆਪਣੇ ਚਿਕਨ ਸਲਾਮੀਆਂ ਬਣਦੀਆਂ ਹੈਗੀਆਂ ਇੱਕ ਇੱਕ ਪੀਸ ਕਰਕੇ ਖਾਈ ਜਾਣਾ ਹੌਲੀ ਹੌਲੀ ਕਰਕੇ ਉਹਦੇ ਨਾਲ ਕਾਹਦੇ ਐਗਰੀਮੈਂਟ ਜੀ ਉਹਦੇ ਨਾਲ ਕਾਹਦੀ ਗੱਲਬਾਤ ਫਿਰ ਅਲਟੀਮੇਟਲੀ ਜਦ ਉਹਨੂੰ ਪਤਾ ਹੀ ਹੈ ਕਿ ਇਹਨੇ ਮੰਨਣਾ ਹੀ ਇਹਨੇ ਫਿਰ ਮੁੱਕਰ ਜਾਣੇ ਨਕਸ਼ੇ ਫਿਰ ਬਦਲ ਜਾਣੇ ਇਸਦੇ ਇਹਦੇ ਮੈਪ ਫਿਰ ਬਦਲ ਜਾਣੇ ਹੈਗੇ ਆ ਜੀ ਉਹਨੂੰ ਕੀ ਕਰੋਗੇ ਜੀ? ਜੇ ਉਹਨਾਂ ਦੀ ਸਾਈਕੀ ਇਹ ਹੈ ਜੀ, ਸ਼ੁਰੂ ਤੋਂ ਇਹ ਚੱਲਣ ਦੀ ਹੈਗੀ ਜੀ, ਜੋ ਦਾ ਉਹਨਾਂ ਦਾ ਕਮਿਊਨਿਸਟ ਸਿਸਟਮ ਉਹਨਾਂ ਦਾ ਆਇਆ ਹੈਗਾ, ਇੱਕ ਇੱਕ ਕਰਕੇ ਤੋਂ ਕਿੱਥੋਂ ਤੱਕ ਆ ਗਏ ਕਿ ਉਹ ਮੰਗੋਲੀਆ ਦਾ ਥੱਲੜਾ, ਸਾਊਦਰਨ ਮੰਗੋਲੀਆ, ਕੀ ਤੁਰਕਮਿਨਿਸਤਾਨ ਦਾ ਏਰੀਆ ਜਿਹੜਾ ਉਹਨੂੰ, ਜਿੱਥੋਂ ਦੇ ਮੁਸਲਿਮ ਉਹਨਾਂ ਨੇ ਫੜੇ ਹੋਏ ਹੈਗੇ ਨੇ, ਔਰ ਪਲੱਸ ਤਿੱਬਤ ਚਲਾ ਗਿਆ, ਮਤਲਬ ਸਲਾਈਸਿੰਗ ਤੋਂ ਤਾਂ ਉਹ ਕਿੱਥੇ, ਉਹਨਾਂ ਦਾ ਨਸ਼ਾ ਰੁਕਿਆ ਕਿੱਥੇ ਆ ਜੀ? ਆ ਕੇ ਕਿਤੇ ਰੁਕਿਆ? ਉਹ ਗਾਂਹ ਵੀ ਨਹੀਂ ਰੁਕਣਾ ਜੀ ਉਹ। ਸੋ ਅਲਟੀਮੇਟਲੀ ਕਦੇ ਨਾ ਕਦੇ ਕਿਤੇ ਨਾ ਕਿਤੇ ਦੀਵਾਰ ਤਾਂ ਬੰਨੀ ਹੈ ਨਾ ਜੀ। ਬਾਕੀ ਕਹੇ ਕਿ ਦੇਖੋ ਜੀ, ਵਾਰ ਆਪਾਂ ਇੱਕ ਬੰਨੇ ਰਾਜ ਦੀਆਂ ਗੱਲਾਂ ਕਹਿੰਦੇ, ਸਿੱਖ ਰਾਜ, ਸਿੱਖ ਰਾਜ ਵੀ ਭਾਅ ਜੀ ਬਿਨਾਂ ਲੜਾਈਆਂ ਤੋਂ ਤਾਂ ਹੋਇਆ ਨਹੀਂ ਹੈਗਾ ਜੀ, ਉਹ ਕਿਸੇ ਨੇ ਆ ਕੇ ਫੜਾਇਆ ਤਾਂ ਹੈ ਨਹੀਂ ਗਾ ਜੀ, ਜਵਾਨ ਤਾਂ ਮਾਵਾਂ ਦੇ ਪੁੱਤ ਉਦੋਂ ਵੀ ਮਰੇ ਸੀਗੇ ਜੀ, ਠੀਕ ਹੈ ਨਾ ਜੀ। ਸੋ ਉਹਦਾ ਉਹ ਵੀ ਕਈ ਮਾਵਾਂ ਦੇ ਪੁੱਤਾਂ ਦੀਆਂ ਜਾਨਾਂ ਦੇ ਉੱਪਰ ਹੀ ਸਿੱਖ ਰਾਜ ਬਣਿਆ ਸੀਗਾ ਜੀ। ਸੋ ਇੱਦਾਂ ਰਾਜ ਤਾਂ ਸਾਰੇ ਇੱਦਾਂ ਹੀ ਬਣਿਆ ਜੀ ਸਰ, ਪਰ ਇਹ ਕਿ ਦੇਸ਼ ਨੂੰ ਡਿਫੈਂਡ ਕਰਨ ਵਾਸਤੇ ਇਹ ਤਾਂ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ, ਇਹਦਾ ਕੋਈ ਨਹੀਂ ਹੈਗਾ, ਬਿਕੋਜ਼ ਇਸ ਦੇਅਰ ਮੈਂਟੈਲਿਟੀ, ਉਹਨਾਂ ਦੀ ਪੋਲਿਸੀ ਇਹ ਹੈਗੀ ਆ, ਦੇ ਡੋਂਟ ਸਟੈਂਡ ਵਿਦ ਦੇਅਰ ਵਰਡਸ, ਉੱਥੇ ਟਿਕਦੇ ਹੀ ਨਹੀਂ ਹੈਗੇ, ਉਹਨਾਂ ਦਾ ਕੋਈ ਟਿਕਾਈ ਨਹੀਂ ਹੈਗਾ ਉਸਦੇ ਉੱਪਰ ਜੀ। ਦੇਅਰ ਮੈਪ ਵਿਲ ਕੰਟੀਨਿਊਸਲੀ ਚੇਂਜ, ਉਹ ਹਰ ਇੱਕ ਦੇ ਨਾਲ ਹੀ ਚੇਂਜ ਹੋਣਗੇ। ਜਿਹੜਾ ਪਾਮ ਔਰ ਅੱਜ ਹਥੇਲੀ ਬਣਾਈ ਸੀ ਵੀ ਤਿੱਬਤ ਪਾਮ, ਉਹ ਪਹਿਲੇ ਕਬਜ਼ਾ ਕਰ ਚੁੱਕੇ, ਜਿਹੜੀਆਂ ਫਾਈਵ ਫਿੰਗਰਸ ਹੈਗੀਆਂ ਨੇ ਉਹ ਉਹਨਾਂ ਨੇ ਉਹ ਲੈਣੀਆਂ ਨੇ, ਉਹ ਕਰਨਗੇ ਜੀ। ਉਹ 'ਚ ਤਿੱਬਤ ਹੈਗਾ ਜੀ, ਉਹ 'ਚ ਸਿੱਕਮ ਹੈਗਾ, ਉਹ 'ਚ ਨੇਪਾਲ ਹੈਗਾ, ਉਹ 'ਚ ਅਰੁਣਾਚਲ ਪ੍ਰਦੇਸ਼ ਹੈਗਾ। ਸੋ ਦੇ ਵਿਲ ਗੋ ਫਾਰ ਇਟ, ਉਹ ਜਾਣਗੇ ਜੀ ਇਸ ਵੱਲ ਨੂੰ ਜੀ। ਸੋ ਉਹ ਆਪਾਂ ਫਿਰ ਸਾਰੇ ਜਣੇ ਫਿਰ ਦੇ ਦੇਣ ਜੀ ਉਹਨਾਂ ਨੂੰ, ਟੇਬਲ 'ਤੇ ਬੈਠ ਕੇ ਫੜਾ ਦੇਣ ਉਹਨਾਂ ਨੂੰ, ਲਓ ਜੀ ਕਰੋ। ਆਪਾਂ ਤਾਂ ਫਿਰ ਪੋਲੀਟੀਸ਼ੀਅਨ ਨੂੰ ਗਾਲਾਂ ਕੱਢਣ ਜੋਗੇ ਹੈਗੇ ਹੀ ਆ ਜੀ, ਬਸ ਮਗਰ ਬੈਠੇ।
ਜੀ ਜੀ ਜੀ,
ਦਿਸ ਇਜ਼ ਵਾਟ ਵੀ ਕੈਨ ਡੂ।
ਮੈਂ ਦੱਸਦਾ ਜੀ, ਇਹਦੇ ਸਾਰੇ ਤੁਸੀਂ ਤਿੰਨ ਚਾਰ ਪੁਆਇੰਟਸ ਹਾਈਲਾਈਟ ਕੀਤੇ ਨੇ, ਮੈਂ ਔਰ ਸਾਡੇ ਪ੍ਰੀਵੀਅਸ ਕਾਲਰ ਦਾ ਵੀ ਇੱਕ ਪੁਆਇੰਟ ਰਹਿ ਗਿਆ ਸੀ, ਮੈਂ ਉਹਨੂੰ ਵੀ ਇਹਦੇ ਵਿੱਚ ਕੋਸ਼ਿਸ਼ ਕਰਦਾ ਕੁਇਕਲੀ ਕਵਰ ਕਰ ਦਈਏ, ਔਰ ਫਿਰ ਇਸ ਤੋਂ ਬਾਅਦ ਗੁਰਦੇਵ ਜੀ, ਗਰੀਸ਼ ਸਾਹਿਬ, ਸਾਰੀਆਂ ਕਾਲਜ ਆਉਂਦੀਆਂ ਕਰਾਂਗੇ। ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ ਰਮਨ ਦੂਆ ਜੀ, ਸੇਮ ਐਕਸ ਤੋਂ, ਉਹਨਾਂ ਦੇ ਨਾਲ ਵੀ ਸਾਡੀ ਜਿਹੜੀ ਗੱਲਬਾਤ ਉਹ ਵੀ ਹੋਣ ਜਾ ਰਹੀ ਹੈ। ਮੈਂ ਕੁਇਕਲੀ ਤੁਹਾਡੇ ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਐਡਰੈਸ ਕਰ ਦਿੰਦਾ। ਇੱਕ ਤਾਂ ਸਰ, ਸਾਡੇ ਪ੍ਰੀਵੀਅਸ ਕਾਲਰ ਨੇ ਸਤਵੰਤ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਚਾਰ ਸਿੱਖ ਫੌਜੀ ਕਿੱਦਾਂ ਇਹਦੇ ਵਿੱਚ ਸ਼ਾਮਿਲ ਸੀਗੇ, ਜਿਹੜੇ 20 ਜਣੇ ਸ਼ਹੀਦ ਹੋਏ ਨੇ, ਉਹ ਕਹਿੰਦੇ ਸੀ ਉੱਥੇ ਤਾਂ ਗੋਰਖਾ ਰੈਜੀਮੈਂਟ। ਅਸਲ ਦੇ ਵਿੱਚ ਗੋਰਖਾ ਰੈਜੀਮੈਂਟ ਨਹੀਂ ਸੀ ਇੱਥੇ ਸਰ ਜੀ, 16 ਬਿਹਾਰ। ਮੈਂ ਕੱਲ੍ਹ ਵੀ ਦੱਸਿਆ ਸੀਗਾ ਚੈਨਲ ਵਾਈ ਦੇ ਉੱਤੇ, ਇੱਥੇ 16 ਬਿਹਾਰ ਸੀਗੀ ਤੈਨਾਤ, ਜਿਹਨੂੰ ਕਿ ਲੀਡ ਕਰ ਰਹੇ ਸੀਗੇ ਜਿਹੜੇ ਕਮਾਂਡਿੰਗ ਅਫਸਰ CO ਸਾਹਿਬ ਸੀਗੇ ਸੰਤੋਸ਼ ਵਾਸੂ। ਔਰ ਮੈਂ ਇੱਥੇ ਜ਼ਰੂਰ ਇਹ ਜ਼ਿਕਰ ਕਰਦਿਆਂ ਕਿ ਇਹਦੇ ਵਿੱਚ 20 ਦੇ ਵਿੱਚੋਂ 4 ਜਣੇ ਸਿੱਖ ਸੀ। ਦੂਸਰਾ, ਇਕੱਲੀ ਸਿੱਖ ਰੈਜੀਮੈਂਟ ਦੇ ਵਿੱਚ ਸਿੱਖ ਨਹੀਂ ਹੈਗੇ, ਪੰਜਾਬ ਤੋਂ ਬਹੁਤ ਸਾਰੇ ਸਿੱਖ ਜਿਹੜੇ ਨੇ ਜੀ ਉਹ ਇੰਡੀਆ ਦੀਆਂ ਅਲੱਗ ਅਲੱਗ ਰੈਜੀਮੈਂਟਸ ਦੇ ਵਿੱਚ ਜਾਂਦੇ ਨੇ ਐਜ਼ ਅ ਮੈਟਰ ਆਫ ਫੈਕਟ। ਹਰੇਕ ਦੀ ਆਪਣੀ ਪ੍ਰੈਫਰਡ ਚੋਇਸ ਹੁੰਦੀ ਆ, ਪਰ ਬਹੁਤ ਸਾਰੇ ਲੋਕ ਆਰਮਡ ਰੈਜੀਮੈਂਟ, ਜਿਹਦੇ ਵਿੱਚ ਕਿ ਟੈਂਕ ਰੈਜੀਮੈਂਟ, ਜੇ ਤੁਹਾਨੂੰ ਪਤਾ ਹੋਵੇ, ਉਹਨਾਂ ਦੀ ਫਸਟ ਚੋਇਸ ਹੁੰਦੀ ਬਹੁਤ ਸਾਰਿਆਂ ਦੀ। ਮੈਂ ਨਹੀਂ ਕਹਾਂਗਾ ਸਾਰੇ ਨੇ, ਕਈ ਲੋਕ ਇਨਫੈਂਟਰੀ ਵੀ ਲੈਂਦੇ ਆ, ਬਟ ਆਰਮਡ ਇਜ਼ ਵਨ ਆਫ ਦ ਟੋਪ ਚੋਇਸ ਜਿਹੜੀ ਟੈਂਕ ਰੈਜੀਮੈਂਟ ਹੁੰਦੀ ਆ। ਸੋ ਸਿੱਖ ਜਿਹੜੇ ਨੇ ਇੰਡੀਆ ਪੰਜਾਬ ਤੋਂ ਜਿਸ ਏਰੀਆ 'ਚੋਂ ਆਪਾਂ ਆਉਂਦੇ ਹਾਂ, ਸੋ ਸਿੱਖ ਸਾਰੇ ਹੀ ਇੰਡੀਅਨ ਫੋਰਸਿਸ ਦੀਆਂ ਅਲੱਗ ਅਲੱਗ ਰੈਜੀਮੈਂਟਸ ਹੈਗੇ ਨੇ। ਹਾਂ, ਸਿੱਖ ਰੈਜੀਮੈਂਟ ਦੇ ਵਿੱਚ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਸਿੱਖ ਨੇ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਆ ਕਿ ਚਾਈਨਾ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਕਾਊਂਟਰ ਹੋਰ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ, ਚਾਈਨਾ ਜਿਸ ਤਰੀਕੇ ਨਾਲ ਬੁਲੀ ਕਰ ਰਿਹਾ ਉਹਨੂੰ ਕਾਊਂਟਰ ਕਰਨ ਦਾ ਇਹੀ ਤਰੀਕਾ ਆ ਕਿ ਉਹਨੂੰ ਦੇਖੋ G11 ਦੀ ਗੱਲ ਕਰ ਰਹੇ ਨੇ ਅੱਜ ਟਰੰਪ ਸਾਹਿਬ, ਹਾਲਾਂਕਿ ਟਰੰਪ ਸਾਹਿਬ ਪਤਾ ਨਹੀਂ ਕਿੰਨੀ ਦੇਰ ਇਸ ਤਰ੍ਹਾਂ ਕਰਨਗੇ ਗੱਲ। ਜਿਹੜਾ 11 ਹੈ ਜਾਂ G10 ਵੀ ਕੱਲ੍ਹ ਨੂੰ ਬਣਦਾ ਹੈ, ਇਹ ਇੱਕ ਇਕਨੋਮਿਕ ਔਰਗਨਾਈਜੇਸ਼ਨ ਹੈ, ਇਹ ਨੈਟੋ ਦੀ ਤਰ੍ਹਾਂ ਮਿਲਟਰੀ ਅਲਾਇੰਸ ਘੱਟ ਹੈ ਔਰ ਇਹ ਇਕਨੋਮਿਕ ਅਲਾਇੰਸ ਜ਼ਿਆਦਾ ਹੈ। ਉਹਦੇ ਵਿੱਚ ਚਾਈਨਾ ਨੂੰ ਕਿਤੇ ਜਗ੍ਹਾ ਨਹੀਂ ਦਿੱਤੀ ਜਾ ਰਹੀ, ਤੁਸੀਂ ਦੇਖ ਹੀ ਲਓ, ਪਹਿਲੀ G7 ਜਿਹੜੀਆਂ ਕੰਟਰੀਜ਼ ਉਹਦੇ ਵਿੱਚ ਚਾਈਨਾ ਨਹੀਂ ਹੈ, ਉਹਦੇ ਵਿੱਚ ਹੁਣ ਉਹ ਕਹਿ ਰਹੇ ਕਿ ਅਸੀਂ ਅਲਾਇੰਸ ਜਿਹੜਾ ਇਹਨੂੰ ਵਧਾਉਣਾ ਹੈ, ਉਹਦੇ ਵਿੱਚ ਚਾਈਨਾ ਨੂੰ ਇਨਵੀਟੇਸ਼ਨ ਨਹੀਂ ਹੈ। ਸੋ ਚਾਈਨਾ ਨੂੰ ਕਾਊਂਟਰ ਕੀਤਾ ਜਾਵੇ, ਚਾਈਨਾ ਨੂੰ ਸਵਾਲ ਪੁੱਛੇ ਜਾਣ। ਅੱਜ ਇੰਡੀਅਨ ਪ੍ਰਾਈਮ ਮਿਨਿਸਟਰ ਔਰ ਕੈਨੇਡੀਅਨ ਪ੍ਰਾਈਮ ਮਿਨਿਸਟਰ, ਮੈਂ ਦੋ ਬੰਦੇ ਜਿਹੜੇ ਸਭ ਤੋਂ ਪਿੱਛੇ ਨੇ ਇਸ ਵੇਲੇ, ਇੱਕ ਤਾਂ ਕੈਨੇਡਾ ਦੇ ਸਾਡੇ ਪ੍ਰਧਾਨ ਮੰਤਰੀ ਵੀ ਇਹਦੇ 'ਚ ਸਭ ਤੋਂ ਪਿੱਛੇ ਨੇ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੀ ਸਭ ਤੋਂ ਪਿੱਛੇ ਨੇ। ਦੋਨਾਂ ਨੂੰ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਹੈ, ਸਭ ਤੋਂ ਪਹਿਲੀ ਸਟੇਟਮੈਂਟ ਆਉਣੀ ਚਾਹੀਦੀ, ਔਰ ਬਾਕੀ ਸਾਰਿਆਂ ਦਾ ਵੀ ਅਲਾਇੰਸ ਬਣਾਉਣ ਕਿ ਸਾਨੂੰ ਚਾਈਨਾ ਜਵਾਬ ਦੇ ਕਿ ਇਹ ਕੋਰੋਨਾ ਵਾਇਰਸ ਆਇਆ ਕਿੱਥੋਂ ਆ, ਪਹਿਲਾ ਪੁਆਇੰਟ। ਦੂਸਰਾ, ਸਾਨੂੰ ਚਾਈਨਾ ਜਵਾਬ ਦੇ ਕਿ 14 ਜਨਵਰੀ ਨੂੰ ਤੁਹਾਡੇ ਕੋਲ ਕੀ ਕੁਛ ਇਨਫੋਰਮੇਸ਼ਨ ਮੌਜੂਦ ਸੀ ਜਿਹੜੀ ਦੁਨੀਆ ਤੋਂ ਤੁਸੀਂ ਕਿੱਦਾਂ ਲੁਕੋਈ। ਤੀਸਰਾ ਸਵਾਲ ਕਿ ਜਦੋਂ ਚਾਈਨਾ ਕੈਨੇਡਾ ਤੋਂ ਪ੍ਰੋਟੈਕਟਿਵ ਇਕਵਿਪਮੈਂਟ ਲੈ ਰਿਹਾ ਸੀਗਾ ਤੇ ਚਾਈਨਾ ਨੂੰ ਕਿੰਨਾ ਪਤਾ ਸੀਗਾ ਕਿ ਕੱਲ ਨੂੰ ਇਹ ਕੈਨੇਡਾ ਨੂੰ ਵੀ ਲੋੜ ਪੈ ਸਕਦੀ ਹੈ, ਇਹ ਪ੍ਰੋਟੈਕਟਿਵ ਇਕਵਿਪਮੈਂਟ ਦੀ ਕੈਨੇਡਾ ਨੂੰ ਵੀ ਲੋੜ ਪੈ ਸਕਦੀ ਹੈ, ਪਰ ਚਾਈਨਾ ਕੈਨੇਡਾ ਤੋਂ ਲੈ ਰਿਹਾ ਸੀ ਪ੍ਰੋਟੈਕਟਿਵ ਇਕਵਿਪਮੈਂਟ। ਅਗਲਾ ਸਵਾਲ ਪੁੱਛਿਆ ਜਾਵੇ ਕਿ ਚਾਈਨਾ ਦੁਨੀਆ ਨੂੰ ਜਵਾਬ ਦੇ, ਨਰਿੰਦਰ ਮੋਦੀ ਜੀ ਵੀ ਪੁੱਛਣ, ਬਾਕੀ ਤੇ ਪੁੱਛ ਰਹੇ ਨੇ, ਦੋ ਹੀ ਬੰਦੇ ਸਿਰਫ ਚੁੱਪ ਬੈਠੇ ਨੇ, ਇੱਕ ਨਰਿੰਦਰ ਮੋਦੀ ਜੀ ਤੇ ਇੱਕ ਟਰੂਡੋ ਸਾਹਿਬ, ਇਹ ਦੋਨੋਂ ਚੁੱਪ ਬੈਠੇ ਨੇ, ਬਾਕੀ ਤੇ ਆਸਟ੍ਰੇਲੀਆ ਵੀ ਪੁੱਛ ਰਿਹਾ, ਬ੍ਰਾਜ਼ੀਲ ਨੇ ਤੇ ਬਹੁਤ ਉਹਨਾਂ ਨੂੰ ਸਵਾਲ ਖੜੇ ਕਰ ਦਿੱਤੇ ਨੇ, US ਪ੍ਰੈਜ਼ੀਡੈਂਟ ਨੇ ਤਾਂ ਬਹੁਤ ਹੀ ਅੱਗੇ ਲਾਤੀ ਹੈ, ਮਾਈਕ ਪੋਂਪੀਓ ਨੇ ਉਹਨਾਂ ਦੇ ਲੀਡਰ ਸਿਰਫ ਚੁੱਪ ਨੇ। ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਜਵਾਬ ਦਿਓ ਸਾਨੂੰ ਕਿ ਦੁਬਾਰਾ ਇਹ ਨਹੀਂ ਹੋਏਗਾ, ਇਹ ਜੋ ਤੁਸੀਂ ਸਾਰੀ ਦੁਨੀਆ 'ਚ ਤਬਾਹੀ ਮਚਵਾਈ ਹੈ ਇਹ ਦੁਬਾਰਾ ਸਾਨੂੰ ਜਵਾਬ ਚਾਹੀਦਾ ਕਿ ਨਹੀਂ ਹੋਏਗਾ। ਇਹਨਾਂ ਨੂੰ ਪੁੱਛਣਾ ਚਾਹੀਦਾ, ਲੀਡਰਸ ਨੂੰ ਬਿਆਨ ਦੇਣੇ ਚਾਹੀਦੇ, ਔਰ ਇੱਕ ਸਪੈਸ਼ਲ ਮੀਟਿੰਗ ਇੰਡੀਆ ਕੈਨੇਡਾ ਨੂੰ ਵੀ ਨਾਲ ਜੁੜਨਾ ਚਾਹੀਦਾ, ਜਿਹੜੀ ਬਾਕੀ ਕੰਟਰੀਜ਼ ਇਹਨੂੰ ਲੀਡ ਕਰ ਰਿਹਾ, ਆਸਟ੍ਰੇਲੀਆ ਲੀਡ ਕਰ ਰਿਹਾ, ਨਿਊਜ਼ੀਲੈਂਡ ਇਹਨੂੰ ਲੀਡ ਕਰ ਰਿਹਾ, ਫਰਾਂਸ, ਇੰਗਲੈਂਡ, ਅਮੈਰੀਕਾ, ਬ੍ਰਾਜ਼ੀਲ ਸਾਰੇ ਪੁੱਛ ਰਹੇ ਨੇ ਸਵਾਲ ਇਸ ਵੇਲੇ। ਔਰ ਜਿਸ ਤਰੀਕੇ ਦੇ ਨਾਲ ਉਹ ਤਾਇਵਾਨ ਅਤੇ ਹਾਂਗਕਾਂਗ, ਤਾਇਵਾਨ ਅਤੇ ਹਾਂਗਕਾਂਗ ਦੇ ਤਾਂ ਚਲੋ ਕੈਨੇਡਾ ਨੇ ਵੀ ਬਿਆਨ ਦੇ ਦਿੱਤਾ, ਲੇਕਿਨ ਇੰਡੀਆ ਨੇ ਉੱਥੇ ਵੀ ਨਹੀਂ ਬਿਆਨ ਦਿੱਤਾ। ਇਸ ਲਈ ਮੈਂ 20 ਦਿਨ ਪਹਿਲਾਂ ਗਿਆ ਸੀ, ਇਹ ਲੜਾਈ ਤਾਂ ਹੁਣ ਹੋਈ ਬਾਰਡਰ 'ਤੇ, ਕਿ ਮੋਦੀ ਸਾਹਿਬ ਇੰਡੀਆ ਡਰਦਾ ਹੈ ਚਾਈਨਾ ਤੋਂ। ਮੈਂ ਅੱਜ ਵੀ ਕਹਾਂਗਾ ਉਹ ਡਰਦੇ ਨੇ ਚਾਈਨਾ ਤੋਂ, ਬਾਕੀ ਸਾਰੀ ਕੰਟਰੀਜ਼ ਨਾਲ ਜੇ ਸਟਰੋਂਗ ਨੇ ਤਾਂ ਇਹਦੇ ਨਾਲ ਕਿਉਂ ਵੀਕ ਨੇ, ਮੈਨੂੰ ਇਹ ਸਮਝ ਨਹੀਂ ਆਇਆ। ਕੈਨੇਡਾ ਨੇ ਵੀ ਬਿਆਨ ਦਿੱਤਾ ਕਿ ਹਾਂਗਕਾਂਗ ਤੋਂ ਜਿਹੜੇ ਕੈਨੇਡੀਅਨਸ ਹੋਣਗੇ ਅਸੀਂ ਇੱਥੇ ਜਗ੍ਹਾ ਦੇ ਦਾਂਗੇ, ਸਾਡੇ ਟਰੂਡੋ ਸਾਹਿਬ ਨੇ ਐਟਲੀਸਟ ਚਲੋ ਉਹਦੇ 'ਤੇ ਤਾਂ ਬਿਆਨ ਦੇ ਦਿੱਤਾ ਹਾਂਗਕਾਂਗ ਦੇ ਮੁੱਦੇ 'ਤੇ। ਇੰਡੀਆ ਨੇ ਤਾਂ ਤਾਇਵਾਨ ਅਤੇ ਹਾਂਗਕਾਂਗ 'ਤੇ ਵੀ ਨਹੀਂ ਬਿਆਨ ਦਿੱਤਾ, ਅਮਰੀਕਾ ਤਾਂ ਖੁੱਲ੍ਹ ਕੇ ਸਪੋਰਟ ਕਰਦਾ ਨਾ ਤਾਇਵਾਨ ਨੂੰ, ਅਮਰੀਕਾ ਕਹਿੰਦਾ ਕਿ ਤੂੰ ਭਾਈ ਸਾਹਿਬ ਤੁਸੀਂ ਹੱਥ ਲਗਾ ਕੇ ਦਿਖਾਓ ਤਾਇਵਾਨ ਨੂੰ। ਅਮਰੀਕਾ ਸਾਊਥ ਚਾਈਨਾ ਸੀ ਦੇ ਵਿੱਚ ਜੋ ਚਾਈਨਾ ਕਰਦਾ ਹੈ, ਅਮਰੀਕਾ ਕਹਿੰਦਾ ਤੁਸੀਂ ਦੇਖੋ ਅਸੀਂ ਕਰਨਾ ਕੀ ਹੈ। ਕੋਵਿਡ-19 ਦੇ ਕ੍ਰਾਈਸਿਸ ਦੇ ਵਿੱਚ ਉਹਨਾਂ ਨੇ ਜਪਾਨ 'ਚ ਆਪਣੇ ਜਹਾਜ਼ ਉਤਾਰ ਦਿੱਤੇ ਕਿ ਆ ਜਾਓ ਜੇ ਜਪਾਨ ਵੱਲ ਚਾਈਨਾ ਨੇ ਅੱਖ ਵੀ ਦੇਖੀ ਅਤੇ ਦੇਖੋ ਫਿਰ ਜਪਾਨ ਦੇ ਉੱਤੇ ਅਮਰੀਕਾ ਚਾਈਨਾ ਦਾ ਕੀ ਹਾਲ ਕਰਦਾ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਮਾਵਾਂ ਦੇ ਪੁੱਤ ਮਰਾਉਣ ਦੀ ਜਿਹੜੀ ਗੱਲ ਹੈ, ਮੈਂ ਦੇਖ ਰਿਹਾ ਕਿ ਕਈ ਲੋਕ ਜਿਹੜੇ ਨੇ ਜੀ ਉਹ ਬਿਲਕੁਲ ਇਸ ਗੱਲ ਨੂੰ ਕਰ ਰਹੇ ਨੇ, ਪੁੱਛ ਰਹੇ ਨੇ, ਲੇਕਿਨ ਕੁਛ ਬਹੁਤ ਕੁਛ ਲੋਕ ਐਸੇ ਨੇ ਜਿਹੜੇ ਕਹਿ ਰਹੇ ਕਿ ਚਾਈਨਾ ਨੇ ਬੜਾ ਵਧੀਆ ਕੰਮ ਕੀਤਾ। ਜੇ ਤੁਹਾਨੂੰ ਇੰਡੀਆ ਤੋਂ ਐਲਰਜੀ ਹੈ, ਤੁਸੀਂ ਇਹ ਤਾਂ ਸੋਚੋ ਕੈਨੇਡਾ ਅਮਰੀਕਾ ਬੈਠ ਕੇ ਤੁਸੀਂ ਅਮਰੀਕਾ ਦਾ ਨਮਕ ਖਾ ਰਹੇ ਹੋ, ਕੈਨੇਡਾ ਦਾ ਨਮਕ ਖਾ ਰਹੇ ਹੋ, ਅਸੀਂ ਕੈਨੇਡੀਅਨ ਸਿਟੀਜ਼ਨ ਸਭ ਤੋਂ ਪਹਿਲਾਂ, ਤੁਸੀਂ ਅਮਰੀਕਾ ਬੈਠ ਕੇ ਉਸ ਕੰਟਰੀ ਨੂੰ ਸ਼ਾਬਾਸ਼ੀ ਦੇ ਰਹੇ ਹੋ ਜਿਹੜੀ ਕੰਟਰੀ ਅਮਰੀਕਾ ਦੇ ਖਿਲਾਫ ਹੈ, ਤੁਸੀਂ ਕੈਨੇਡਾ ਬੈਠ ਕੇ ਚਾਈਨਾ ਨੂੰ ਸ਼ਾਬਾਸ਼ੀ ਦੇ ਰਹੇ ਹੋ ਜਿਹਨੇ ਕੈਨੇਡਾ ਦੇ 2 ਸਿਟੀਜ਼ਨਸ ਨੂੰ ਟੋਰਚਰ ਕਰ ਰਿਹਾ। ਔਰ ਜਿਹੜੇ ਲੋਕ ਚਾਈਨਾ ਨੂੰ ਸ਼ਾਬਾਸ਼ੀ ਦੇ ਰਹੇ ਨੇ, ਮੁਬਾਰਕਬਾਦ ਦੇ ਰਹੇ ਨੇ, ਉਹ ਇਹ ਭੁੱਲ ਗਏ ਕਿ ਜਾ ਕੇ ਉਹ ਵੀਡੀਓਜ਼ ਦੇਖ ਲਓ ਕਿ ਪੰਜਾਬ ਦੇ ਵਿੱਚ ਉਹਨਾਂ ਮਾਵਾਂ ਦੇ ਹਾਲਤ ਕੀ ਹੋਈ ਪਈ ਆ, ਉਹਨਾਂ ਦੀ ਲੇਡੀਜ਼ ਦੀ ਹਾਲਤ ਕੀ ਹੋਈ ਪਈ ਆ ਜਿਨ੍ਹਾਂ ਦੇ ਹਸਬੈਂਡ ਮਰ ਗਏ ਜਾਂ ਜਿਨ੍ਹਾਂ ਦੇ ਜਵਾਨ ਮੁੰਡੇ ਮਰ ਗਏ ਨੇ। ਚਾਈਨਾ ਨੇ ਬਾਰਡਰ 'ਤੇ ਜੋ ਕੁਛ ਕੀਤਾ ਉਹ ਇਕੱਲਾ ਬਾਕੀ ਇੰਡੀਆ ਲਈ ਨਹੀਂ ਕੀਤਾ, ਜੇ ਤੁਹਾਨੂੰ ਇੰਡੀਆ ਤੋਂ ਤੁਹਾਨੂੰ ਕੋਈ ਐਲਰਜੀ ਹੈ ਤਾਂ ਬਾਕੀ ਉਹਨਾਂ ਲਈ ਵੀ ਦੇਖ ਲਓ। ਤੁਸੀਂ ਗੱਲ ਕਰਦੇ ਹੋ ਅਸੀਂ ਸਿੱਖਾਂ ਦੇ ਖੈਰ ਖਵਾਂ ਹੈਗੇ ਹਾਂ, ਸਿੱਖਾਂ ਦੀ ਗੱਲ ਤੁਸੀਂ ਕਰਦੇ ਹੋ ਤਾਂ ਦੇਖੋ ਅਸੀਂ ਹਾਲਤ ਕੀ ਕੀਤੀ ਹੈ, ਤਾਂ ਤੁਸੀਂ ਵਧਾਈਆਂ ਦੇ ਰਹੇ ਉਹਨਾਂ ਨੂੰ ਚਾਈਨਾ ਨੂੰ। ਚਾਈਨਾ ਵਰਗਾ ਬੁੱਲੀ ਹੈ ਤਾਂ ਖੜਾ ਹੋ ਜਾਣਾ ਚਾਹੀਦਾ ਹੁਣ। ਔਰ ਕ੍ਰਿਸਟੀਆ ਫ੍ਰੀਲੈਂਡ ਜੀ ਆ, ਮੈਨੂੰ ਇਹਨਾਂ ਤੋਂ ਉਮੀਦ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਸ਼ੀ ਇਜ਼ ਦਾ ਵਨ ਜਿਹੜੇ ਕਿ ਕਰਨਗੇ। ਸਾਡੇ ਟਰੂਡੋ ਸਾਹਿਬ ਸ਼ਰੀਫ ਆਦਮੀ ਆ, ਮੈਨੂੰ ਪਤਾ ਨਹੀਂ ਕਿ ਕਿਉਂ ਨਹੀਂ ਥੋੜ੍ਹਾ ਜਿਹਾ ਦਲੇਰ ਬਣਨ ਚਾਈਨਾ ਨੂੰ, ਦੇ ਸ਼ੁੱਡ ਕੱਟ ਹਿਮ ਟੂ ਸਾਈਜ਼। ਮੈਨੂੰ ਇਸ਼ਾਰਾ ਹੋ ਰਿਹਾ ਜੀ ਬ੍ਰੇਕ ਦਾ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਪੋਂਸਰਸ ਵੀ ਲੈਣੇ ਆ ਔਰ ਨਾਲ ਦੀ ਨਾਲ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ। ਫਰਾਈਡੇ ਦੇ ਦਿਨ ਸੇਮੈਕਸ ਤੋਂ ਰਮਨ ਦੂਆ ਸਾਹਿਬ ਸਾਡੇ ਨਾਲ ਨੇ, ਇਸ ਵੇਲੇ ਸਾਡੇ ਸਾਰੇ ਸੈਗਮੈਂਟ ਦੇ ਸਪੋਂਸਰ ਸੇਮੈਕਸ ਤੋਂ ਰਮਨ ਦੂਆ ਜੀ। ਰਮਨ ਜੀ ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਵੀਰ ਜੀ, ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਵਰਜਿਆ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਜੀ। ਔਰ ਰੀਅਲ ਸਟੇਟ ਦੀ ਕੀ ਅਪਡੇਟ ਆ ਸਰ, ਇਹ ਸਾਡੇ ਨਾਲ ਸਾਂਝੀ ਕਰੋ। ਪ੍ਰਾਈਜ਼ ਤੇ ਸਟੇਬਲ ਹੀ ਚੱਲ ਰਹੇ ਨੇ, ਅਪ੍ਰੈਲ ਮਈ ਹੁਣ ਤੇ ਜੂਨ ਵੀ ਆ ਗਿਆ, ਕੋਈ ਮਾਮਲਾ ਬਹੁਤਾ ਚੇਂਜ ਨਹੀਂ ਹੋਇਆ, ਕੀ ਕਹੋਗੇ?
ਜੀ ਵੀਰ ਜੀ, ਡੈਫੀਨੇਟਲੀ ਦੇਖੋ ਮਾਰਕੀਟ ਦੇ ਵਿੱਚ ਜਿਹੜੀ ਗਰਾਊਂਡ ਲੈਵਲ ਤੇ ਪੋਜੀਸ਼ਨ ਹੈਗੀ ਵੀਰ ਜੀ, ਕੱਲ ਮੇਰੀ ਟੀਮ ਦੇ 2 ਬੰਦੇ ਆਫਰਸ ਦੇ ਵਿੱਚ ਸੀਗੇ, ਉਸ ਪ੍ਰੋਪਰਟੀ ਦੇ ਅਸੀਂ 16 ਆਫਰਸ ਲਈਆਂ ਹੈਗੀਆਂ ਜੀ। ਸੋ ਯੂ ਕੈਨ ਵੈਰੀ ਵੈਲ ਇਮੇਜਿਨ ਵਟ ਐਗਜੈਕਟਲੀ ਇਜ਼ ਬੀਇੰਗ ਹੈਪਨਿੰਗ ਇਨ ਟੂ ਦਾ ਮਾਰਕੀਟ। ਦੇਖੋ ਯੁਧਵੀਰ ਜੀ, ਵਾਰ ਵਾਰ ਅਸੀਂ ਇਹ ਚੀਜ਼ ਤੇ ਐਮਫੈਸਿਸ ਕਰਦੇ ਹਾਂ ਕਿ ਮਾਰਕੀਟ ਜਿਹੜੀ ਹੈਗੀ ਉਹ ਲੋਕਲ ਲੈਵਲ ਤੇ ਐਨਾਲਿਸਿਸ ਕੀਤਾ ਜਾਂਦਾ ਹੈਗਾ। ਸੋ ਅਗਰ ਅਸੀਂ GTA ਦੀ ਮਾਰਕੀਟ ਦੇਖੀਏ, ਤੁਸੀਂ ਵੇਟ ਕਰੋ ਜੂਨ ਦੇ ਰਿਜ਼ਲਟ ਆਉਣ ਨੂੰ, ਹੋਰ 2 ਵੀਕ ਦੇ ਵਿੱਚ ਰਿਜ਼ਲਟ ਆ ਜਾਣੇ ਹੈਗੇ ਹੈ, ਐਂਡ ਵੀ ਵਿਲ ਕਮ ਟੂ ਨੋ ਕਿ ਜਿਹੜੀ ਪ੍ਰਾਈਜ਼ ਵੀ ਇਸ ਵਾਰੀ ਤੁਹਾਨੂੰ 4 ਤੋਂ ਲੈ ਕੇ 5% ਉੱਪਰ ਦੇਖਣਗੇ ਯੁਧਵੀਰ ਜੀ, ਐਸ ਕੰਪੇਅਰ ਟੂ ਲਾਸਟ ਜੂਨ ਐਂਡ ਐਸ ਕੰਪੇਅਰ ਟੂ ਮਈ 2020। ਸੋ ਇਹ ਮੈਂ ਤੁਹਾਨੂੰ ਬਿਲਕੁਲ ਹੁਣੇ ਐਸ਼ੋਰੈਂਸ ਦੇ ਰਿਹਾ, ਐਂਡ ਇਟ ਇਜ਼ ਗੋਇੰਗ ਟੂ ਬੀ ਮੋਰ ਦੈਨ 6,000 ਹਾਊਸਿਸ ਵਿਚ ਇਜ਼ ਗੋਇੰਗ ਟੂ ਬੀ ਸੋਲਡ ਆਲ ਅਕਰੋਸ GTA। ਪਰ ਮੇਨ ਆਈ ਵੀਰ ਜੀ ਕਿ ਇਨਵੈਂਟਰੀ ਲੈਵਲ ਥੋੜ੍ਹਾ ਜਿਹਾ ਅੱਛਾ ਇਨਕਰੀਜ਼ ਹੋ ਰਿਹਾ ਹੈਗਾ, ਪਰ ਜਿਸ ਤਰੀਕੇ ਦੇ ਨਾਲ ਐਕਟੀਵਿਟੀ ਚੱਲ ਰਹੀ ਹੈ ਉਹ ਇਨਵੈਂਟਰੀ ਲੈਵਲ ਬਹੁਤ ਜ਼ਿਆਦਾ ਟਾਈਮ ਤੱਕ ਸਸਟੇਨ ਨਹੀਂ ਕਰੇਗਾ, ਔਰ ਇਨਵੈਂਟਰੀ ਲੈਵਲ ਇੱਕ ਵਾਰੀ ਫਿਰ ਜਿਹੜਾ ਹੈਗਾ ਥੋੜ੍ਹਾ ਜਿਹਾ ਲੋ ਹੋ ਜਾਏਗਾ, ਔਰ ਉਹਦੇ ਨਾਲ ਮਾਰਕੀਟ ਉੱਪਰ ਜਾਣ ਦੇ ਪੂਰੇ ਚਾਂਸਿਸ ਹੈਗੇ ਆ। ਸੋ ਬਾਇਰਸ ਵਾਸਤੇ ਇੱਕ ਬੜਾ ਅੱਛਾ ਟਾਈਮ ਹੈਗਾ ਕਿ ਅਗਰ ਉਹ ਮਾਰਕੀਟ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਜਾਂ ਆਪਣੇ ਲਈ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਲੈਣਾ ਚਾਹੁੰਦੇ, ਮੇਰੀ ਸਟਰੋਂਗ ਰਿਕਮੈਂਡੇਸ਼ਨ ਹੈਗੀ ਕਿ ਦਿਸ ਇਜ਼ ਐਨ ਆਈਡੀਅਲ ਟਾਈਮ, ਕਿ ਕਈ ਸੈਲਰ ਅਜੇ ਵੀ ਫਿਰ ਵੀ ਥੋੜ੍ਹੇ ਜਿਹੇ ਅੰਡਰ ਕੋਵਿਡ ਪ੍ਰੈਸ਼ਰ ਹੈਗੇ ਹੈ, ਐਂਡ ਯੂ ਕੈਨ ਗੈਟ ਅ ਗੁੱਡ ਡੀਲ ਆਊਟ ਦੇਅਰ। ਪਰ ਜਤਵੀਰ ਜੀ, ਅੱਜ ਮੈਂ ਇੱਕ ਖਾਸ ਜਿਹੜੀ ਗੱਲ ਕਰਨਾ ਚਾਹੁੰਦਾ, ਤੁਹਾਨੂੰ ਪਤਾ ਕਿ ਸੇਵਮੈਕਸ ਦੀ ਟੀਮ ਅਸੀਂ ਜ਼ਰੂਰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਨਵੀਂ ਚੀਜ਼, ਕੋਈ ਨਾ ਕੋਈ ਇੱਦਾਂ ਦੀ ਚੀਜ਼ ਮਾਰਕੀਟ ਦੇ ਵਿੱਚ ਲੈ ਕੇ ਆਈਏ, ਔਰ ਮੈਂ ਹਰ ਵਾਰੀ ਮਾਣ ਮਹਿਸੂਸ ਕਰਦਾ ਕਿ ਅਸੀਂ ਕੋਈ ਵੀ ਨਵੀਂ ਚੀਜ਼ ਅਨਾਊਂਸ
ਥੈਂਕ ਯੂ ਸਰ, ਥੈਂਕ ਯੂ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵਾਈ ਮੀਡੀਆ ਨੂੰ, ਬਿਲਕੁਲ ਮੈਨੂੰ ਇਸ ਗੱਲ ਦਾ ਆਈਡੀਆ ਹੈ ਕਿ ਤੁਸੀਂ ਵਾਈ ਮੀਡੀਆ ਨੂੰ ਆਪਣਾ ਲੱਕੀ ਚਾਰਮ ਸਮਝਦੇ ਹੋ, ਔਰ ਸਾਰੀ ਜਿਹੜੀ ਵੀ ਅਨਾਊਂਸਮੈਂਟਸ ਅੱਜ ਤੱਕ ਹੋਈਆਂ ਨੇ, ਕੋਈ ਵੀ ਅਨਾਊਂਸਮੈਂਟ ਜਿਹੜੀਆਂ ਸੇਮ ਐਕਸ ਦੀਆਂ ਹੋਈਆਂ ਨੇ ਉਹ ਵਾਈ ਮੀਡੀਆ ਦੇ ਪਲੈਟਫਾਰਮਸ ਦੇ ਜ਼ਰੀਏ ਹੀ ਹੋਈਆਂ ਨੇ, ਔਰ ਸਾਨੂੰ ਵੀ ਬੜਾ ਵਧੀਆ ਲੱਗਦਾ ਜੀ, ਤੁਹਾਡੀ ਹਰ ਖਬਰ ਮਿਡਵੀਕ ਅਖਬਾਰ ਦੇ ਫਰੰਟ ਪੇਜ 'ਤੇ ਹੁੰਦੀ ਹੈ, ਤੁਹਾਡੀ ਹਰ ਖਬਰ ਸਾਡੇ ਸਾਊਥ ਏਸ਼ੀਅਨ ਪਲਸ ਰੇਡੀਓ 'ਤੇ ਹੁੰਦੀ ਹੈ, ਤੁਹਾਡੀ ਹਰ ਖਬਰ ਸਾਡੇ ਚੈਨਲ ਵਾਈ 'ਤੇ ਔਰ ਸਾਡੇ ਔਨਲਾਈਨ ਚਾਰੋਂ ਪਲੈਟਫਾਰਮਸ 'ਤੇ ਹੁੰਦੀ ਹੈ, ਸੋ ਵੀ ਆਲਸੋ ਟੇਕ ਪ੍ਰਾਈਡ ਜੀ। ਕਿਹੜੀ ਮੇਜਰ ਅਨਾਊਂਸਮੈਂਟ ਹੈ ਜੀ? ਬਹੁਤ ਬਹੁਤ ਸਵਾਗਤ ਹੈ ਮੇਜਰ ਅਨਾਊਂਸਮੈਂਟ ਦਾ
ਜੀ। ਦਵੀਰ ਜੀ, ਆਈ ਵਿਲ ਕਾਲ ਇਟ ਐਸ ਅ ਗੇਮ ਚੇਂਜਰ ਆਫ ਦ ਰੀਅਲ ਸਟੇਟ ਇੰਡਸਟਰੀ। ਅਸੀਂ ਇਸ ਮਾਡਲ ਨੂੰ ਗੇਮ ਚੇਂਜਰ ਦਾ ਹੀ ਨਾਮ ਦਿੱਤਾ ਹੈਗਾ। ਔਰ ਜਗਵੀਰ ਜੀ, ਬੇਸਿਕਲੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਇੱਕ ਸਭ ਤੋਂ ਵੱਡਾ ਪ੍ਰੋਬਲਮ ਕੀ ਸੀਗਾ ਕਿ ਮੈਂ ਕਈ ਜਗ੍ਹਾ ਤੇ ਦੇਖਣਾ ਕਿ ਕੋਈ ਵੀ ਰਿਐਲਟਰ ਹੈਗਾ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਕੰਮ ਕਰ ਰਹੇ, ਉਹ ਐਜ਼ ਏ ਰਿਐਲਟਰ ਹੀ ਹੈਗੇ ਆ। ਠੀਕ ਹੈ, ਕਦੇ ਬਿਜ਼ਨਸ ਉੱਪਰ ਹੋ ਗਿਆ, ਕਦੇ ਨੀਚੇ ਹੋ ਗਿਆ। ਸੋ ਵੀ ਅੰਡਰਸਟੂਡ ਦਿਸ ਪ੍ਰੋਬਲਮ, ਦਿਸ ਚੈਲੰਜ ਆਫ ਦ ਰੀਅਲ ਸਟੇਟ ਇੰਡਸਟਰੀ। ਔਰ ਤੁਸੀਂ ਦੇਖਿਆ ਹੋਏਗਾ ਕਿ ਜਿਸ ਤਰੀਕੇ ਨਾਲ ਅਸੀਂ ਸੇਵ ਮੈਕਸ ਨੂੰ ਅੱਗੇ ਲੈ ਕੇ ਆਏ ਹਾਂ, ਉਹਦੇ ਵਿੱਚ ਜਿਹੜੇ ਬੰਦੇ ਨੇ ਅੱਜ ਤੋਂ 10 ਸਾਲ ਪਹਿਲੇ, ਮੈਂ ਇੱਕ ਐਗਜ਼ਾਮਪਲ ਦੇਣਾ ਸਚਿਨ ਗੁਪਤਾ ਦਾ, ਕਿ ਅੱਜ ਤੋਂ 9 ਸਾਲ ਪਹਿਲੇ ਉਹਨੇ ਸੇਵ ਮੈਕਸ ਐਜ਼ ਏ ਰਿਐਲਟਰ ਜੁਆਇਨ ਕੀਤੀ ਸੀ, ਰਾਦਰ 10 ਸਾਲ ਪਹਿਲੇ ਐਜ਼ ਐਨ ਐਡਮਿਨ ਜੁਆਇਨ ਕੀਤੀ ਸੀਗੀ। ਐਂਡ ਲਾਸਟ ਹੁਣੇ ਜਨਵਰੀ ਦੇ ਵਿੱਚ ਤੁਹਾਡੇ ਪਲੇਟਫਾਰਮ ਦੇ ਉੱਤੇ ਇਸ ਮੈਂ ਆ ਕੇ ਅਨਾਊਂਸ ਕੀਤਾ ਸੀਗਾ ਕਿ ਸਚਿਨ ਗੁਪਤਾ ਹੈਜ਼ ਬੀਨ ਅਨਾਊਂਸਡ ਐਜ਼ COO ਆਫ ਦ ਕੰਪਨੀ। ਸੋ ਵੀ ਆਰ ਬਿਲਡਿੰਗ ਅਪ ਅ ਫੁੱਲ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਔਨ ਟੂ ਅ ਵੈਰੀ ਵੰਡਰਫੁਲ ਹਾਇਰਾਰਕੀ ਸਿਸਟਮ। ਨੋਟ ਓਨਲੀ ਦਿਸ ਜਗਵੀਰ ਜੀ, ਮੈਂ ਆਪਣੇ ਇੱਕ ਟਾਰਗੇਟ ਬਣਾਇਆ ਹੋਇਆ ਹੈਗਾ ਕਿ ਅਗਲੇ 5 ਸਾਲਾਂ ਦੇ ਵਿੱਚ ਮੈਂ 1000 ਮਿਲੀਨੀਅਰ ਕ੍ਰੀਏਟ ਕਰਨਾ ਹੈਗਾ। ਸੋ ਆਈ ਐਮ ਕੀਪਿੰਗ ਦੈਟ ਟਾਰਗੇਟ ਇਨ ਮਾਈ ਮਾਈਂਡ। ਔਰ ਉਸ ਚੀਜ਼ ਨੂੰ ਲੈ ਕੇ ਅਸੀਂ ਇੱਕ ਮਾਡਲ ਬਣਾਇਆ ਹੈਗਾ ਜਿਹੜਾ ਬਿਜ਼ਨਸ ਮਾਡਲ ਰੀਅਲ ਸਟੇਟ ਇੰਡਸਟਰੀ ਦੀ ਗੇਮ ਨੂੰ ਚੇਂਜ ਕਰ ਦੇਗਾ। ਉਸ ਮਾਡਲ ਦੇ 3 ਪਿਲਰਸ ਹੈਗੇ ਜਗਵੀਰ ਜੀ। ਇੱਕ ਤਾਂ ਅਸੀਂ ਉਹਦੇ ਵਿੱਚ ਪੈਸਿਵ ਇਨਕਮ ਕ੍ਰੀਏਟ ਕੀਤੀ ਹੈਗੀ ਹੈ। ਪੈਸਿਵ ਇਨਕਮ ਦਾ ਮਤਲਬ ਹੈ ਕਿ ਤੁਸੀਂ ਐਜ਼ ਅ ਰੀਅਲਟਰ ਕੰਮ ਕਰ ਰਹੇ ਹੋ, ਤੁਹਾਡੀ ਉਹ ਐਕਟਿਵ ਇਨਕਮ ਹੈਗੀ, ਯੂ ਆਰ ਮੇਕਿੰਗ ਦੈਟ ਮਨੀ, ਨੋ ਪ੍ਰੋਬਲਮ, ਫੈਂਟਾਸਟਿਕ। ਵੀ ਆਰ ਗਿਵਿੰਗ ਐਨੀ ਇੰਡੀਵਿਜੁਅਲ ਐਨ ਅਪੋਰਚੁਨਿਟੀ ਟੂ ਮੇਕ $50,000 to $100,000 ਸੈਪਰੇਟਲੀ ਐਜ਼ ਅ ਪੈਸਿਵ ਇਨਕਮ ਫੋਰ ਦੈਟ। ਸੈਕਿੰਡ ਚੀਜ਼, ਕੋਈ ਵੀ ਬੰਦਾ ਸਾਡੇ ਨਾਲ ਜੁੜਿਆ ਹੋਇਆ ਹੈਗਾ, 10-15-20 ਸਾਲ ਉਹ ਸੇਵਮੈਕਸ ਦੇ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦਾ ਹੈਗਾ, ਅਸੀਂ ਉਹਦੇ ਵਾਸਤੇ ਇੱਕ ਰਿਟਾਇਰਮੈਂਟ ਪਲਾਨ ਤਿਆਰ ਕੀਤਾ ਹੈਗਾ ਕਿ ਅਗਰ ਉਹ ਰਿਟਾਇਰ ਹੋਣਾ ਚਾਹੇਗਾ, ਉਸ ਤੋਂ ਬਾਅਦ ਵੀ ਉਹਦੀ ਫੈਮਿਲੀ ਨੂੰ ਜਿਹੜੀ ਹੈਗੀ ਇਨਕਮ ਆਉਂਦੀ ਰਹੇਗੀ ਔਰ ਉਹਨੂੰ ਵੀ ਇਨਕਮ ਆਉਂਦੀ ਰਹੇਗੀ। ਤੀਜਾ ਉਹਦਾ ਪਿੱਲਰ ਹੈਗਾ ਇਸ ਵੀਰ ਜੀ, ਜਿਹੜਾ ਕਿ ਬਹੁਤ ਇੰਪੋਰਟੈਂਟ ਪਿੱਲਰ ਹੈਗਾ, ਅਸੀਂ ਉਹਨੂੰ ਨਾਮ ਦਿੱਤਾ ਹੈਗਾ ਨੈਕਸਟ ਜਨਰੇਸ਼ਨ ਇਨਕਮ। ਗੋਡ ਫੋਰਬਿਡ, ਇੱਕ ਲਾਈਫ ਦੀ ਟਰੁੱਥ ਹੈਗਾ, ਫੈਕਟ ਹੈਗਾ ਕਿ ਬੰਦੇ ਦੀ, ਹਰ ਬੰਦੇ ਨੇ ਮਰਨਾ ਹੈਗਾ ਜੀ, ਐਵਰੀਬਡੀ ਹੈਜ਼ ਟੂ ਡਾਈ। ਸੋ ਉਸ ਤੋਂ ਬਾਅਦ ਇੱਕ ਹੁੰਦਾ ਕਿ ਮੇਰੀ ਅਗਲੀ ਜਨਰੇਸ਼ਨ ਨੂੰ ਕੀ ਮਿਲੇਗਾ। ਸੋ ਵੀ ਹੈਵ ਕ੍ਰੀਏਟਿਡ ਅ ਕਾਇੰਡ ਆਫ ਪਲਾਨ ਵੇਅਰ ਇਫ ਸਮਬਡੀ ਵਰਕਿੰਗ ਇਨ ਸੇਵ ਮੈਕਸ, ਅਨਫੋਰਚੁਨੇਟਲੀ ਦੈਟ ਮਿਸ ਹੈਪਨਿੰਗ ਹੈਪਨਸ, ਉਹਦੀ ਫੈਮਿਲੀ ਨੂੰ 5 ਸਾਲ ਤੱਕ ਇਨਕਮ ਜਿਹੜੀ ਹੈਗੀ ਇਹ ਵੀ ਸੇਵ ਮੈਕਸ ਦੇ ਵੱਲੋਂ ਆਉਂਦੀ ਰਹੇਗੀ। ਸੋ ਵੀ ਹੈਵ ਕ੍ਰੀਏਟਿਡ ਦਿਸ ਵੰਡਰਫੁਲ ਮਾਡਲ ਫੋਰ ਦ ਰੀਅਲ ਸਟੇਟ ਇੰਡਸਟਰੀ ਐਂਡ ਵੀ ਹੈਵ ਨੇਮਡ ਇਟ ਐਜ਼ ਅ ਗੇਮ ਚੇਂਜਰ। ਸੋ ਜਿਹੜੇ ਵੀ ਕੋਈ ਰਿਐਲਟਰ ਇਸ ਇੰਸਟੀਟਿਊਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੈਗੇ ਆ ਔਰ ਆਪਣੇ ਕੈਰੀਅਰ ਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਚੇਂਜ ਦੇਖਣਾ ਚਾਹੁੰਦੇ ਔਰ ਇਸ ਨਵੇਂ ਮਾਡਲ ਦਾ ਪਾਰਟ ਬਣਨਾ ਚਾਹੁੰਦੇ ਹੈਗੇ, ਉਹ ਸੇਵ ਮੈਕਸ ਦੇ ਕਿਸੇ ਵੀ ਰਿਐਲਟਰ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਤੁਸੀਂ ਆਪਣਾ ਪੂਰੀ ਉਸ ਚੀਜ਼ ਦੀ ਇਨਫੋਰਮੇਸ਼ਨ ਲਓ, ਅਗਰ ਤੁਹਾਨੂੰ ਇਹ ਲੱਗੇ ਕਿ ਇਹ ਚੀਜ਼ ਜਿਹੜੀ ਹੈਗੀ ਵਾਕਈ ਹੀ ਤੁਹਾਡੇ ਲਈ ਲੌਂਗ ਟਰਮ ਦੀ ਇੱਕ ਬੈਨੀਫਿਟ ਲੈ ਕੇ ਆ ਰਹੀ ਹੈਗੀ, ਤਾਂ ਦੈਨ ਯੂ ਸ਼ੁੱਡ ਡੈਫੀਨੇਟਲੀ ਲੁੱਕ ਇਨ ਟੂ ਦਿਸ ਮਾਡਲ। ਔਰ ਜਗਵੀਰ ਜੀ, ਮੈਂ ਤੁਹਾਡੇ ਪਲੇਟਫਾਰਮ 'ਤੇ ਅੱਜ ਇਹਨੂੰ ਫਿਰ ਅਸਾਂ ਦੋਨੋਂ ਰਿਕਾਰਡ ਕਰਕੇ ਰੱਖ ਲਾਂਗੇ, ਮੈਂ 5 ਸਾਲ ਬਾਅਦ ਤੁਹਾਡੇ ਨਾਲ ਡਾਟਾ ਸ਼ੇਅਰ ਕਰਾਂਗਾ। ਵੀ ਆਰ ਗੋਇੰਗ ਟੂ ਕ੍ਰੀਏਟ 1000 ਮਿਲੀਨੀਅਰ ਇਨ ਦਿਸ ਸਿਸਟਮ ਇਨ ਨੈਕਸਟ 5 ਈਅਰਸ।
ਠੀਕ ਹੈ ਜੀ, ਕਿਆ ਬਾਤ ਹੈ, 1000 ਮਿਲੀਨੀਅਰ ਤੁਸੀਂ ਕਹਿ ਰਹੇ ਹੋ ਕਿ ਅਗਲੇ 5 ਸਾਲਾਂ 'ਚ ਤੁਸੀਂ ਕ੍ਰੀਏਟ ਕਰਨੇ ਆ।
ਬਿਲਕੁਲ ਜੀ,
ਚਲੋ ਜੀ,
ਦੇਖੋ ਮੇਰੀ ਸਕਸੈਸ ਦੀ ਡੈਫੀਨੇਸ਼ਨ ਹਮੇਸ਼ਾ ਇਹ ਹੈਗੀ ਕਿ ਇਟ ਇਜ਼ ਨਾਟ ਅਬਾਊਟ ਮੀ, ਇਫ ਆਈ ਕੈਨ ਕ੍ਰੀਏਟ ਸਕਸੈਸ ਫੋਰ ਅਦਰਸ, ਆਈ ਥਿੰਕ ਦੈਟ ਇਜ਼ ਦ ਟਰੂ ਡੈਫੀਨੇਸ਼ਨ ਆਫ ਸਕਸੈਸ।
ਠੀਕ ਹੈ ਜੀ, ਔਰ ਬਿਲਕੁਲ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਸਿਸਟਮ ਲਈ ਔਰ ਬੜਾ ਮਜ਼ਾ ਆਉਂਦਾ, ਇਟਸ ਆਲਵੇਜ਼ ਵੈਰੀ ਐਕਸਾਈਟਿੰਗ ਇਨਕਰੇਜਿੰਗ ਟੂ ਲਿਸਨ ਟੂ ਆਲ ਦ ਸਕਸੈਸ ਸਟੋਰੀਜ਼ ਜਿਹੜੀਆਂ ਤੁਸੀਂ ਸੇਮੈਕਸ ਦੀਆਂ ਸਾਂਝੀ ਕਰਦੇ ਹੋ। ਐਂਡ ਕਈ ਸਕਸੈਸ ਸਟੋਰੀਆਂ ਆਈ ਹੈਵ ਬੀਨ ਵਿਟਨੈਸ ਟੂ ਦੈਟ, ਤੁਸੀਂ ਸਚਿਨ ਹੋਣਾ ਦੀ ਗੱਲ ਕਰਦੇ ਹੋ, ਮੈਂ ਬਿਲਕੁਲ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੁਸੀਂ ਜਦੋਂ ਇਹ ਸਾਰੀ, ਐਜ਼ ਅ ਮੈਟਰ ਆਫ ਫੈਕਟ ਮੈਂ ਤੁਹਾਡੇ ਨਾਲ ਉਸ ਵੇਲੇ ਦਾ ਤੁਹਾਡੇ ਨਾਲ ਜਾਣਦਾ ਕੰਮ ਕਰਦਾ ਜਦੋਂ ਤੁਸੀਂ ਸੇਮੈਕਸ ਅਜੇ ਲਾਂਚ ਵੀ ਨਹੀਂ ਕੀਤੀ ਸੀਗੀ। ਸੋ ਸੇਮੈਕਸ ਕਿੱਦਾਂ ਲਾਂਚ ਹੋਈ, ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ, ਕੌਣ ਕੌਣ ਲੋਕ ਇਹਦੇ ਨਾਲ ਜੁੜੇ, ਕਿੱਦਾਂ ਅੱਜ ਉਹ ਇੱਕ ਸਕਸੈਸ ਸਟੋਰੀਜ਼ ਨੇ, ਸੋ ਮੈਂ ਖੁਦ ਬੜੇ ਸਾਲਾਂ ਤੋਂ ਇਹਨੂੰ ਵਿਟਨੈਸ ਕਰ ਰਿਹਾ। ਸੋ ਇਹਦੇ ਲਈ ਤੁਹਾਨੂੰ, ਤੁਹਾਡੀ ਲੀਡਰਸ਼ਿਪ ਨੂੰ ਔਰ ਸਾਰੀ ਸੇਮੈਕਸ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ, ਵੀ ਵਿਸ਼ ਯੂ ਆਲ ਦ ਬੈਸਟ। ਰਮਨ ਜੀ, ਕੁਛ ਹੋਰ ਐਡ ਕਰਨਾ ਚਾਹੋ ਉਹ ਵੀ ਕਰ ਦਿਓ, ਔਰ ਕੋਈ ਪ੍ਰੋਜੈਕਟ ਜਿਹੜੇ ਆ ਉਹ ਵੀ ਜ਼ਰੂਰ ਅਨਾਊਂਸ ਕਰ ਦਿਓ ਔਰ ਫੋਨ ਨੰਬਰ ਵੀ ਜ਼ਰੂਰ ਦਿਓ।
ਜਗਵੀਰ ਜੀ, ਜ਼ਰੂਰ, ਲਸ਼ਿਕਾ ਨਾਲ ਹੈਗੇ, ਲਸ਼ਿਕਾ ਵਿਲ ਟੇਕ ਕੁਇਕਲੀ 2 ਮਿੰਟਸ ਟੂ ਸ਼ੇਅਰ ਅਬਾਊਟ ਅ ਵੰਡਰਫੁਲ ਪ੍ਰੋਜੈਕਟ ਇਨ ਮਿਲਟਨ। ਲਸ਼ਿਕਾ, ਗੋ ਐਟ ਲੀਸਟ।
Thank you so much जी मिल्टन में यदवीर जी, जैसे कि लास्ट वीक हमने आपके सारे लिसनर्स को, हमारे सारे लिसनर्स को बताया था टाउन हाउसेस फ्री होल्ड जो हम सेल कर रहे थे मिल्टन में, उसी सिक्स साइट पर हम इंतजार कर रहे थे कि डिटैच घर भी रिलीज हो जाएं, एंड फाइनली डिटैच घर भी रिलीज हो गए हैं जिसमें 30 फीट डिटैच एंड 36 फीट के लॉट जो है वो अवेलेबल है। बहुत सारे ऐसे लिसनर्स वेट कर रहे थे कि वो टाउन हाउस नहीं डिटैच लेना चाहते हैं, इसकी प्राइसिंग मिड 800 से शुरू हो रही है और इसमें आपका डिपॉजिट स्ट्रक्चर सिर्फ 85,000 है जिसे पे करने का टाइम आपको पूरा एक साल मिल रहा है। क्लोजिंग स्केड्यूल्ड फॉर 2022। कुछ फीचर्स मैं क्विकली हाईलाइट करना चाहती हूँ, इसमें हमें ग्रेनाइट किचन काउंटर टॉप साथ में मिल रहे हैं, हमें साथ में 7500 का डेकोर क्रेडिट मिल रहा है, और सबसे बड़ा फीचर जो है बेसमेंट फिनिश करके हमें साथ में मिल रही है फ्रॉम द बिल्डर, जिसका एडिशनल चार्ज है 35,000, बट अभी के लिए वो बिल्कुल वेव ऑफ करा हुआ है, तो आपको 35,000 का सीधा सीधा बेनिफिट है फॉर फिनिश्ड बेसमेंट जो आपने कुछ भी पे नहीं करना है। प्राइसिंग वंस अगेन मिड 800 से शुरू हो रही है, डिपॉजिट इज 85,000, इट्स लोकेटेड इन मिल्टन नियर रीजनल रोड 25 एंड ब्रिटानिया। फॉर मोर इन्फॉर्मेशन आप मुझे कॉल कर सकते हैं 6472215780 पर।
ठीक है, थैंक यू वेरी मच जी, एंड वी विश यू ऑल द बेस्ट। थैंक यू जी, थैंक यू। उम्मीद करते हैं कि तुहाडा वीकेंड जिहड़ा बहुत वधिया बीतेगा, और असी एक बारी फिर दस दिए साडे स्पॉन्सर्स क्विकली अनाउंस कर देंगे। सुविना जी साडे क्विकली स्पॉन्सर अनाउंस कर दो। मैं क्विकली बस दसन जा रहा है कि जैकिरण जौहल जी की तस्वीर असी तुहानू चैनल इस वेले चैनल वाइज से दिखा रहे हैं, 6'3" इन्हां दा कद है, 20 साल दा ये नौजवान मिसिंग हैगा मंडे तो। असी जैकिरण जौहल और चैनल वाई दे उत्ते असी सारा दिन इन्हां दी तस्वीर भी फ्लैश करते रहोंगे वीकेंड ते भी, अनलैस ही इज़ फाउंड। 416-890-1010 416-890-1010 जैकिरण जौहल 20 साल का नौजवान, जे तुहाडे कोल प्लीज़ इहदे बारे कोई जानकारी है, बहुत परेशान ने इन्हां दे पेरेंट्स, तुसीं प्लीज़ 416-890-1010 ते जानकारी देनी है। सुविना जी साडे स्पॉन्सर्स क्विकली अनाउंस कर दो जी।
जी ब्रैम्पटन विखे जून 19 ਨੂੰ ਸੀਨੀਅਰਸ ਅਪਰੀਸੀਏਸ਼ਨ ਡੇ ਮਨਾਇਆ ਜਾ ਰਿਹਾ ਹੈ। ਸੀਨੀਅਰਸ ਨੂੰ ਸੱਦਾ ਦਿੱਤਾ ਜਾ ਰਿਹਾ ਸਿਟੀ ਆਫ ਬ੍ਰੈਮਪਟਨ ਵੱਲੋਂ ਕਿ ਉਹ ਜ਼ਰੂਰ ਜੁਆਇਨ ਕਰਨ ਸਪੈਸ਼ਲ ਟੈਲੀਫੋਨ ਟਾਊਨ ਹਾਲ ਔਨ ਫਰਾਈਡੇ ਜੂਨ 19th ਐਟ 11 AM ਬਾਈ ਕਾਲਿੰਗ 311 ਟੂ ਰਜਿਸਟਰ ਵਿਦ ਦ ਫੋਨ ਨੰਬਰਸ। ਬਹੁਤ ਸਾਰੀਆਂ ਪਰਫਾਰਮੈਂਸਿਸ ਹੋਣਗੀਆਂ, ਮੇਅਰ ਪੈਟ੍ਰਿਕ ਬ੍ਰਾਊਨ ਵੀ ਉੱਥੇ ਸ਼ਾਮਿਲ ਹੋਣਗੇ, ਸੋ ਜ਼ਰੂਰ ਰਜਿਸਟਰ ਕਰੋ 311 'ਤੇ ਕਾਲ ਕਰਕੇ। The all-new 2020 Sentra is here at Brampton North Nissan. ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ North Nissan।
बहुत शुक्रिया जी, और असी दस दिए कि तुसी फोन नंबर नोट कर लो, जे तुसी फोन दे जरिए रेडियो सुनना है लोकल नंबर ते असी तुहानू दस रहे हैं 6479105000 6479105000 इहदे ते तुसी सुनना है। लॉन्ग डिस्टेंस जिन्हां नू पै गई है उहदा ते कोई हल लभांगे, ते अगे तो लॉन्ग डिस्टेंस तुसी नहीं पाउणी। 6479105000 6479105000 वाई मीडिया देखो नंबर 416-475-5000। हैव अ ग्रेट वीकेंड, चैनल वाई दे उते तो नाल मुलाकात जारी है।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इन्हां दीयां दोनों लोकेशंस खुल गईयां हन।
ब्रैम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इन्हां दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इन्हां दीयां दोवें लोकेशंस हुन खुल गईयां हन। फॉर मोर information call 9058747171।
ਓਨਟੇਰੀਓ, ਤੁਸੀਂ ਲੋਕਾਂ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ, ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ 19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। अंदर जा बाहर सुरक्षित रहो, जाना बचाओ। ontario.ca/coronavirus ते होर जानो। ओंटेरियो सरकार द्वारा भुगतान किया गया।
ब्रैम्पटन शहर से खास पैगाम, 10 से ज्यादा अफराद का इज्तमा न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है। ट्रांजिट पर या बाहर जाएं, ग्रोसरी स्टोर पर नॉन मेडिकल मास्क पहनें और फासला रखें। पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें। आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूमात हासिल करें।
लख वगदे दरिया जहाने उत्ते मिठा शरबत नी एदी आब जिहा।